ਮੈਨੂੰ ਲੱਗਦਾ ਹੈ ਮੇਰੇ ਲਈ ਵਚਨ ਤੋਂ ਵਧੀਆ ਹੋਰ ਕੁਝ ਨਹੀਂ ਹੈ। ਵਿਸ਼ਵਾਸ ਸੁਣਨ ਨਾਲ ਆਉਂਦਾ ਹੈ ਅਤੇ ਸੁਣਨਾ ਪਰਮੇਸ਼ਵਰ ਦੇ ਵਚਨ ਤੋਂ ਹੁੰਦਾ ਹੈ। ਬੁੱਧਵਾਰ ਨੂੰ, ਸ਼ਾਇਦ ਐਤਵਾਰ ਨੂੰ, ਐਤਵਾਰ ਦੀਆਂ ਸੇਵਾਵਾਂ ਵਿੱਚੋਂ ਇੱਕ ਵਿੱਚ ਪਾਸਟਰ ਨੂੰ ਥੋੜਾ ਜਿਹਾ ਆਰਾਮ ਦੇਣ ਲਈ, ਜਿਸ ਦਾ ਉਹ ਬਹੁਤ ਹੱਕਦਾਰ ਹੈ। ਸੋਚਿਆ ਕਿ ਸ਼ਾਇਦ ਅਸੀਂ ਬਾਈਬਲ ਵਿੱਚ ਇੱਕ ਕਿਤਾਬ ਲਵਾਂਗੇ। ਅਸੀਂ ਅਜਿਹਾ ਕਰਦੇ ਸੀ ਅਤੇ ਕਈ ਵਾਰ ਇਸ ਤੇ ਇੱਕ ਸਾਲ ਰਹਿੰਦੇ ਸੀ। ਇੱਕ ਵਾਰ ਮੈਨੂੰ ਯਾਦ ਹੈ ਜਦੋਂ ਅਸੀਂ ਪ੍ਰਕਾਸ਼ ਦੀ ਪੋਥੀ ਤੇ ਪੂਰਾ ਇੱਕ ਸਾਲ ਰਹੇ ਸੀ, ਪਰ ਉਹ ਚੀਜ਼ਾਂ ਜੋ ਅਸੀਂ ਸਿੱਖੀਆਂ ਇਹ ਕਿੰਨੀਆਂ ਸ਼ਾਨਦਾਰ ਸਨ। ਫਿਰ ਅਸੀਂ ਪਿਛਾਂ ਚਲੇ ਗਏ ਅਤੇ ਦਾਨੀਅਲ ਦੀ ਕਿਤਾਬ ਜਾਂ ਉਤਪਤ ਦੀ ਕਿਤਾਬ ਜਾਂ ਕੂਚ ਦੀ ਕਿਤਾਬ ਲਈ, ਬਸ ਇਸ ਨੂੰ ਲਿਆ ਅਧਿਆਏ ਦਰ ਅਧਿਆਏ। ਇਹ ਪੂਰੀ ਬਾਈਬਲ ਨੂੰ ਜੋੜਦਾ ਹੈ। ਉਹ ਮੈਨੂੰ ਬਸ ਇਹ ਪਸੰਦ ਹੈ। ਥੋੜੀ ਦੇਰ ਬਾਅਦ ਸਾਨੂੰ ਲੈਣਾ ਚਾਹੀਦਾ ਹੈ। ਜੇ ਪ੍ਰਭੂ ਆਸ਼ੀਸ਼ ਦਿੰਦਾ ਰਹੇ ਅਤੇ ਅਸੀਂ ਅੱਗੇ ਵਧਦੇ ਰਹਾਂਗੇ, ਅਸੀਂ ਇੱਥੇ ਕੁਝ ਅਸਲ ਡੂੰਘੀਆਂ ਚੀਜ਼ਾਂ ਵਿੱਚ ਜਾਵਾਂਗੇ। ਅਸੀਂ ਇਸ ਦੇ ਨਾਲ ਲਿਖਤਾਂ ਦੁਆਰਾ ਥਾਂ ਥਾਂ ਤੇ ਜਾਵਾਂਗੇ। ਮੈਂ ਲਿਖਤ ਨੂੰ ਲਿਖਤ ਨਾਲ ਮਿਲਾਉਣਾ ਪਸੰਦ ਕਰਦਾ ਹਾਂ। ਇਹ ਇਸੇ ਤਰ੍ਹਾਂ ਹੋਣਾ ਚਾਹੀਦਾ ਹੈ। ਇਹ ਬਸ ਇੱਕ ਸ਼ਾਨਦਾਰ ਸੁੰਦਰ ਤਸਵੀਰ ਹੈ ਇਸ ਕਿਤਾਬ ਵਿੱਚ ਜਿਸ ਦਾ ਅਸੀਂ ਅਧਿਐਨ ਕਰ ਰਹੇ ਹਾਂ। ਅਸੀਂ ਦਾਖਲ ਹੋਣ ਜਾ ਰਹੇ ਹਾਂ। ਮੁਕਤੀ, ਈਸ਼ਵਰੀ ਚੰਗਾਈ ਅਤੇ ਚਮਤਕਾਰ ਅਤੇ ਕਿਰਪਾ, ਇਸ ਵਿੱਚ ਸਭ ਕੁਝ ਆਉਂਦਾ ਹੈ। ਹੋ ਸਕਦਾ ਹੈ ਜਦੋਂ ਮੈਂ ਅਜਿਹੀ ਜਗ੍ਹਾ ਤੇ ਪਹੁੰਚ ਜਾਵਾਂ ਜਿੱਥੇ ਮੈਨੂੰ ਸਭਾਵਾਂ ਵਿੱਚ ਜਾਣਾ ਪਵੇ। ਮੈਨੂੰ ਕਦੇ ਵੀ ਪਤਾ ਨਹੀਂ ਹੁੰਦਾ ਕਿ ਮੈਂ ਇੱਕ ਸਭਾ ਵਿੱਚ ਕਦੋਂ ਜਾਵਾਂਗਾ, ਇੱਕ ਸਭਾ ਲਈ ਬੁਲਾਇਆ ਜਾਵਾਂਗਾ, ਕਿਉਂਕਿ ਮੇਰੇ ਕੋਲ ਉਦੋਂ ਤੱਕ ਕੁਝ ਵੀ ਨਿਰਧਾਰਿਤ ਨਹੀਂ ਹੈ ਜਦੋਂ ਤੱਕ ਮੈਂ ਕਿਸੇ ਕੰਮ ਨੂੰ ਕਰਨ ਲਈ ਅਗਵਾਈ ਮਹਿਸੂਸ ਨਹੀਂ ਕਰਦਾ। ਇਹ ਸਵੇਰ ਤੋਂ ਪਹਿਲਾਂ ਹੋ ਸਕਦਾ ਹੈ। ਮੈਂ ਕੈਲੀਫੋਰਨੀਆ ਨੂੰ ਉਡਾਰੀ ਮਾਰ ਸਕਦਾ ਹਾਂ, ਮੇਨ ਤੱਕ ਜਾਂ ਕਿਤੇ ਜਿੱਥੇ ਉਹ ਮੈਨੂੰ ਬੁਲਾਵੇਗਾ। ਇਹੀ ਕਾਰਨ ਹੈ ਕਿ ਮੈਂ ਬਹੁਤ ਵਧੀਆ ਲੰਬੇ ਸਫ਼ਰਨਾਮੇ ਨਿਰਧਾਰਿਤ ਨਹੀਂ ਕਰਦਾ, ਕਿਉਂਕਿ ਮੈਂ ਅਜਿਹਾ ਨਹੀਂ ਕਰ ਸਕਦਾ। ਮੇਰੀ ਸੇਵਕਾਈ ਇਸ ਤਰ੍ਹਾਂ ਨਹੀਂ ਕੱਟੀ ਗਈ ਹੈ, ਇਹ ਬਿਲਕੁਲ ਵੱਖਰੀ ਹੈ। ਹੁਣ ਮੈਂ ਥੋੜਾ ਜਿਹਾ ਆਰਾਮ ਕਰਨ ਲਈ ਘਰ ਆਉਂਦਾ ਹਾਂ। ਮੈਂ ਇਸ ਆਖਰੀ ਸਭਾ ਵਿੱਚ 20 ਪੌਂਡ ਭਾਰ ਘਟਾ ਲਿਆ। ਭਾਈ ਮਰਸੀਅਰ ਤੇ ਭਾਈ ਗੋਡ ਕੁਝ ਸਮਾਂ ਪਹਿਲਾਂ ਉੱਠੇ ਸਨ। ਉਹਨਾਂ ਨੇ ਕਿਹਾ, ਭਾਈ ਬ੍ਰਹਮ, ਮੈਂ ਧਿਆਨ ਦਿੱਤਾ ਕਿ ਤੁਸੀਂ ਕੀ ਕਰਦੇ ਹੋ, ਤੁਸੀਂ ਆਪਣਾ ਸਾਰਾ ਦਿਲ ਇਸ ਵਿੱਚ ਲਗਾ ਦਿੰਦੇ ਹੋ। ਮੈਂ ਕਿਹਾ, ਇਹੀ ਇੱਕੋ ਇੱਕ ਤਰੀਕਾ ਹੈ ਜਿਸ ਨਾਲ ਤੁਸੀਂ ਪ੍ਰਭੂ ਲਈ ਇੱਕ ਸਹੀ ਕਿਸਮ ਦਾ ਕੰਮ ਕਰ ਸਕਦੇ ਹੋ। ਜੋ ਕੁਝ ਵੀ ਤੁਹਾਡੇ ਕੋਲ ਹੈ ਉਸ ਨੂੰ ਮਸੀਹ ਲਈ ਸਭ ਤੋਂ ਮੋਹਰੇ ਲਗਾ ਦਿਓ। ਤੁਹਾਡੀ ਸਾਰੀ ਤਾਕਤ, ਸਾਰੀ ਆਤਮਾ, ਸਾਰਾ ਦਿਲ, ਤੁਹਾਡਾ ਸਾਰਾ ਦਿਮਾਗ, ਸਭ ਕੁਝ ਜੋ ਤੁਹਾਡੇ ਕੋਲ ਹੈ। ਜਦੋਂ ਤੁਸੀਂ ਕੁਝ ਵੀ ਕਰਦੇ ਹੋ, ਇਸ ਨੂੰ ਸਹੀ ਤਰੀਕੇ ਨਾਲ ਕਰੋ ਜਾਂ ਬਿਲਕੁਲ ਨਾ ਕਰੋ। ਦੇਖੋ, ਇਸ ਨੂੰ ਇਕੱਲੇ ਛੱਡ ਦਿਓ। ਜੇ ਤੁਸੀਂ ਇੱਕ ਮਸੀਹੀ ਬਣਨ ਜਾ ਰਹੇ ਹੋ ਤਾਂ ਜੋ ਕੁਝ ਵੀ ਤੁਹਾਡੇ ਕੋਲ ਹੈ ਮਸੀਹ ਵਿੱਚ ਪਾ ਦਿਓ। ਉਹ ਹੈ ਤੁਹਾਡਾ ਸਮਾਂ, ਤੁਹਾਡੀ ਪ੍ਰਤਿਭਾ, ਤੁਹਾਡੀ ਹਰ ਇੱਕ ਚੀਜ਼। ਮੈਂ ਹੁਣ ਇਸ ਨੌਜਵਾਨ ਸਾਥੀ ਨੂੰ ਦੇਖ ਰਿਹਾ ਹਾਂ। ਭਾਈ ਬਰਨਜ, ਕੀ ਇਹ ਤੁਹਾਡੀ ਪਤਨੀ ਹੈ? ਇਹ ਨੌਜਵਾਨ ਜੋੜਾ ਇੱਥੇ ਵਜਾਉਂਦਾ ਹੈ ਤੇ ਗਾਉਂਦਾ ਹੈ। ਇਹ ਪਿਆਨੋ ਨਹੀਂ ਹੈ, ਨਾ ਹੀ ਇਹ ਕੋਈ ਆਰਗਨ ਹੈ, ਪਰ ਇਹ ਇੱਕ ਕਿਸਮ ਦਾ ਸਾਜ਼ ਹੈ। ਇਸ ਨੂੰ ਤੁਨਕਾ ਮਾਰਦੇ ਹਨ ਅਤੇ ਪ੍ਰਭੂ ਲਈ ਕੁਝ ਕਰਦੇ ਹਨ। ਹੋ ਸਕਦਾ ਹੈ ਕਿ ਤੁਸੀਂ ਵੀ ਕੁਝ ਅਜਿਹਾ ਕਰ ਸਕੋ। ਗਾਓ, ਰੂਹਾਂ ਨੂੰ ਜਿੱਤੋ, ਚਾਹੇ ਕੁਝ ਵੀ ਕਰੋ। ਜੇ ਤੁਸੀਂ ਸੀਟੀ ਵਜਾ ਸਕਦੇ ਹੋ ਤਾਂ ਠੀਕ ਹੈ, ਤੁਸੀਂ ਸੀਟੀ ਵਜਾਓ। ਕੁਝ ਕਰੋ, ਗਵਾਹੀ ਦਿਓ ਜਾਂ ਪਰਮੇਸ਼ਵਰ ਦੇ ਰਾਜ ਲਈ ਕੁਝ ਕਰੋ। ਜੋ ਕੁਝ ਵੀ ਤੁਹਾਡੇ ਕੋਲ ਹੈ ਉਸ ਨੂੰ ਪਰਮੇਸ਼ਵਰ ਦੀ ਸੇਵਾ ਵਿੱਚ ਵਰਤੋ। ਹੁਣ ਅਸੀਂ ਜ਼ਿਆਦਾ ਦੇਰ ਰੁਕਣ ਦੀ ਕੋਸ਼ਿਸ਼ ਨਹੀਂ ਕਰਾਂਗੇ, ਕਿਉਂਕਿ ਮੈਂ ਜਾਣਦਾ ਹਾਂ ਕਿ ਤੁਸੀਂ ਕੰਮਾਂ ਤੇ ਜਾਂਦੇ ਹੋ। ਤੁਹਾਨੂੰ ਜਲਦੀ ਉੱਠਣਾ ਪਏਗਾ। ਮੈਂ ਹਰ ਸਵੇਰ ਨੂੰ ਗਿਲਹਰੀਆਂ ਦਾ ਸ਼ਿਕਾਰ ਕਰਨ ਜਾ ਰਿਹਾ ਹਾਂ। ਮੈਂ ਤੁਹਾਨੂੰ ਸੱਚ ਦੱਸਾਂਗਾ, ਇਹੀ ਮੈਂ ਕਰ ਰਿਹਾ ਹਾਂ। ਇਸ ਲਈ ਮੈਂ ਘਰ ਆਇਆ ਹਾਂ, ਥੋੜਾ ਆਰਾਮ ਕਰਨਾ ਹੈ। ਮੈਂ ਲਗਭਗ 4 ਵਜੇ ਉੱਠ ਰਿਹਾ ਹਾਂ ਅਤੇ ਜੰਗਲ ਵਿੱਚ ਜਾ ਰਿਹਾ ਹਾਂ। ਥੋੜਾ ਜਿਹਾ ਸ਼ਿਕਾਰ ਕਰਦਾ ਹਾਂ ਤੇ ਵਾਪਸ ਆ ਕੇ ਸੌ ਜਾਂਦਾ ਹਾਂ ਅਤੇ ਮੇਰਾ ਭਾਰ ਦੁਬਾਰਾ ਵੱਧ ਰਿਹਾ ਹੈ। ਇਸ ਲਈ ਮੈਂ ਆਰਾਮ ਕਰਾਂਗਾ ਅਤੇ ਕੁਝ ਸਮੇਂ ਬਾਅਦ ਜੇ ਪ੍ਰਭੂ ਦੀ ਇੱਛਾ ਹੋਵੇਗੀ ਸਭ ਕੁਝ ਠੀਕ ਹੈ। ਠੀਕ ਹੈ, ਹੁਣ ਅਸੀਂ ਆਪਣੀ ਬਾਈਬਲਾਂ ਵੱਲ ਮੁੜਾਂਗੇ। ਮੈਂ ਚਾਹੁੰਦਾ ਹਾਂ ਕਿ ਤੁਸੀਂ ਹਰ ਰਾਤ ਆਪਣੀਆਂ ਬਾਈਬਲਾਂ ਲੈ ਕੇ ਆਓ। ਜੇ ਕਿਸੇ ਕੋਲ ਨਹੀਂ ਹੈ, ਜੇ ਕੋਈ ਨਾਲ ਨਾਲ ਪੜ੍ਹਨਾ ਚਾਹੁੰਦਾ ਹੈ ਤਾਂ ਸਾਡੇ ਕੋਲ ਇੱਥੇ ਕੁਝ ਹਨ। ਕੁਝ ਸੇਵਾਦਾਰ ਉਹਨਾਂ ਨੂੰ ਤੁਹਾਡੇ ਤੱਕ ਪਹੁੰਚਾ ਦੇਣਗੇ। ਕੀ ਕਿਸੇ ਨੂੰ ਚਾਹੀਦੀ ਹੈ? ਖੈਰ, ਬਸ ਆਪਣਾ ਹੱਥ ਉੱਪਰ ਕਰੋ। ਹੈਰਾਨ ਹਾਂ ਕਿ ਜੇ ਕੋਈ ਭਾਈ ਡੋਕ ਇੱਥੇ ਆਓ ਤੇ ਬਾਈਬਲਾਂ ਲੈ ਲਵੋ। ਤੁਸੀਂ ਉੱਥੇ ਨੇੜੇ ਖੜੇ ਹੋ। ਭਾਈ ਬਰਨਜ, ਕੀ ਇਹ ਸਹੀ ਹੈ? ਬਰਨਜ, ਮੈਂ ਉਸ ਨੂੰ ਕਹਿੰਦੇ ਸੁਣਿਆ। ਕੋਨਾਡ, ਮੈਨੂੰ ਸੁਣਨਾ ਔਖਾ ਹੋ ਰਿਹਾ ਹੈ ਸ਼ਾਇਦ। ਭਾਈ ਨੇਵਲ, ਮੈਂ ਉਸਦਾ ਨਾਮ ਬਰਨਜ ਕਿਵੇਂ ਸਮਝ ਲਿਆ? ਮੈਂ ਉਸ ਆਦਮੀ ਦੇ ਚਿਹਰੇ ਨੂੰ ਜਾਣਦਾ ਹਾਂ, ਮੈਨੂੰ ਬਸ ਉਸਦਾ ਨਾਮ ਚੇਤੇ ਨਹੀਂ ਆ ਰਿਹਾ। ਤੁਸੀਂ ਜਾਣਦੇ ਹੋ, ਮੈਨੂੰ ਇੱਕ ਗੱਲ ਪਤਾ ਲੱਗੀ ਹੈ। ਜਿਵੇਂ ਜਿਵੇਂ ਤੁਸੀਂ ਥੋੜੇ ਬਜ਼ੁਰਗ ਹੁੰਦੇ ਜਾਂਦੇ ਹੋ, ਮੇਰੇ ਲਈ ਇਸ ਬਾਈਬਲ ਨੂੰ ਪੜ੍ਹਨਾ ਔਖਾ ਹੋ ਰਿਹਾ ਹੈ। ਮੈਨੂੰ ਬਾਈਬਲ ਪੜ੍ਹਨ ਲਈ ਐਨਕਾਂ ਪਹਿਨਣ ਬਾਰੇ ਸੋਚਣ ਤੋਂ ਹੀ ਨਫ਼ਰਤ ਹੈ। ਪਰ ਇੱਥੇ ਕੁਝ ਸਮਾਂ ਪਹਿਲਾਂ ਮੈਂ ਸੋਚਿਆ ਕਿ ਮੈਂ ਅੰਨਾ ਹੋ ਰਿਹਾ ਹਾਂ। ਮੈਂ ਸੈਮ ਨੂੰ ਮਿਲਣ ਲਈ ਗਿਆ। ਸੈਮ ਨੇ ਕਿਹਾ, ਬਿੱਲ, ਮੈਨੂੰ ਨਹੀਂ ਪਤਾ। ਉਸਨੇ ਕਿਹਾ, ਮੈਂ ਤੁਹਾਡੀ ਕਿਸੇ ਹੋਰ ਮਾਹਰ ਨਾਲ ਮੁਲਾਕਾਤ ਕਰਾਵਾਂਗਾ। ਮੈਂ ਲੂਈਵਿਲ ਵਿੱਚ ਗਿਆ। ਇਹ ਜ਼ਰੂਰ ਪ੍ਰਭੂ ਦੀ ਮਰਜ਼ੀ ਹੋਵੇਗੀ। ਕੋਈ ਮਸ਼ਹੂਰ ਮਾਹਰ, ਮੈਂ ਹੁਣ ਉਸਦਾ ਨਾਮ ਭੁੱਲ ਗਿਆ ਹਾਂ, ਪਰ ਉਸਨੇ ਮੇਰੀ ਕਿਤਾਬ ਪੜ੍ਹੀ ਸੀ। ਉਸਨੇ ਕਿਹਾ, ਜੇ ਤੁਸੀਂ ਕਦੇ ਅਫਰੀਕਾ ਵਾਪਸ ਜਾਓਗੇ ਤਾਂ ਮੈਂ ਤੁਹਾਡੇ ਨਾਲ ਜਾਣਾ ਚਾਹੁੰਦਾ ਹਾਂ। ਉਸਨੇ ਕਿਹਾ, ਉਹ ਅਫਰੀਕੀ ਲੋਕ ਤੁਹਾਨੂੰ ਪਿਆਰ ਕਰਦੇ ਹਨ। ਉਹ ਬਹੁਤ ਅੰਧ ਵਿਸ਼ਵਾਸੀ ਹਨ, ਖਾਸ ਕਰਕੇ ਚਾਕੂ ਨਾਲ ਕੱਟਣ ਲਈ ਜਾਂਦੇ ਹਨ। ਇਸ ਲਈ ਉਸਨੇ ਕਿਹਾ, ਮੈਂ ਆਪਣੀ ਜ਼ਿੰਦਗੀ ਦੇ 6 ਮਹੀਨੇ ਮੋਤੀਆਬਿੰਦ ਅਤੇ ਚੀਜ਼ਾਂ ਦੇ ਆਪਰੇਸ਼ਨ ਲਈ ਦੇਣਾ ਚਾਹੁੰਦਾ ਹਾਂ, ਮਿਸ਼ਨ ਵਿੱਚ ਜਾਣਾ ਚਾਹੁੰਦਾ ਹਾਂ। ਉਸਨੇ ਕਿਹਾ, ਜੇ ਅਸੀਂ ਇਕੱਠੇ ਜਾ ਸਕਦੇ ਹਾਂ ਤਾਂ ਤੁਸੀਂ ਉਹਨਾਂ ਦਾ ਪੱਖ ਜਿੱਤ ਸਕਦੇ ਹੋ। ਜੇ ਉਹਨਾਂ ਨੂੰ ਮੋਤੀਆਬਿੰਦ ਅਤੇ ਅੱਖਾਂ ਦੇ ਇਲਾਜ ਦੀ ਲੋੜ ਹੈ, ਕਿਹਾ, ਮੈਂ ਇਸ ਨੂੰ ਮੁਫ਼ਤ ਵਿੱਚ ਦੇਣਾ ਪਸੰਦ ਕਰਾਂਗਾ 6 ਮਹੀਨੇ ਲਈ। ਮੈਂ ਭੁੱਲ ਜਾਂਦਾ ਹਾਂ ਕਿ ਤੁਹਾਨੂੰ ਉਸ ਨਾਲ ਮੁਲਾਕਾਤ ਲਈ ਕਿੰਨਾ ਸਮਾਂ ਉਡੀਕ ਕਰਨੀ ਪੈਂਦੀ ਹੈ। ਅਸੀਂ ਇੱਕ ਛੋਟੇ ਜਿਹੇ ਕਮਰੇ ਵਿੱਚ ਬੈਠੇ ਹੋਏ ਸੀ। ਇਸ ਵਿੱਚ ਇੱਕ ਛੋਟੀ ਜਿਹੀ ਲਾਲ ਬੱਤੀ ਚਾਲੂ ਸੀ। ਪਿਛਾਂ ਹਨੇਰੇ ਕਮਰੇ ਵਿੱਚ ਮੈਂ ਉਹਨਾਂ ਅੱਖਰਾਂ ਨੂੰ ਪੜ੍ਹ ਸਕਦਾ ਸੀ। ਇਹ 20/20 ਸੀ। ਮੈਂ ਇਸ ਨੂੰ ਕਿਸੇ ਵੀ ਤਰ੍ਹਾਂ ਪੜ੍ਹ ਸਕਦਾ ਹਾਂ। ਉਸਨੇ ਇਸ ਨੂੰ 15/15 ਤੇ ਰੱਖਿਆ। ਮੈਂ ਇਸ ਨੂੰ ਪੜ੍ਹ ਸਕਦਾ ਸੀ। ਇਸ ਨੂੰ 10/10 ਤੇ ਰੱਖਿਆ। ਮੈਂ ਇਸ ਨੂੰ ਪੜ੍ਹ ਸਕਦਾ ਸੀ। ਉਸਨੇ ਕਿਹਾ, ਖੈਰ, ਤੁਹਾਡੀਆਂ ਅੱਖਾਂ ਵਿੱਚ ਜ਼ਿਆਦਾ ਪਰੇਸ਼ਾਨੀ ਨਹੀਂ ਹੈ। ਉਸ ਕੋਲ ਛੋਟੀ ਜਿਹੀ ਦੂਰਬੀਨ ਸੀ। ਉਸਨੇ ਛੋਟਾ ਜਿਹਾ ਯੰਤਰ ਉਸਦੇ ਪਿੱਛੇ ਲਗਾਇਆ, ਇੱਕ ਛੋਟੀ ਜਿਹੀ ਚੀਜ਼। ਤੁਸੀਂ ਜਾਣਦੇ ਹੋ ਪੁਰਾਣੇ ਦੂਰਬੀਨ ਕਿੰਨਿਆਂ ਨੂੰ ਯਾਦ ਹਨ? ਅਸੀਂ ਉਹਨਾਂ ਵਿੱਚੋਂ ਤਸਵੀਰਾਂ ਵੇਖਦੇ ਹੁੰਦੇ ਸੀ। ਉਸਨੇ ਕਿਹਾ, ਕੀ ਤੁਸੀਂ ਉਸ ਨੂੰ ਪੜ੍ਹ ਸਕਦੇ ਹੋ? ਮੈਂ ਕਿਹਾ, ਹਾਂ ਸ਼੍ਰੀਮਾਨ। ਉਸਨੇ ਕਿਹਾ, ਮੇਰੇ ਲਈ ਇਸ ਨੂੰ ਪੜ੍ਹੋ। ਇਸ ਵਿੱਚ ਇੱਕ ਪੂਰਾ ਪੈਰਾ ਸੀ, ਲਗਭਗ ਇਸ ਤਰ੍ਹਾਂ। ਮੈਂ ਪੜ੍ਹਨਾ ਸ਼ੁਰੂ ਕੀਤਾ। ਉਸਨੇ ਇਸ ਨੂੰ ਉੱਪਰ ਖਿੱਚਣਾ ਸ਼ੁਰੂ ਕਰ ਦਿੱਤਾ, ਇਸ ਤਰ੍ਹਾਂ ਹੌਲੀ ਅਤੇ ਹੌਲੀ ਹੁੰਦਾ ਗਿਆ। ਉਹ ਲਗਭਗ ਇਸ ਤਰ੍ਹਾਂ ਹੋ ਗਿਆ। ਮੈਂ ਰੁਕ ਗਿਆ। ਉਸਨੇ ਕਿਹਾ, ਮੈਂ ਤੁਹਾਨੂੰ ਇੱਕ ਗੱਲ ਦੱਸ ਸਕਦਾ ਹਾਂ, ਤੁਸੀਂ 40 ਸਾਲ ਦੇ ਹੋ। ਮੈਂ ਕਿਹਾ, ਹਾਂ, ਇਹ ਸਹੀ ਹੈ, ਇਸ ਤੋਂ ਵੀ ਬਹੁਤ ਜ਼ਿਆਦਾ ਹਾਂ। ਉਸਨੇ ਕਿਹਾ, ਤੁਸੀਂ ਇਹ ਕਿਵੇਂ ਕੀਤਾ ਹੈ? ਮਨੁੱਖੀ ਅੱਖ ਕੁਦਰਤੀ ਤੌਰ ਤੇ ਜਦੋਂ ਤੁਸੀਂ 40 ਸਾਲ ਦੇ ਹੋ ਜਾਂਦੇ ਹੋ, ਜਿਵੇਂ ਤੁਹਾਡੇ ਵਾਲ ਸਲੇਟੀ ਹੋ ਜਾਂਦੇ ਹਨ, ਇਸ ਤਰ੍ਹਾਂ ਅੱਗੇ ਅੱਖ ਦਾ ਗੋਲਾ ਪੱਧਰਾ ਹੋ ਜਾਂਦਾ ਹੈ। ਹੁਣ ਜੇ ਤੁਸੀਂ ਲੰਬੇ ਸਮੇਂ ਤੱਕ ਜਿਉਂਦੇ ਹੋ ਤਾਂ ਇਹ ਦੁਬਾਰਾ ਵਾਪਸ ਆ ਜਾਵੇਗਾ। ਉਸਨੇ ਕਿਹਾ, ਉਹ ਦੂਜੀ ਨਜ਼ਰ, ਉਹ ਇਸ ਨੂੰ ਕਹਿੰਦੇ ਹਨ। ਇੱਕ ਮਨੁੱਖ ਲਗਭਗ 40 ਸਾਲ ਵਿੱਚ, ਉਹਨਾਂ ਦੀਆਂ ਅੱਖਾਂ ਵਿੱਚ ਕੁਝ ਵੀ ਗਲਤ ਨਹੀਂ ਹੈ। ਮੈਂ ਇੱਕ ਵਾਲ ਨੂੰ ਦੇਖ ਸਕਦਾ ਹਾਂ ਜੋ ਮੇਰੇ ਤੋਂ ਡਿੱਗ ਕੇ ਫਰਸ਼ ਉੱਤੇ ਪਿਆ ਹੋਵੇ। ਉਸਨੇ ਕਿਹਾ, ਹੁਣ ਤੁਸੀਂ ਆਪਣੀ ਬਾਈਬਲ ਪੜ੍ਹੋ, ਤੁਸੀਂ ਇਸ ਨੂੰ ਆਪਣੇ ਤੋਂ ਦੂਰ ਤੱਕੋ। ਕਿਆ ਕੁਝ ਦੇਰ ਬਾਅਦ ਤੁਹਾਡੀ ਬਾਂਹ ਕਾਫੀ ਲੰਬੀ ਨਹੀਂ ਹੈ ਕਿ ਤੁਸੀਂ ਇਸ ਨੂੰ ਜ਼ਿਆਦਾ ਦੇਰ ਤੱਕ ਦੂਰ ਤੱਕ ਫੜੀ ਰੱਖੋ? ਇਸ ਲਈ ਉਸਨੇ ਮੇਰੇ ਲਈ ਐਨਕਾਂ ਦਾ ਇੱਕ ਜੋੜਾ ਬਣਾਇਆ। ਹੇਠਲਾ ਹਿੱਸਾ ਜੋ ਤੁਸੀਂ ਵੇਖ ਸਕਦੇ ਹੋ, ਇਹ ਪੜ੍ਹਨ ਲਈ ਹੈ। ਉਸਨੇ ਕਿਹਾ, ਹੁਣ ਤੁਹਾਡੇ ਪੁਲਪਿਟ ਵਿੱਚ। ਉਸਨੇ ਸੋਚਿਆ ਕਿ ਮੈਂ ਇੱਥੇ ਇਹਨਾਂ ਮਾਨਯੋਗ ਪ੍ਰਚਾਰਕਾਂ ਵਿੱਚੋਂ ਇੱਕ ਹਾਂ। ਤੁਸੀਂ ਜਾਣਦੇ ਹੋ, ਉੱਪਰ ਵਾਲਾ ਹਿੱਸਾ ਸਿਰਫ ਸਧਾਰਨ ਸ਼ੀਸ਼ਾ ਹੈ, ਸਿਰਫ ਸਧਾਰਨ ਸ਼ੀਸ਼ਾ ਹੈ। ਹੇਠਲੇ ਹਿੱਸੇ ਵਿੱਚ ਕੁਝ ਮਿਲਾਇਆ ਗਿਆ ਹੈ ਕਿ ਮੈਂ ਇਸ ਨੂੰ ਨੇੜੇ ਤੋਂ ਪੜ੍ਹ ਸਕਦਾ ਹਾਂ। ਤੁਸੀਂ ਜਾਣਦੇ ਹੋ, ਇਸ ਤਰ੍ਹਾਂ। ਇਸ ਲਈ ਮੈਂ ਉਹਨਾਂ ਨੂੰ ਪਾਉਣ ਤੋਂ ਨਫ਼ਰਤ ਕਰਦਾ ਹਾਂ। ਹੁਣ ਬਾਈਬਲ ਦੀ ਸਿੱਖਿਆ ਲਈ ਅੱਜ ਰਾਤ ਮੇਰੇ ਕੋਲ ਨਵਾਂ ਨੇਮ ਹੈ। ਮੇਰੇ ਕੋਲ ਕੋਲਿੰਸ ਨਿਊ ਟੈਸਟਾਮੈਂਟ ਹੈ ਅਤੇ ਇਸ ਦੀ ਵਧੀਆ ਆਕਾਰ ਦੀ ਛਪਾਈ ਹੈ। ਹੁਣ ਜਦੋਂ ਮੈਂ ਦੂਸਰੀ ਵਾਰ ਵਾਪਸ ਜਾਂਦਾ ਹਾਂ, ਮੈਨੂੰ ਉਹਨਾਂ ਪੁਰਾਣੇ ਦੋਸਤਾਂ ਕੋਲ ਵਾਪਸ ਜਾਣਾ ਪੈ ਸਕਦਾ ਹੈ ਅਤੇ ਉਹਨਾਂ ਵਿੱਚੋਂ ਪੜ੍ਹਨਾ ਪੈ ਸਕਦਾ ਹੈ। ਪਰ ਜੋ ਵੀ ਹੈ, ਮੈਨੂੰ ਖੁਸ਼ੀ ਹੈ ਕਿ ਮੇਰੇ ਕੋਲ ਕੁਝ ਹੈ ਜਿਸ ਨਾਲ ਮੈਂ ਅਜੇ ਵੀ ਪੜ੍ਹ ਸਕਦਾ ਹਾਂ। ਜੋ ਵੀ ਮੈਨੂੰ ਮਿਲਿਆ ਹੈ, ਮੈਂ ਹਰ ਕਿਸੇ ਨੂੰ ਉਹ ਸਭ ਕੁਝ ਦੇਣ ਜਾ ਰਿਹਾ ਹਾਂ ਜੋ ਮੈਂ ਕਰ ਸਕਦਾ ਹਾਂ ਪਰਮੇਸ਼ਵਰ ਦੀ ਮਹਿਮਾ ਲਈ। ਉਮੀਦ ਹੈ ਕਿ ਉਹ ਇਸ ਉਮਰ ਦੇ ਲੱਛਣ ਨੂੰ ਦੂਰ ਕਰ ਦੇਵੇਗਾ। ਮੈਂ ਉਸ ਨੂੰ ਮੇਰੀ ਉਮਰ ਦੂਰ ਕਰਨ ਲਈ ਨਹੀਂ ਕਹਿ ਸਕਦਾ। ਹਾਂ, ਇਹ ਸਿਰਫ ਇੱਕ ਚੀਜ਼ ਹੈ ਜੋ ਸਾਨੂੰ ਸਾਰਿਆਂ ਨੂੰ ਕਰਨੀ ਚਾਹੀਦੀ ਹੈ। ਸਾਨੂੰ ਉਸ ਵਿੱਚੋਂ ਲੰਘਣਾ ਪਏਗਾ। ਮੈਂ ਜਾਣਦਾ ਹਾਂ ਕਿ ਜਦ ਮੈਂ ਇੱਥੇ ਮੰਚ ਤੇ ਖੜਾ ਹਾਂ, ਮੈਂ ਇੱਕ ਛੋਟਾ ਮੁੰਡਾ ਨਹੀਂ ਹਾਂ ਜਿਵੇਂ ਮੈਂ ਪਹਿਲੇ ਹੋਇਆ ਕਰਦਾ ਸੀ। ਮੈਂ 48 ਸਾਲ ਦਾ ਹਾਂ। ਜਰਾ ਸੋਚੋ, 2 ਸਾਲ ਹੋਰ 50 ਸਾਲ ਦਾ ਹੋ ਜਾਵਾਂਗਾ। ਭਾਈ ਮਾਈਕ, ਮੇਰੇ ਲਈ ਇਸ ਤੇ ਵਿਸ਼ਵਾਸ ਕਰਨਾ ਬਹੁਤ ਔਖਾ ਹੈ। ਮੈਨੂੰ 2 ਸਾਲ ਪਹਿਲਾਂ ਕਦੇ ਨਹੀਂ ਪਤਾ ਸੀ ਕਿ ਮੈਂ 20 ਸਾਲ ਟੱਪ ਚੁੱਕਾ ਹਾਂ। ਇਹ ਠੀਕ ਹੈ, ਮੈਨੂੰ ਹੁਣੇ ਹੀ, ਮੈਂ ਇਸ ਤੇ ਵਿਸ਼ਵਾਸ ਨਹੀਂ ਕਰ ਸਕਦਾ। ਜਦ ਤੱਕ ਮੈਂ ਐਨਕ ਵਿੱਚੋਂ ਨਾ ਦੇਖਾਂ, ਮੇਰੇ ਲਈ ਵਿਸ਼ਵਾਸ ਕਰਨਾ ਔਖਾ ਹੈ। ਤਦ ਹੀ ਮੈਨੂੰ ਪਤਾ ਲੱਗਦਾ ਹੈ। ਪਰ ਸਿਰਫ ਦੇਖਣ ਲਈ ਮੈਂ ਉਨਾ ਹੀ ਚੰਗਾ ਮਹਿਸੂਸ ਕਰਦਾ ਹਾਂ ਜਿੰਨਾ ਮੈਂ ਆਪਣੀ ਜ਼ਿੰਦਗੀ ਵਿੱਚ ਪਹਿਲਾਂ ਮਹਿਸੂਸ ਕੀਤਾ ਸੀ। ਮੈਂ ਇਸ ਦੇ ਲਈ ਵੀ ਧੰਨਵਾਦੀ ਹਾਂ। ਸਾਰੀ ਮਹਿਮਾ ਪਰਮੇਸ਼ਵਰ ਨੂੰ ਮਿਲੇ। ਹੁਣ ਅਸੀਂ ਇਬਰਾਨੀਆਂ ਦੀ ਕਿਤਾਬ ਦਾ ਅਧਿਐਨ ਕਰ ਰਹੇ ਹਾਂ। ਇਹ ਬਾਈਬਲ ਦੀਆਂ ਸਭ ਤੋਂ ਡੂੰਘੀਆਂ, ਸਭ ਤੋਂ ਮਾਲਦਾਰ ਕਿਤਾਬਾਂ ਵਿੱਚੋਂ ਇੱਕ ਹੈ। ਮੈਂ ਤੁਹਾਨੂੰ ਦੱਸਦਾ ਹਾਂ, ਇਹ ਕਿਤਾਬ ਹੈ। ਜੇ ਪਰਮੇਸ਼ਵਰ ਇਜਾਜ਼ਤ ਦਿੰਦਾ ਹੈ ਤਾਂ ਅਸੀਂ ਇਸ ਵਿੱਚ ਆਵਾਂਗੇ। ਮੇਰਾ ਮੰਨਣਾ ਹੈ ਕਿ ਅਸੀਂ ਇੰਨੇ ਸੁਨਹਿਰੀ ਰਤਨ ਪਾਵਾਂਗੇ ਕਿ ਅਸੀਂ ਹਰ ਸਮੇਂ ਪਰਮੇਸ਼ਵਰ ਦੀ ਉਸਤਤ ਕਰਦੇ ਰਹਾਂਗੇ। ਇਬਰਾਨੀਆਂ ਦੀ ਕਿਤਾਬ ਅਸਲ ਵਿੱਚ ਇਹ ਕੀ ਹੈ? ਇਹ ਸੰਤ ਪੌਲਸ ਦੁਆਰਾ ਲਿਖੀ ਗਈ ਹੈ, ਸਭ ਤੋਂ ਮਹਾਨ ਬਾਈਬਲ ਵਿਆਖਿਆਕਾਰ। ਮੇਰਾ ਅੰਦਾਜ਼ਾ ਹੈ, ਸਾਡੇ ਪ੍ਰਭੂ ਯੇਸੂ ਮਸੀਹ ਤੋਂ ਬਾਅਦ ਜੋ ਸੰਸਾਰ ਕੋਲ ਕਦੇ ਵੀ ਸੀ, ਪੌਲਸ ਵੱਖ ਕਰ ਰਿਹਾ ਸੀ। ਹੁਣ ਪੌਲਸ ਬਾਈਬਲ ਦੇ ਪੁਰਾਣੇ ਨੇਮ ਦਾ ਉਸਤਾਦ ਸੀ। ਉਦੋਂ ਇੱਕ ਕਿਤਾਬ ਲਿਖੀ ਗਈ ਸੀ ਜਿਸ ਨੂੰ ਬਾਈਬਲ ਕਿਹਾ ਜਾਂਦਾ ਹੈ। ਉਹ ਇਬਰਾਨੀਆਂ ਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਪੁਰਾਣੇ ਨੇਮ ਨੂੰ ਵੱਖ ਕਰਨ ਦੀ ਅਤੇ ਪੁਰਾਣੇ ਨੇਮ ਨੂੰ ਇੱਕ ਪਰਛਾਵਾਂ ਜਾਂ ਨਵੇਂ ਨੇਮ ਦੀ ਇੱਕ ਕਿਸਮ ਦੇ ਰੂਪ ਵਿੱਚ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਅਸੀਂ ਉੱਥੇ ਹੀ ਇੱਕ ਲਕੀਰ ਖਿੱਚ ਸਕਦੇ ਹਾਂ ਅਤੇ ਉਸ ਵਿਚਾਰ ਤੇ 3 ਮਹੀਨੇ ਰੁਕ ਸਕਦੇ ਹਾਂ, ਬਿਲਕੁਲ ਉੱਥੇ ਹੀ। ਹੁਣ ਵਾਪਸ ਜਾਣ ਲਈ ਜੇਕਰ ਅਸੀਂ ਆਪਣੀਆਂ ਬਾਈਬਲਾਂ ਵੱਲ ਮੁੜੀਏ ਤਾਂ ਅਸੀਂ ਇਬਰਾਨੀਆਂ ਤੇ ਹਾਂ, ਪਹਿਲੇ ਅਧਿਆਏ ਤੇ। ਪਰ ਜੇ ਅਸੀਂ ਪ੍ਰਕਾਸ਼ ਦੀ ਪੋਥੀ 12ਵੇਂ ਅਧਿਆਏ ਵੱਲ ਮੁੜਦੇ ਹਾਂ ਤਾਂ ਤੁਸੀਂ ਇਸ ਨੂੰ ਦੁਬਾਰਾ ਪੂਰੀ ਤਰ੍ਹਾਂ ਦੇਖੋਗੇ ਕਿਵੇਂ ਪਰਛਾਵਾਂ ਬਣਦਾ ਹੈ। ਤੁਹਾਡੇ ਕੋਲ ਤੁਹਾਡੀਆਂ ਪੈਨਸਿਲਾਂ ਹਨ ਅਤੇ ਤੁਸੀਂ ਲਿਖਤਾਂ ਨੂੰ ਲਿਖਣ ਜਾ ਰਹੇ ਹੋ। ਪ੍ਰਕਾਸ਼ ਦੀ ਪੋਥੀ 11 ਵਿੱਚ ਸਾਨੂੰ ਪਤਾ ਚੱਲਦਾ ਹੈ ਕਿ ਯੂਹੰਨਾ ਨੇ ਪਾਤਮੁਸ ਟਾਪੂ ਵਿੱਚ ਇੱਕ ਔਰਤ ਨੂੰ ਆਕਾਸ਼ ਵਿੱਚ ਖੜੀ ਦੇਖਿਆ। ਉਸਦੇ ਸਿਰ ਤੇ ਸੂਰਜ ਸੀ, ਉਸਦੇ ਪੈਰਾਂ ਹੇਠ ਚੰਦ ਸੀ ਅਤੇ ਔਰਤ ਜਨੇਪੇ ਵਿੱਚ ਸੀ। ਇੱਕ ਬੱਚੇ ਨੂੰ ਜਨਮ ਦੇਣ ਲਈ ਉਸਨੇ ਇੱਕ ਮਰਦ ਬੱਚੇ ਨੂੰ ਜਨਮ ਦਿੱਤਾ। ਲਾਲ ਅਜਗਰ ਖੜਾ ਸੀ ਬੱਚੇ ਦੇ ਪੈਦਾ ਹੁੰਦੇ ਹੀ ਉਸਨੂੰ ਨਿਗਲਣ ਲਈ। ਬਾਲਕ ਸਵਰਗ ਵਿੱਚ ਉਠਾਇਆ ਗਿਆ ਅਤੇ ਔਰਤ ਉਜਾੜ ਵਿੱਚ ਭੱਜ ਗਈ ਜਿੱਥੇ ਉਸਨੂੰ ਇੱਕ ਸਮਾਂ ਅਤੇ ਅੱਧਾ ਸਮਾਂ ਜਾਂ ਸਮੇਂ ਦੀ ਵੰਡ ਲਈ ਪੋਸ਼ਣ ਕੀਤਾ ਗਿਆ ਸੀ। ਹੁਣ ਔਰਤ ਕਲੀਸਿਆ ਨੂੰ ਦਿਖਾਉਂਦੀ ਸੀ। ਜਿਸ ਬੱਚੇ ਨੂੰ ਉਸਨੇ ਜਨਮ ਦਿੱਤਾ ਸੀ ਉਹ ਮਸੀਹ ਸੀ। ਉਸਦੇ ਪੈਰਾਂ ਹੇਠ ਚੰਦ ਸ਼ਰਾਂ ਨੂੰ ਦਿਖਾਉਂਦਾ ਸੀ ਅਤੇ ਉਸਦੇ ਸਿਰ ਤੇ ਸੂਰਜ ਕਿਰਪਾ ਨੂੰ ਦਿਖਾਉਂਦਾ ਸੀ। ਉਸਦੇ ਤਾਜ ਵਿੱਚ 12 ਤਾਰੇ 12 ਰਸੂਲ ਸਨ। ਇਹੀ ਉਹ ਥਾਂ ਹੈ ਜਿੱਥੇ 12 ਰਸੂਲ ਨਵੇਂ ਨੇਮ ਦੀ ਮਹਿਮਾ ਜਾਂ ਤਾਜ ਸਨ, ਸਮਝੇ। ਕਿਉਂਕਿ ਜਿਹੜੀ ਨੀਂਹ ਪਹਿਲਾਂ ਰੱਖੀ ਗਈ ਹੈ ਉਸ ਤੋਂ ਬਿਨਾਂ ਹੋਰ ਕੋਈ ਨੀਂਹ ਨਹੀਂ ਰੱਖੀ ਜਾ ਸਕਦੀ, ਸਮਝੇ। ਇਹ ਨੀ ਨਵਾਂ ਨੇਮ ਰਸੂਲ ਰਸੂਲਾਂ ਦਾ ਸਿਧਾਂਤ ਨਵੇਂ ਨੇਮ ਦਾ ਮੁੱਢਲਾ ਤਾਜ ਹੈ ਅਤੇ ਫਿਰ ਚੰਦ ਸੂਰਜ ਦਾ ਪਰਛਾਵਾਂ ਹੈ। ਸੂਰਜ ਬਸ ਆਪਣੀ ਰੋਸ਼ਨੀ ਨੂੰ ਵਾਪਸ ਭੇਜਦਾ ਹੈ ਜਦੋਂ ਇਹ ਧਰਤੀ ਦੇ ਪਿੱਛੇ ਹੁੰਦਾ ਹੈ। ਚੰਦ ਰਾਤ ਨੂੰ ਤੁਰਨ ਲਈ ਰੋਸ਼ਨੀ ਦਿੰਦਾ ਹੈ। ਸਾਡੇ ਕੋਲ ਇੱਥੇ ਕਿੰਨੀ ਸੁੰਦਰ ਤਸਵੀਰ ਹੈ, ਇੱਕ ਹੋਰ ਸੁੰਦਰ ਤਸਵੀਰ। ਸੂਰਜ ਮਸੀਹ ਨੂੰ ਦਰਸਾਉਂਦਾ ਹੈ, ਚੰਦਰਮਾ ਕਲੀਸਿਆ ਨੂੰ ਦਰਸਾਉਂਦਾ ਹੈ। ਉਹ ਬਿਲਕੁਲ ਪਤੀ ਅਤੇ ਪਤਨੀ ਵਾਂਗ ਹਨ। ਮਸੀਹ ਦੀ ਗੈਰ ਹਾਜ਼ਰੀ ਵਿੱਚ ਕਲੀਸਿਆ ਮਾਮੂਲੀ ਰੋਸ਼ਨੀ ਇੰਜੀਲ ਨੂੰ ਦਰਸਾਉਂਦੀ ਹੈ। ਇਹ ਉਹ ਚਾਨਣ ਹੈ ਜਦੋਂ ਤੱਕ ਪੁੱਤਰ ਦੁਬਾਰਾ ਨਹੀਂ ਉੱਠਦਾ। ਫਿਰ ਕਲੀਸਿਆ ਅਤੇ ਪੁੱਤਰ, ਚੰਦਰਮਾ ਅਤੇ ਸੂਰਜ ਇਕੱਠੇ ਮਿਲ ਜਾਂਦੇ ਹਨ, ਸਮਝੇ। ਚੰਦ ਸੂਰਜ ਦਾ ਇੱਕ ਹਿੱਸਾ ਹੈ ਅਤੇ ਕਲੀਸਿਆ ਮਸੀਹ ਦਾ ਇੱਕ ਹਿੱਸਾ ਹੈ। ਜਦੋਂ ਮਸੀਹ ਦੀ ਗੈਰ ਹਾਜ਼ਰੀ ਹੁੰਦੀ ਹੈ ਤਾਂ ਕਲੀਸਿਆ ਉਸਦੇ ਪ੍ਰਕਾਸ਼ ਨੂੰ ਵਿਖਾਉਂਦੀ ਹੈ। ਫਿਰ ਜਿੰਨਾ ਯਕੀਨੀ ਇਹ ਹੈ ਕਿ ਅਸੀਂ ਚੰਦ ਨੂੰ ਚਮਕਦਾ ਦੇਖ ਸਕਦੇ ਹਾਂ, ਇਹ ਜਾਣਦਾ ਹੈ ਕਿ ਸੂਰਜ ਕਿਤੇ ਚਮਕ ਰਿਹਾ ਹੈ। ਜਿੰਨਾ ਚਿਰ ਕਲੀਸਿਆ ਮਸੀਹ ਦੇ ਪ੍ਰਕਾਸ਼ ਨੂੰ ਪ੍ਰਤੀਬਿੰਬਿਤ ਕਰ ਰਹੀ ਹੈ, ਮਸੀਹ ਕਿਤੇ ਜਿਉਂਦਾ ਹੈ। ਆਮੀਨ। ਇਸ ਬਾਰੇ ਸੋਚੋ। ਹੁਣ ਸ਼ਰ੍ਹਾਂ ਇੱਕ ਕਿਸਮ ਦੀ ਕਿਰਪਾ ਸੀ, ਪਰ ਸ਼ਰ੍ਹਾਂ ਵਿੱਚ ਕੋਈ ਬਚਾਉਣ ਦੀ ਸ਼ਕਤੀ ਨਹੀਂ ਸੀ। ਸ਼ਰ੍ਹਾਂ ਇੱਕ ਪੁਲਿਸ ਵਾਲਾ ਸੀ। ਪੁਲਿਸ ਵਾਲਾ ਤੁਹਾਨੂੰ ਜੇਲ੍ਹ ਵਿੱਚ ਪਾ ਸਕਦਾ ਹੈ, ਪਰ ਤੁਸੀਂ ਦੇਖੋ ਤੁਹਾਨੂੰ ਜੇਲ੍ਹ ਵਿੱਚੋਂ ਬਾਹਰ ਕੱਢਣ ਲਈ ਕਿਰਪਾ ਦੀ ਲੋੜ ਹੁੰਦੀ ਹੈ, ਸਮਝੇ। ਇਸ ਲਈ ਮਸੀਹ ਦਾ ਲਹੂ ਅੰਜੀਲ ਸਾਨੂੰ ਪਾਪਾਂ ਤੋਂ ਬਚਾਉਂਦਾ ਹੈ। ਸ਼ਰ੍ਹਾਂ ਸਿਰਫ ਸਾਨੂੰ ਪਾਪੀ ਬਣਾਉਂਦੀ ਹੈ। ਸ਼ਰ੍ਹਾਂ ਨੇ ਸਿਰਫ ਕਿਹਾ ਤੁਸੀਂ ਇੱਕ ਪਾਪੀ ਹੋ, ਤੁਸੀਂ ਚੋਰੀ ਨਾ ਕਰੋ, ਤੂੰ ਵਿਭਚਾਰ ਨਾ ਕਰ, ਤੂੰ ਝੂਠੀ ਗਵਾਹੀ ਨਾ ਦੇ, ਸਮਝੇ। ਇੱਕ ਪੁਲਿਸ ਵਾਲਾ ਹੈ ਜੋ ਕਹਿੰਦਾ ਹੈ ਕਿ ਤੁਸੀਂ ਗਲਤ ਹੋ ਅਤੇ ਤੁਸੀਂ ਦੋਸ਼ੀ ਹੋ, ਪਰ ਅੰਜੀਲ ਖੁਸ਼ਖਬਰੀ ਹੈ। ਮਸੀਹ ਸਾਨੂੰ ਸਾਡੇ ਅਪਰਾਧਾਂ ਸ਼ਰ੍ਹਾਂ ਦੀ ਉਲੰਘਣਾ ਤੋਂ ਬਚਾਉਣ ਲਈ ਮਰਿਆ। ਮਸੀਹ ਸਾਨੂੰ ਬਾਹਰ ਕੱਢਣ ਲਈ ਮਰਿਆ। ਹੁਣ ਪੌਲਸ ਜਿਵੇਂ ਹੀ ਉਹ ਬਦਲ ਗਿਆ, ਉਸਨੇ ਕਦੇ ਵੀ ਕਿਸੇ ਸੈਮੀਨਰੀ ਨਾਲ ਸਲਾਹ ਨਹੀਂ ਕੀਤੀ, ਨਾ ਹੀ ਉਸਨੇ ਕਿਸੇ ਸੇਵਕ ਨਾਲ ਸਲਾਹ ਕੀਤੀ। ਪਰ ਕੀ ਤੁਸੀਂ ਧਿਆਨ ਦਿੱਤਾ, ਉਹ ਉਹ ਅਰਬ ਵਿਚ ਗਿਆ, ਉਥੇ 3 ਸਾਲ ਅਰਬ ਵਿਚ ਰਿਹਾ। ਹੁਣ ਮੇਰੇ ਵਿਚਾਰ ਅਨੁਸਾਰ ਹੁਣ ਸਾਨੂੰ ਇਸ ਦੇ ਪਿਛੋਕੜ ਵਿਚ ਜਾਣਾ ਪਏਗਾ ਤਾਂ ਜੋ ਅਸੀਂ ਜਾਣੀਏ ਕਿ ਇਹ ਕਿੰਨਾ ਮਹੱਤਵਪੂਰਨ ਹੈ। ਅੱਜ ਰਾਤ ਪਹਿਲੇ ਪਾਠ ਵਿਚ ਅਸੀਂ ਆਪਣੇ ਪਿਛੋਕੜ ਵਿਚ ਜਾਂਦੇ ਹਾਂ। ਹੁਣ ਪੌਲੁਸ ਇੱਕ ਬਾਈਬਲ ਦਾ ਉਸਤਾਦ ਸੀ ਕਿਉਂਕਿ ਉਸ ਨੂੰ ਉਸ ਮਹਾਨ ਮਸ਼ਹੂਰ ਗਮਲੀਅਲ ਦੇ ਅਧੀਨ ਸਿਖਾਇਆ ਗਿਆ ਸੀ। ਉਹ ਸਮੇਂ ਦੇ ਸਭ ਤੋਂ ਜਾਣੇ ਪਛਾਣੇ ਸ਼ਰ੍ਹਾਂ ਦੇ ਮਹਾਨ ਉਸਤਾਦਾਂ ਤੇ ਨਬੀਆਂ ਵਿਚੋਂ ਇੱਕ ਸੀ। ਇਸ ਲਈ ਪੌਲੁਸ ਇਨ੍ਹਾਂ ਗੱਲਾਂ ਵਿਚ ਚੰਗੀ ਤਰ੍ਹਾਂ ਪੜਿਆ ਹੋਇਆ ਸੀ। ਫਿਰ ਮੈਂ ਉਸ ਨੂੰ ਇਸ ਤਰ੍ਹਾਂ ਪਸੰਦ ਕਰਦਾ ਹਾਂ, ਇਹ ਮਹਾਨ ਪ੍ਰਕਾਸ਼ਨ। ਉਹ ਦਿਲ ਤੋਂ ਇਮਾਨਦਾਰ ਸੀ, ਇੱਕ ਕਾਤਲ ਸੀ। ਉਸਨੇ ਇਸਤੀਫਾਨ ਦੀ ਮੌਤ ਲਈ ਸਹਿਮਤੀ ਦਿੱਤੀ ਸੀ। ਇਸਤੀਫਾਨ ਨੂੰ ਪੱਥਰਾਂ ਤੇ ਢੇਮਾਂ ਨਾਲ ਮਾਰੇ ਜਾਂਦੇ ਹੋਏ ਵੇਖਿਆ ਸੀ। ਮੈਂ ਸੋਚਦਾ ਹਾਂ ਕਿ ਇਹ ਪੌਲੁਸ ਦੇ ਨੇੜੇ ਹੋਇਆ ਹੋਵੇਗਾ ਜਦੋਂ ਉਸਨੇ ਇਸਤੀਫਾਨ ਨੂੰ ਸਵਰਗ ਵੱਲ ਆਪਣੇ ਹੱਥ ਉਠਾਉਂਦੇ ਹੋਏ ਦੇਖਿਆ ਅਤੇ ਕਿਹਾ, ਮੈਂ ਆਕਾਸ਼ ਨੂੰ ਖੁੱਲਾ ਵੇਖਦਾ ਹਾਂ, ਮੈਂ ਯਿਸੂ ਨੂੰ ਪਰਮੇਸ਼ਵਰ ਦੇ ਸੱਜੇ ਪਾਸੇ ਖੜਾ ਦੇਖਦਾ ਹਾਂ। ਅਤੇ ਉਸਨੇ ਕਿਹਾ, ਪਿਤਾ, ਉਹਨਾਂ ਉੱਤੇ ਇਸ ਪਾਪ ਦਾ ਇਹ ਦੋਸ਼ ਨਾ ਮੜਨਾ। ਅਤੇ ਉਹ ਸੌਂ ਗਿਆ। ਕੀ ਤੁਸੀਂ ਧਿਆਨ ਦਿੱਤਾ? ਉਹ ਕਦੇ ਨਹੀਂ ਮਰਿਆ, ਉਹ ਬਸ ਸੌਂ ਗਿਆ। ਮੈਨੂੰ ਵਿਸ਼ਵਾਸ ਹੈ ਕਿ ਉਸਨੇ ਇੱਕ ਵੀ ਹੋਰ ਪੱਥਰ ਨੂੰ ਮਹਿਸੂਸ ਨਹੀਂ ਕੀਤਾ, ਜਿਵੇਂ ਇੱਕ ਬੱਚਾ ਆਪਣੀ ਮਾਂ ਦੀ ਛਾਤੀ ਤੇ ਸੌਂ ਜਾਂਦਾ ਹੈ। ਇਸਤੀਫਾਨ ਪਰਮੇਸ਼ਵਰ ਦੀਆਂ ਬਾਹਾਂ ਵਿਚ ਸੌਂ ਗਿਆ। ਪੌਲੁਸ ਬਾਰੇ ਕੁਝ ਅਜਿਹਾ ਹੈ ਜੋ ਉਸਦੇ ਵਿਚ ਸਮਾ ਗਿਆ। ਕੋਈ ਵੀ ਆਦਮੀ ਜਿਸਨੇ ਧਾਰਨਾ ਧਾਰੀ ਹੋਵੇ ਇਸ ਨਾਲ ਲੜਨ ਦੀ ਕੋਸ਼ਿਸ਼ ਕਰਦਾ ਹੈ। ਉਹ ਮਹਾਂਜਾਜਕ ਕੋਲ ਜਾਂਦਾ ਹੈ ਤੇ ਕੁਝ ਚਿੱਠੀਆਂ ਲੈਂਦਾ ਹੈ। ਉਸਨੇ ਕਿਹਾ, ਮੈਂ ਉਹਨਾਂ ਸਾਰੇ ਲੋਕਾਂ ਨੂੰ ਗ੍ਰਿਫਤਾਰ ਕਰਾਂਗਾ ਜੋ ਇਹ ਸਾਰਾ ਰੌਲਾ ਪਾ ਰਹੇ ਹਨ, ਅਤੇ ਉਹਨਾਂ ਅਧਰਮੀ ਲੋਕਾਂ ਨੂੰ ਜਿਸ ਨੂੰ ਮੰਨਿਆ ਜਾਂਦਾ ਸੀ। ਅੱਜ ਅਸੀਂ ਕੀ ਕਹਾਂਗੇ, ਕੁਝ ਕੱਟੜਪੰਥੀ ਜਾਂ ਅਜਿਹਾ ਕੁਝ ਜਿਹੜੇ ਬਹੁਤ ਜ਼ਿਆਦਾ ਰੌਲਾ ਪਾਉਂਦੇ ਅਤੇ ਗੜਬੜ ਪੈਦਾ ਕਰਦੇ ਹਨ। ਅਸੀਂ ਬਸ ਜਾਵਾਂਗੇ ਅਤੇ ਇਸ ਦਾ ਨਿਬੇੜਾ ਕਰ ਦਿਆਂਗੇ। ਉਸ ਦੇ ਰਾਹ ਵਿਚ ਅਜਿਹਾ ਵਧੀਆ ਰਾਜਮਾਰਗ ਨਹੀਂ ਸੀ ਜਿਸ ਤੇ ਅਸੀਂ ਸਫ਼ਰ ਕਰਦੇ ਹਾਂ। ਉਹ ਫਲਸਤੀਨ ਦੀਆਂ ਸੜਕਾਂ ਸਿਰਫ ਛੋਟੀਆਂ ਪਗਡੰਡੀਆਂ, ਜਿਵੇਂ ਜੰਗਲਾਂ ਵਿਚੋਂ ਪਗਡੰਡੀ ਹੁੰਦੀ ਹੈ ਜਿੱਥੇ ਪਸ਼ੂ ਲੰਘਦੇ ਹਨ, ਜਿੱਥੇ ਭੇਡਾਂ, ਘੋੜੇ, ਖੋਤੇ ਅਤੇ ਊਂਟ ਪਹਾੜੀਆਂ ਉੱਤੇ ਜਾਂਦੇ ਹਨ। ਪੌਲੁਸ ਇੱਕ ਦਿਨ ਲਗਭਗ ਦੁਪਹਿਰ ਦੇ ਵੇਲੇ ਦਮਿਸਕ ਦੇ ਰਾਹ ਤੇ ਸੀ। ਇੱਕ ਵੱਡੀ ਰੋਸ਼ਨੀ ਹੇਠਾਂ ਚਮਕਦੀ ਹੈ ਅਤੇ ਉਸਨੂੰ ਜ਼ਮੀਨ ਤੇ ਡੇਗ ਦਿੰਦੀ ਹੈ। ਇਸ ਨੂੰ ਪੌਲੁਸ ਤੋਂ ਬਿਨਾਂ ਕਿਸੇ ਨੇ ਨਹੀਂ ਦੇਖਿਆ। ਮੈਂ ਚਾਹੁੰਦਾ ਹਾਂ ਕਿ ਤੁਸੀਂ ਇਸ ਵੱਲ ਧਿਆਨ ਦਿਓ। ਇਹ ਹੁਣ ਨਿੱਜੀ ਨਹੀਂ ਹੈ, ਪਰ ਇਸ ਲਈ ਅਸੀਂ ਇਸ ਪਿਛੋਕੜ ਵਿਚ ਜਾ ਰਹੇ ਹਾਂ ਤਾਂ ਜੋ ਤੁਸੀਂ ਜਾਣੋ ਕਿ ਉਹੀ ਯਿਸੂ ਜਦੋਂ ਇੱਥੇ ਧਰਤੀ ਉੱਤੇ ਸੀ ਉਸਨੇ ਕਿਹਾ, ਮੈਂ ਪਰਮੇਸ਼ਵਰ ਤੋਂ ਆਇਆ ਹਾਂ ਅਤੇ ਮੈਂ ਪਰਮੇਸ਼ਵਰ ਕੋਲ ਵਾਪਸ ਜਾਂਦਾ ਹਾਂ। ਜਦੋਂ ਉਸਨੇ ਇਸਰਾਇਲੀ ਬੱਚਿਆਂ ਦੀ ਅਗਵਾਈ ਕੀਤੀ, ਉਹ ਅੱਗ ਦਾ ਥੰਮ ਸੀ, ਉਸਨੇ ਦੇਹ ਧਾਰੀ, ਫਿਰ ਉਹ ਮੁੜ ਕੇ ਅੱਗ ਦਾ ਥੰਮ ਬਣ ਗਿਆ। ਜਦੋਂ ਦਮਿਸਕ ਦੇ ਰਸਤੇ ਵਿਚ ਪੌਲੁਸ ਨੂੰ ਮਿਲਿਆ ਤਾਂ ਉਹ ਅੱਗ ਦਾ ਥੰਮ ਸੀ, ਉਹ ਚਾਨਣ, ਵੇਖੋ ਇੱਕ ਮਹਾਨ ਚਾਨਣ। ਪੌਲੁਸ ਨੇ ਕਿਹਾ, ਇਹ ਕੌਣ ਹੈ ਜਿਸ ਨੂੰ ਮੈਂ ਸਤਾਉਂਦਾ ਹਾਂ? ਉਸਨੇ ਕਿਹਾ, ਮੈਂ ਯਿਸੂ ਹਾਂ ਜਿਸ ਨੂੰ ਤੂੰ ਸਤਾਉਂਦਾ ਹੈ। ਪ੍ਰਕਾਸ਼, ਉਹ ਕੀ ਉਹ ਸ਼ਾਨਦਾਰ ਨਹੀਂ ਹੈ? ਉਹ ਇੱਥੇ ਹੈ, ਅੱਜ ਰਾਤ ਇੱਥੇ ਸਾਡੇ ਨਾਲ ਹੈ। ਠੀਕ ਇਸ ਜਗ੍ਹਾ ਤੇ ਉਸਦੀ ਤਸਵੀਰ ਲਈ ਗਈ ਸੀ। ਉਹੀ ਚੀਜ਼, ਵੇਖੋ ਅੱਗ ਦਾ ਥੰਮ, ਪ੍ਰਕਾਸ਼, ਬਿਲਕੁਲ ਉਹੀ ਜਿਵੇਂ ਉਹ ਸੀ, ਉਹੀ ਕੱਲ, ਅੱਜ ਅਤੇ ਸਦਾ ਲਈ। ਹੁਣ ਜਿਹੜੇ ਆਦਮੀ ਉਸਦੇ ਨਾਲ ਸਨ ਉਹਨਾਂ ਨੇ ਉਹ ਚੰਨ ਨਹੀਂ ਦੇਖਿਆ, ਪਰ ਉਹ ਉੱਥੇ ਹੀ ਸੀ। ਨਤੀਜੇ ਉਹੀ ਰਹਿੰਦੇ ਹਨ। ਹੁਣ ਕੀ ਇਹ ਸੰਭਵ ਹੈ ਕਿ ਕੋਈ ਇਸ ਇਮਾਰਤ ਵਿਚ ਮਸੀਹ ਨੂੰ ਦੇਖ ਸਕਦਾ ਹੈ ਪਰ ਹੋਰ ਕੋਈ ਵੀ ਉਸ ਨੂੰ ਨਾ ਦੇਖ ਸਕੇ? ਯਕੀਨਨ ਇਹ ਉੱਥੇ ਹੋਇਆ ਸੀ। ਇਹ ਉਸ ਰਾਤ ਵੀ ਹੋਇਆ ਜਦੋਂ ਪਤਰਸ ਜੇਲ ਵਿਚ ਸੀ। ਉਹ ਚਾਨਣ ਕੈਦਖਾਨੇ ਵਿਚ ਆਇਆ ਅਤੇ ਪਤਰਸ ਨੂੰ ਛੋਇਆ। ਉਹ ਅੰਦਰਲੇ ਪਹਿਰੇਦਾਰਾਂ ਦੇ ਕੋਲੋਂ ਦੀ ਲੰਘਿਆ, ਬਾਹਰੀ ਪਹਿਰੇਦਾਰਾਂ ਕੋਲੋਂ, ਫਾਟਕ, ਮੁੱਖ ਦਰਵਾਜੇ ਅਤੇ ਸ਼ਹਿਰ ਦੇ ਦਰਵਾਜੇ ਰਾਹੀਂ ਤੁਰਿਆ ਗਿਆ। ਪਤਰਸ ਨੇ ਕਿਹਾ, ਮੈਂ ਜ਼ਰੂਰ ਸੁਪਨਾ ਦੇਖ ਰਿਹਾ ਹਾਂ, ਪਰ ਉਸਨੇ ਆਲੇ ਦੁਆਲੇ ਦੇਖਿਆ ਪਰ ਪ੍ਰਕਾਸ਼ ਚਲਾ ਗਿਆ ਸੀ। ਮਸੀਹ, ਉਹ ਅਨੰਤ ਸਦੀਪਕ ਪ੍ਰਕਾਸ਼, ਉੱਥੇ ਉਹ ਸੀ। ਹੁਣ ਉਸ ਰਾਹ ਤੇ ਦੇਖੋ, ਇੱਕ ਹੋਰ ਚੀਜ਼ ਹੈ ਜੇ ਅਸੀਂ ਇਸ ਬਾਰੇ ਗੱਲ ਕਰਦੇ ਹਾਂ ਤਾਂ ਮੇਰੇ ਦਿਮਾਗ ਵਿਚ ਇਹ ਆਉਂਦਾ ਹੈ, ਪਰ ਵਿਦਵਾਨ ਮਨੁੱਖ ਜਿਹੜੇ ਤਾਰੇ ਦੇ ਪਿੱਛੇ ਭਾਰਤ ਤੋਂ ਲੈ ਕੇ ਮੱਧ ਅਤੇ ਪੂਰਵੀ ਖੇਤਰ ਤੋਂ ਆਏ ਸਨ। ਮਹੀਨਿਆਂ ਦਾ ਸਫ਼ਰ ਕਰਕੇ ਵਾਦੀਆਂ ਤੇ ਰੇਗਿਸਤਾਨਾਂ ਵਿਚੋਂ ਲੰਘਦੇ ਹੋਏ ਖਗੋਲ ਨਿਗਰਾਨੀ ਕੇਂਦਰਾਂ ਵਿਚੋਂ ਲੰਘੇ। ਉਹ ਰਾਤ ਦੇ ਤਾਰਿਆਂ ਦੁਆਰਾ ਸਮੇਂ ਦਾ ਹਿਸਾਬ ਰੱਖਦੇ ਸਨ, ਪਰ ਉਹਨਾਂ ਵਿਦਵਾਨ ਮਨੁੱਖਾਂ ਤੋਂ ਇਲਾਵਾ ਕਿਸੇ ਵੀ ਇਤਿਹਾਸਕਾਰ ਜਾਂ ਕਿਸੇ ਨੇ ਕਦੇ ਵੀ ਉਸ ਤਾਰੇ ਨੂੰ ਵੇਖਣ ਦਾ ਜ਼ਿਕਰ ਨਹੀਂ ਕੀਤਾ। ਇਹ ਸਿਰਫ ਉਹਨਾਂ ਦੇ ਵੇਖਣ ਲਈ ਸੀ। ਇਸ ਲਈ ਤੁਸੀਂ ਉਹ ਚੀਜ਼ਾਂ ਦੇਖ ਸਕਦੇ ਹੋ ਜੋ ਸ਼ਾਇਦ ਦੂਜਾ ਸਾਥੀ ਨਾ ਦੇਖ ਸਕੇ। ਤੁਹਾਡੇ ਲਈ ਇਹ ਇੱਕ ਹਕੀਕਤ ਹੈ, ਇਸ ਲਈ ਉਹ ਨਹੀਂ ਸਮਝਦੇ। ਜਿਵੇਂ ਇੱਕ ਪਰਿਵਰਤਨ, ਤੁਸੀਂ ਪਰਿਵਰਤਿਤ ਹੋ ਸਕਦੇ ਹੋ ਅਤੇ ਪਰਮੇਸ਼ਵਰ ਦੀਆਂ ਅਸ਼ੀਸ਼ਾਂ ਦਾ ਆਨੰਦ ਮਾਣ ਸਕਦੇ ਹੋ ਕੇਵਲ ਪਰਮੇਸ਼ਵਰ ਦੀ ਬਖਸ਼ਿਸ਼ ਵਿੱਚੋਂ ਪੀਂਦੇ ਹੋਏ, ਅਤੇ ਨਾਲ ਦਾ ਸਾਥੀ ਤੁਹਾਡੇ ਨਾਲ ਬੈਠੇ ਹੋ ਕੇ ਕਹਿੰਦਾ ਹੈ, ਮੈਨੂੰ ਕੁਝ ਨਜ਼ਰ ਨਹੀਂ ਆਉਂਦਾ। ਸਮਝੇ, ਇਹੀ ਗੱਲ ਹੈ, ਮੈਨੂੰ ਬਸ ਇਹ ਸਮਝ ਨਹੀਂ ਆਉਂਦਾ, ਮੈਂ ਨਹੀਂ ਸਮਝਦਾ ਕਿ ਇਹ ਸਭ ਕੀ ਹੈ। ਉਸ ਨੂੰ ਬਸ ਇਹ ਸਮਝ ਹੀ ਨਹੀਂ ਆ ਰਿਹਾ, ਇਹੀ ਸਭ ਹੈ ਜਿੱਥੇ ਤੁਸੀਂ ਹੋ। ਹੁਣ ਧਿਆਨ ਦਿਓ, ਪੌਲੁਸ ਜਦ ਆਪਣੇ ਸਫ਼ਰ ਵਿਚ ਸੀ, ਜਿਵੇਂ ਹੀ ਉਸ ਨੂੰ ਇਹ ਅਨੁਭਵ ਪ੍ਰਾਪਤ ਹੋਇਆ, ਉਹ ਸੰਤੁਸ਼ਟ ਨਹੀਂ ਸੀ। ਇਹੀ ਹੈ ਜੋ ਪੌਲੁਸ ਨੂੰ ਬਹੁਤ ਵਧੀਆ ਬਣਾਉਂਦਾ ਹੈ। ਸਾਡਾ ਅੱਜ ਰਾਤ ਦਾ ਸਬਕ ਡੂੰਘਾ ਨਹੀਂ ਹੈ, ਇਹ ਇੱਕ ਹਲਕਾ ਸਬਕ ਹੈ, ਪਰ ਉਹ ਅਸੀਂ ਕੁਝ ਸਮੇਂ ਬਾਅਦ ਡੂੰਘਾਈ ਵਿਚ ਜਾਵਾਂਗੇ। ਇਹ ਇੱਕ ਬਹੁਤ ਹੀ ਹਲਕਾ ਸਬਕ ਹੈ, ਪਰ ਇਹ ਤਾਂ ਬਸ ਸ਼ੁਰੂ ਹੋ ਰਿਹਾ ਹੈ। ਇਹ ਕੀ ਹੈ? ਇਹ ਇੱਕ ਚੀਜ਼ ਹੈ ਜੋ ਯਿਸੂ ਮਸੀਹ ਨੂੰ ਉੱਚਾ ਕਰ ਰਹੀ ਹੈ। ਪੌਲੁਸ ਨਾਲ ਸ਼ੁਰੂ ਕਰਦੇ ਹਾਂ। ਇਸ ਤੋਂ ਪਹਿਲਾਂ ਕਿ ਉਹ ਇਹ ਕਰਦਾ, ਪੌਲੁਸ ਬਾਈਬਲ ਦਾ ਵਿਦਵਾਨ ਸੀ। ਬਾਈਬਲ ਦਾ ਵਿਦਵਾਨ ਕਦੇ ਵੀ ਆਪਣੇ ਸਿਧਾਂਤ ਨੂੰ ਤਜਰਬਿਆਂ ਉੱਤੇ ਨਹੀਂ ਠਹਿਰਾਉਂਦਾ। ਨਹੀਂ ਸ਼੍ਰੀਮਾਨ, ਉਹ ਕਦੇ ਵੀ ਤਜਰਬੇ ਨੂੰ ਆਪਣੇ ਸਿਧਾਂਤ ਦਾ ਆਧਾਰ ਨਹੀਂ ਬਣਾਉਣਗੇ। ਤੁਹਾਨੂੰ ਕਿਸੇ ਵੀ ਕਿਸਮ ਦਾ ਅਨੁਭਵ ਹੋ ਸਕਦਾ ਹੈ, ਪਰ ਇਹ ਯਹੋਵਾ ਇੰਜ ਫਰਮਾਉਂਦਾ ਹੈ ਹੋਣਾ ਚਾਹੀਦਾ ਹੈ। ਠੀਕ ਹੈ, ਹੁਣ ਪੁਰਾਣੇ ਨੇਮ ਵਿੱਚ ਉਹਨਾਂ ਕੋਲ ਤਿੰਨ ਵੱਖ ਵੱਖ ਤਰੀਕੇ ਸਨ ਜਿਨ੍ਹਾਂ ਨਾਲ ਉਹ ਇੱਕ ਸੰਦੇਸ਼ ਨੂੰ ਜਾਣ ਸਕਦੇ ਸਨ। ਪਹਿਲਾ ਸ਼ਰ੍ਹਾ ਸੀ, ਇਹ ਸਿਰਫ ਕਾਨੂੰਨ ਸੀ। ਫਿਰ ਉਹਨਾਂ ਕੋਲ ਇੱਕ ਨਬੀ, ਇੱਕ ਸੁਪਨੇ ਲੈਣ ਵਾਲਾ ਅਤੇ ਉਹਨਾਂ ਕੋਲ ਉਰੀਮ ਥਮੀਮ ਸੀ। ਹੁਣ ਇਹ ਥੋੜਾ ਗਹਿਰਾਈ ਵਿੱਚ ਜਾ ਸਕਦਾ ਹੈ। ਉਰੀਮ ਥਮੀਮ ਉਹ ਸੀਨਾ ਬੰਦ ਸੀ ਜੋ ਹਰੂਨ ਆਪਣੀ ਛਾਤੀ ਉੱਤੇ ਪਹਿਨਦਾ ਸੀ। ਇਸ ਵਿੱਚ 12 ਪੱਥਰ ਸਨ, ਪੁਖਰਾਜ, ਅਕੀਕ, ਜਬਰਜਦ, ਇਸ ਤਰ੍ਹਾਂ ਹੇਠਾਂ ਤੀਕ। ਉਹਨਾਂ ਕੋਲ ਉਹ ਸਾਰੇ 12 ਵੱਡੇ ਪੱਥਰ ਹਨ ਜੋ ਸੀਨੇ ਬੰਦ ਵਿੱਚ ਸਨ। ਇਹ ਦਰਸਾਉਂਦਾ ਹੈ ਕਿ ਉਹ ਹਰ ਗੋਤ ਇਸਰਾਇਲ ਦੇ 12 ਗੋਤਾਂ ਦਾ ਪ੍ਰਧਾਨ ਜਾਜਕ ਸੀ। ਇਹ ਸੀਨੇ ਬੰਦ ਗਿਰਜੇ ਦੇ ਥੰਮ ਤੇ ਟੰਗਿਆ ਜਾਂਦਾ ਸੀ ਜਦੋਂ ਇੱਕ ਨਵੀ ਭਵਿੱਖਬਾਣੀ ਕਰਦਾ ਸੀ, ਅਤੇ ਉਹ ਇਹ ਯਕੀਨੀ ਬਣਾਉਣਾ ਚਾਹੁੰਦੇ ਸਨ ਕਿ ਇਹ ਸਹੀ ਹੈ ਜਾਂ ਗਲਤ। ਨਬੀ ਜਾਂ ਸੁਪਨੇ ਦੇਖਣ ਵਾਲੇ ਇਸ ਉਰੀਮ ਥਮੀਮ ਦੇ ਸਾਹਮਣੇ ਖੜੇ ਹੋ ਜਾਂਦੇ ਸਨ। ਉਹ ਆਪਣਾ ਸੁਪਨਾ ਜਾਂ ਆਪਣਾ ਦਰਸ਼ਨ ਦੱਸਦੇ ਸਨ, ਜੋ ਵੀ ਉਹਨਾਂ ਨੇ ਵੇਖਿਆ ਹੁੰਦਾ ਸੀ। ਜੇ ਪਵਿੱਤਰ ਪ੍ਰਕਾਸ਼, ਓ ਕੀ ਤੁਸੀਂ ਇਸ ਨੂੰ ਸਮਝ ਰਹੇ ਹੋ? ਪਰਮੇਸ਼ਵਰ ਹਮੇਸ਼ਾ ਅਲੌਕਿਕ ਖੇਤਰ ਵਿੱਚ ਵਸਦਾ ਹੈ। ਉਹਨਾਂ ਰੋਸ਼ਨੀਆਂ ਦਾ ਇਕੱਠ ਜਦੋਂ ਤੱਕ ਇਹ ਆਵਾਜ਼ ਨਹੀਂ ਆਉਂਦੀ ਸੀ ਉਦੋਂ ਤੱਕ ਆਮ ਹੀ ਸਨ। ਜਦੋਂ ਆਵਾਜ਼ ਉਹਨਾਂ ਪੱਥਰਾਂ ਤੇ ਵੱਜਦੀ ਸੀ, ਜੇ ਇਹ ਅਲੌਕਿਕ ਨਹੀਂ ਹੁੰਦੀ ਸੀ ਤਾਂ ਉਹ ਉਵੇਂ ਹੀ ਰਹਿੰਦੇ ਸਨ। ਪਰ ਜੇ ਇਹ ਅਲੌਕਿਕ ਹੁੰਦਾ ਸੀ ਤਾਂ ਉਹ ਸਾਰੀਆਂ ਰੋਸ਼ਨੀਆਂ ਸਤਰੰਗੀ ਪਿੰਗਾਂ ਦੇ ਰੰਗ ਨੂੰ ਇਕੱਠੇ ਪ੍ਰਤੀਬਿੰਬਤ ਕਰਦੀਆਂ ਸਨ। ਆਮੀਨ। ਫਿਰ ਇਹ ਪਰਮੇਸ਼ਰ ਬੋਲ ਰਿਹਾ ਹੁੰਦਾ ਸੀ, ਉਹ ਮੇਰਾ ਨਬੀ ਹੈ ਜਾਂ ਇਹ ਸੁਪਨਾ ਮੇਰੇ ਵੱਲੋਂ ਆਇਆ ਹੈ। ਇਹ ਉਰੀਮ ਥਮੀਮ ਦੇ ਅਨੁਸਾਰ ਹੁੰਦਾ ਸੀ ਜਿਸ ਦੇ ਰਾਹੀਂ ਉਹ ਨਿਆਂ ਕਰਦੇ ਸਨ। ਯਾਦ ਹੈ ਜਦੋਂ ਸ਼ਾਉਲ ਪਿੱਛਾਂ ਹਟ ਗਿਆ ਸੀ, ਉਸਨੇ ਕਿਹਾ ਕਿ ਉਹ ਕੋਈ ਸੁਪਨਾ ਨਹੀਂ ਦੇਖ ਸਕਦਾ, ਅਤੇ ਨਬੀ ਸ਼ਮੂਅਲ ਮਰ ਗਿਆ ਸੀ, ਕੋਈ ਰਾਹ ਨਹੀਂ ਸੀ। ਉਸਨੇ ਕਿਹਾ ਇੱਥੋਂ ਤੱਕ ਕਿ ਉਰੀਮ ਵੀ ਮੇਰੇ ਨਾਲ ਗੱਲ ਨਹੀਂ ਕਰਦਾ, ਕੁਝ ਨਹੀਂ। ਸ਼ਾਉਲ ਉਰੀਮ ਦੇ ਸਾਹਮਣੇ ਖੜਾ ਸੀ, ਉਸਦੇ ਸ਼ਬਦ ਮਰੇ ਹੋਏ ਸਨ। ਸਮਝੇ, ਪਰਮੇਸ਼ਵਰ ਨੇ ਬਸ ਉਸ ਨੂੰ ਰੱਦ ਕਰ ਦਿੱਤਾ ਸੀ। ਉਹ ਉਰੀਮ ਥਮੀਮ ਜੋ ਹਰੂਨ ਦੀ ਯਾਜਕਾਈ ਦਾ ਸਬੂਤ ਸੀ, ਮੂਸਾ ਹਰੂਨ ਦੇ ਜਾਣ ਤੋਂ ਬਾਅਦ ਉਹ ਸੀਨਾ ਬੰਦ ਥੰਮ ਤੇ ਟੰਗਿਆ ਹੋਇਆ ਸੀ। ਹੁਣ ਯਿਸੂ ਦੀ ਮੌਤ ਤੋਂ ਬਾਅਦ ਹਰੂਨ ਦੀ ਯਾਜਕਾਈ ਖਤਮ ਹੋ ਜਾਂਦੀ ਹੈ। ਕਿਰਪਾ ਤੋਂ ਸ਼ਰ੍ਹਾ ਨੂੰ ਵੱਖਰਾ ਕਰਦੇ ਹੋਏ, ਸਾਡੇ ਕੋਲ ਅਜੇ ਵੀ ਇੱਕ ਉਰੀਮ ਥਮੀਮ ਹੈ। ਪੌਲੁਸ ਇਸ ਦੀ ਵਰਤੋਂ ਕਰ ਰਿਹਾ ਸੀ। ਸਮਝੇ, ਅੱਜ ਦਾ ਉਰੀਮ ਥਮੀਮ ਪਰਮੇਸ਼ਵਰ ਦਾ ਅਮਰ ਅਨੰਤ ਸਦੀਪਕ ਵਚਨ ਹੈ। ਸਮਝੇ, ਕਿਉਂਕਿ ਜੋ ਕੋਈ ਵੀ ਇਸ ਕਿਤਾਬ ਵਿੱਚੋਂ ਕੁਝ ਵੀ ਲਵੇਗਾ ਜਾਂ ਇਸ ਵਿੱਚ ਕੁਝ ਵੀ ਜੋੜੇਗਾ, ਮੈਨੂੰ ਇਸ ਤੋਂ ਬਾਹਰ ਕੁਝ ਨਹੀਂ ਚਾਹੀਦਾ, ਪਰ ਮੈਂ ਉਹ ਸਭ ਚਾਹੁੰਦਾ ਹਾਂ ਜੋ ਇਸ ਵਿੱਚ ਹੈ। ਇਹ ਉਹ ਕਲੀਸਿਯਾ ਹੈ ਜੋ ਅਸੀਂ ਚਾਹੁੰਦੇ ਹਾਂ। ਅਤੇ ਸਾਰੀਆਂ ਚੀਜ਼ਾਂ ਵਚਨ ਦੁਆਰਾ ਸਾਬਤ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਇਹੀ ਕਾਰਨ ਹੈ ਕਿ ਮੈਂ ਹਾਲ ਹੀ ਵਿੱਚ ਪੈਂਟੇਕੋਸਟਲ ਲੋਕਾਂ ਵਿੱਚ ਅਸਫਲ ਹੋ ਗਿਆ, ਕਿਉਂਕਿ ਉਹ ਕਹਿੰਦੇ ਹਨ, ਮੈਂ ਸਮਝ ਨਹੀਂ ਸਕਦਾ ਕਿ ਤੇਰੇ ਹੱਥਾਂ ਵਿੱਚੋਂ ਤੇਲ ਕਿੱਥੋਂ ਨਿਕਲ ਰਿਹਾ ਹੈ ਜਾਂ ਤੇਰੇ ਚਿਹਰੇ ਵਿੱਚੋਂ ਖੂਨ ਕਿੱਥੋਂ ਨਿਕਲ ਰਿਹਾ ਹੈ। ਤੁਹਾਡੇ ਕੋਲ ਪਵਿੱਤਰ ਆਤਮਾ ਦੀ ਨਿਸ਼ਾਨੀ ਸੀ। ਇਹ ਵਚਨ ਦੇ ਅਨੁਸਾਰ ਨਹੀਂ ਹੈ, ਮੈਂ ਇਸ ਨੂੰ ਨਹੀਂ ਲੈ ਸਕਿਆ। ਇਹ ਵਚਨ ਤੋਂ ਹੀ ਆਉਣਾ ਚਾਹੀਦਾ ਹੈ। ਹੁਣ ਪੌਲੁਸ, ਉਹ ਕੇਵਲ ਵਚਨ ਨੂੰ ਪਿਆਰ ਕਰਦਾ ਸੀ, ਇਸ ਲਈ ਇਸ ਤੋਂ ਪਹਿਲਾਂ ਕਿ ਉਹ ਕਦੇ ਵੀ ਇਸ ਮਹਾਨ ਤਜਰਬੇ ਦਾ ਗਵਾਹ ਬਣ ਸਕੇ, ਉਹ 3 ਸਾਲ ਲਈ ਮਿਸਰ ਵਿੱਚ ਗਿਆ। ਮੇਰਾ ਮੰਨਣਾ ਹੈ ਕਿ ਇਹ 3 ਸਾਲ ਸਨ, ਮਿਸਰ ਵਿੱਚ 3 ਸਾਲ। ਤੁਸੀਂ ਜਾਣਦੇ ਹੋ ਕਿ ਮੈਨੂੰ ਵਿਸ਼ਵਾਸ ਹੈ ਕਿ ਉਸਨੇ ਕੀ ਕੀਤਾ। ਮੇਰਾ ਮੰਨਣਾ ਹੈ ਕਿ ਉਸਨੇ ਪੁਰਾਣੇ ਨੇਮ ਨੂੰ ਲਿਆ ਅਤੇ ਪੁਰਾਣੇ ਨੇਮ ਵਿੱਚ ਖੋਜ ਕੀਤੀ ਅਤੇ ਉਸਨੇ ਪਾਇਆ ਕਿ ਉਹ ਅਸਲ ਵਿੱਚ ਪੂਰਨ ਮਸੀਹਾ ਸੀ। ਉਸਨੇ ਆਪਣੇ ਤਜਰਬੇ ਨੂੰ ਬਾਈਬਲ ਦੁਆਰਾ ਸਾਬਤ ਕਰਨਾ ਸੀ। ਆਮੀਨ। ਓ ਮੇਰੇ, ਉਸਨੂੰ ਦੇਖੋ ਜਦੋਂ ਉਹ ਜੇਲ੍ਹ ਵਿੱਚ ਸੀ। ਤੁਸੀਂ ਵੇਖੋਗੇ, ਪੌਲੁਸ ਦੇ ਜੀਵਨ ਦਾ ਇੱਕ ਪੜਾਅ ਸੀ ਜਦੋਂ ਇੱਕ ਲੰਬੇ ਸਮੇਂ ਲਈ ਜੇਲ੍ਹ ਵਿੱਚ ਸੀ। ਉਸਨੇ ਅਫਸੀਆਂ ਦੀ ਕਿਤਾਬ ਲਿਖੀ, ਉਸਨੇ ਇਹ ਇਬਰਾਨੀ ਪੱਤਰ ਲਿਖਿਆ। ਵੇਖਿਆ, ਉਸ ਕੋਲ ਸਮਾਂ ਸੀ। ਪਰਮੇਸ਼ਰ ਨੇ ਉਸਨੂੰ ਉੱਥੇ ਕੈਦ ਵਿੱਚ ਰੱਖਿਆ। ਉਸਨੇ ਇਹ ਚਿੱਠੀਆਂ ਕਲੀਸਿਆ ਨੂੰ ਲਿਖੀਆਂ, ਇੱਕ ਅਫਸੁਸ ਦੀ ਕਲੀਸਿਆ ਨੂੰ, ਇੱਕ ਪੈਂਟੇਕੋਸਟਲ ਦੀ ਕਲੀਸਿਆ ਨੂੰ। ਉਹਨਾਂ ਵਿੱਚ ਬਹੁਤ ਸਾਰੀਆਂ ਗੜਬੜਾਂ ਸਨ, ਪੈਂਟੇਕੋਸਟਲ ਕਲੀਸਿਆ ਜਿਸ ਨਾਲ ਉਸਨੂੰ ਕਿਸੇ ਹੋਰ ਨਾਲੋਂ ਜ਼ਿਆਦਾ ਪਰੇਸ਼ਾਨੀ ਸੀ, ਅੱਜ ਵੀ ਹੈ। ਪਰ ਉਹਨਾਂ ਲਈ ਸ਼ੁਕਰਗੁਜ਼ਾਰ ਸੀ। ਉਹ ਉਹਨਾਂ ਨੂੰ ਇੱਕੋ ਚੀਜ਼ ਸਿਖਾ ਸਕਦਾ ਸੀ, ਜਦੋਂ ਉਹ ਅੰਦਰ ਆਉਂਦੇ ਹਨ, ਕਿਸੇ ਕੋਲ ਪਰਾਈ ਭਾਸ਼ਾ ਸੀ, ਕਿਸੇ ਕੋਲ ਜ਼ਬੂਰ ਸਨ, ਕਿਸੇ ਕੋਲ ਸੰਵੇਦਨਾ ਸੀ, ਕਿਸੇ ਕੋਲ ਭਾਵਨਾ ਸੀ, ਉਹ ਗੱਲ ਨਹੀਂ ਕਰ ਸਕਦਾ ਸੀ। ਉਹਨਾਂ ਨਾਲ ਸਦੀਪਕ ਸੁਰੱਖਿਆ ਅਤੇ ਪੂਰਵ ਨਿਰਧਾਰਨ ਬਾਰੇ ਗੱਲ ਨਹੀਂ ਕਰ ਸਕਿਆ। ਉਹ ਉਹਨਾਂ ਨਾਲ ਗੱਲ ਨਹੀਂ ਕਰ ਸਕਦਾ ਸੀ। ਉਹ ਬੱਚੇ ਸਨ, ਉਹ ਸਾਰੇ ਕੁਝ ਮਹਿਸੂਸ ਕਰਨਾ ਚਾਹੁੰਦੇ ਸਨ ਜਾਂ ਕੁਝ ਵੇਖਣਾ ਚਾਹੁੰਦੇ ਸਨ ਜਾਂ ਅਜੀਬ ਭਾਵਨਾਵਾਂ ਜਾਂ ਉਹਨਾਂ ਦੇ ਆਲੇ ਦੁਆਲੇ ਕੋਈ ਸਬੂਤ। ਪਰ ਮੈਂ ਵਿਸ਼ਵਾਸ ਕਰਦਾ ਹਾਂ, ਜਦੋਂ ਉਸਨੇ ਅਫਸੀਆਂ ਨਾਲ ਗੱਲ ਕੀਤੀ, ਉਹ ਇਸ ਬਾਰੇ ਗੱਲ ਕਰ ਸਕਦਾ ਸੀ। ਪਰਮੇਸ਼ਵਰ ਨੇ ਸਾਨੂੰ ਪੁੱਤਰ ਅਤੇ ਧੀਆਂ ਹੋਣ ਲਈ ਪਹਿਲਾਂ ਤੋਂ ਨਿਯੁਕਤ ਕੀਤਾ ਹੈ ਅਤੇ ਜਗਤ ਦੀ ਨੀਂਹ ਤੋਂ ਪਹਿਲਾਂ ਸਾਨੂੰ ਯਿਸੂ ਮਸੀਹ ਵਿੱਚ ਲਿਪਾਲਕ ਪੁੱਤਰ ਹੋਣ ਲਈ ਚੁਣਿਆ ਹੈ। ਉਸ ਤੇ ਦੇਖੋ, ਉਸ ਨੂੰ ਰੋਮੀਆਂ ਦੀ ਕਿਤਾਬ ਵਿੱਚ ਆਉਂਦੇ ਹੋਏ ਵੇਖੋ। ਉਹ ਵੱਡੇ ਹੋ ਗਏ ਸਨ, ਉਹ ਪਰਾਈ ਭਾਖਿਆ ਬੋਲਦੇ ਸਨ। ਯਕੀਨਨ ਉਹਨਾਂ ਵਿੱਚ ਪਵਿੱਤਰ ਆਤਮਾ ਦੇ ਹੋਰ ਚਿੰਨ੍ਹ ਸਨ। ਉਹਨਾਂ ਨੇ ਸਿਧਾਂਤ ਨਹੀਂ ਬਣਾਏ, ਨਾ ਹੀ ਸੰਵੇਦਨਾਵਾਂ ਅਤੇ ਛੋਟੀਆਂ ਕੰਬਣੀਆਂ ਅਤੇ ਅਜੀਬ ਅਹਿਸਾਸ। ਪੌਲੁਸ ਨੇ ਕਿਹਾ, ਤੁਸੀਂ ਇਸ ਨਾਲ ਬਹੁਤ ਅੱਤ ਕਰ ਦਿੰਦੇ ਹੋ, ਜਦਕਿ ਤੁਹਾਨੂੰ ਸਿਖਾਉਣ ਵਾਲੇ ਹੋਣਾ ਚਾਹੀਦਾ ਹੈ। ਤੁਸੀਂ ਅਜੇ ਵੀ ਬੱਚੇ ਹੋ ਅਤੇ ਤੁਹਾਨੂੰ ਦੁੱਧ ਪੀਣਾ ਪੈਂਦਾ ਹੈ। ਹੁਣ ਇਹ ਉਹੀ ਹੈ ਜੋ ਮੈਂ ਹਮੇਸ਼ਾ ਇਸ ਡੇਰੇ ਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਹੈ, ਇੱਕ ਬੱਚਿਆਂ ਦਾ ਝੁੰਡ ਨਹੀਂ। ਆਓ ਵੱਡੇ ਹੋਈਏ, ਸੜਕ ਤੇ ਖੜੇ ਹੋ ਜਾਓ। ਉਹ ਮੇਰੇ, ਉੱਥੇ ਤੁਸੀਂ ਹੋ। ਇਸ ਲਈ ਪੌਲੁਸ ਪਹਿਲਾਂ ਹੇਠਾਂ ਜਾਂਦਾ ਹੈ, ਇਹ ਦੇਖਣ ਲਈ ਕਿ ਉਸਦਾ ਅਨੁਭਵ ਪਰਮੇਸ਼ਵਰ ਦੀ ਬਾਈਬਲ ਨਾਲ ਮੇਲ ਖਾਂਦਾ ਹੈ। ਉਹ ਕੀ ਅੱਜ ਸ਼ਾਨਦਾਰ ਨਾ ਹੁੰਦਾ, ਅੱਜ ਜੇਕਰ ਲੋਕ ਬਸ ਅਜਿਹਾ ਹੀ ਕਰਦੇ ਕਿ ਅਸੀਂ ਆਪਣੇ ਅਨੁਭਵ ਨੂੰ ਪਰਮੇਸ਼ਵਰ ਦੀ ਬਾਈਬਲ ਨਾਲ ਮਿਲਾਉਂਦੇ। ਜੇ ਅਜਿਹਾ ਨਹੀਂ ਹੁੰਦਾ ਤਾਂ ਸਾਡਾ ਅਨੁਭਵ ਗਲਤ ਹੈ। ਇਹ ਉਰੀਮ ਤੁਮੀਮ ਤੇ ਚਮਕਾਰਾ ਨਹੀਂ ਮਾਰਦਾ, ਜੇ ਉੱਥੇ ਚਮਕਦਾ ਹੈ। ਆਮੀਨ। ਜਾਣੋ, ਇਹ ਤੁਹਾਨੂੰ ਮਿਲ ਗਿਆ ਹੈ, ਪਰ ਜੇ ਨਹੀਂ ਚਮਕਦਾ, ਮੈਨੂੰ ਇਸ ਗੱਲ ਦੀ ਪਰਵਾਹ ਨਹੀਂ ਹੈ ਕਿ ਇਹ ਕਿੰਨਾ ਚੰਗਾ ਲੱਗਦਾ ਹੈ, ਇਹ ਕਿੰਨਾ ਅਸਲ ਦਿਖਾਈ ਦਿੰਦਾ ਸੀ, ਜਿਵੇਂ ਕਿ ਇਹ ਸਹੀ ਸੀ। ਜੇਕਰ ਉਹ ਰੋਸ਼ਨੀਆਂ ਉਸ ਉਰੀਮ ਤੁਮੀਮ ਤੇ ਨਹੀਂ ਚਮਕਦੀਆਂ ਸਨ ਤਾਂ ਇਹ ਗਲਤ ਹੁੰਦਾ ਸੀ। ਇਸ ਗੱਲ ਦਾ ਕੋਈ ਫਰਕ ਨਹੀਂ ਪੈਂਦਾ ਕਿ ਤੁਹਾਡੇ ਕੋਲ ਕਿੰਨਾ ਤਜਰਬਾ ਹੈ, ਇਹ ਕਿੰਨਾ ਅਸਲੀ ਜਾਪਦਾ ਹੈ, ਇਹ ਕਿੰਨਾ ਪੇਸ਼ਕਾਰੀ ਹੈ, ਇਹ ਕਿੰਨਾ ਵਿਦਿਅਕ ਹੈ, ਰੂਹਾਂ ਨੂੰ ਜਿੱਤਣ ਲਈ ਇਹ ਕਿੰਨਾ ਵਧੀਆ ਸਾਧਨ ਹੈ। ਜੇਕਰ ਇਹ ਵਚਨ ਵਿੱਚ ਨਹੀਂ ਚਮਕਦਾ ਤਾਂ ਇਹ ਗਲਤ ਹੈ। ਠੀਕ ਹੈ, ਇਹ ਵਚਨ ਦੇ ਨਾਲ ਮੇਲ ਖਾਂਦਾ ਹੋਣਾ ਚਾਹੀਦਾ ਹੈ। ਮੈਨੂੰ ਵਿਸ਼ਵਾਸ ਹੈ ਕਿ ਇਹ ਰਾਹ ਦਾ ਮੱਧ ਹੈ, ਰਾਹ। ਹੁਣ ਬਹੁਤ ਵਾਰ ਮੈਂ ਇੱਕ ਨਾਜ਼ਰੀਨ ਕਲੀਸਿਆ ਵਿੱਚ ਜਾਂਦਾ ਸੀ, ਪ੍ਰਭੂ ਉਹਨਾਂ ਪਿਆਰੇ ਲੋਕਾਂ ਨੂੰ ਬਰਕਤ ਦੇਵੇ। ਉਹ ਪੁਰਾਣੇ ਜ਼ਮਾਨੇ ਦੇ ਪਵਿੱਤਰ ਮੈਥੋਡਿਸਟ ਸਨ, ਚਰਚ ਆਫ ਗਾਡ, ਨਾਜ਼ਰੀਨ ਪਿਲਗ੍ਰਿਮ ਹੋਲੀਨੈਸ ਅਤੇ ਉਹਨਾਂ ਵਿੱਚੋਂ ਬਹੁਤ ਸਾਰੀਆਂ ਚੰਗੀਆਂ ਪੁਰਾਣੀਆਂ ਪਵਿੱਤਰ ਕਲੀਸਿਆਵਾਂ। ਉਹ ਇੱਕ ਗੀਤ ਗਾਉਂਦੇ ਸਨ, ਮੈਂ ਵੱਡੇ ਪੁਰਾਣੇ ਰਾਜਮਾਰਗ ਤੇ ਚੱਲ ਰਿਹਾ ਹਾਂ, ਮੈਂ ਜਿੱਥੇ ਵੀ ਜਾਂਦਾ ਹਾਂ ਦੱਸਦਾ ਹਾਂ, ਮੈਂ ਪੁਰਾਣੇ ਸਮੇਂ ਦਾ ਮਸੀਹ ਬਣਨਾ ਪਸੰਦ ਕਰਾਂਗਾ ਪ੍ਰਭੂ, ਬਜਾਏ ਉਸਦੇ ਜੋ ਵੀ ਮੈਨੂੰ ਪਤਾ ਹੈ। ਵਧੀਆ, ਸ਼ਾਨਦਾਰ। ਫਿਰ ਪਵਿੱਤਰਤਾ ਦੇ ਰਾਜਮਾਰਗ ਦੀ ਗੱਲ ਕਰਦੇ ਸਨ। ਹੁਣ ਜੇ ਤੁਸੀਂ ਇਸ ਨੂੰ ਪੜ੍ਹਦੇ ਹੋ ਤਾਂ ਇਹ ਯਸ਼ਾਇਆ 35ਵੇਂ ਅਧਿਆਇ ਤੋਂ ਲੈਂਦੇ ਸਨ। ਹੁਣ ਜੇ ਤੁਸੀਂ ਧਿਆਨ ਦਿਓ ਤਾਂ ਉਸਨੇ ਕਿਹਾ ਇੱਕ ਰਾਜਮਾਰਗ ਇੱਕ ਰਸਤਾ ਹੋਵੇਗਾ ਅਤੇ ਇੱਕ ਸੰਯੋਜਨ ਹੈ ਸਮਝੇ ਇੱਕ ਰਾਜਮਾਰਗ ਇੱਕ ਪਵਿੱਤਰਤਾ ਦਾ ਰਾਜਮਾਰਗ ਨਹੀਂ ਸੀ ਇੱਕ ਰਾਜਮਾਰਗ ਹੋਵੇਗਾ ਅਤੇ ਇੱਕ ਰਾਹ ਇਸ ਨੂੰ ਕਿਹਾ ਜਾਵੇਗਾ ਪਵਿੱਤਰਤਾ ਦਾ ਰਾਹ ਪਵਿੱਤਰਤਾ ਦਾ ਰਾਜਮਾਰਗ ਨਹੀਂ ਪਵਿੱਤਰਤਾ ਦਾ ਰਾਹ ਸੜਕ ਦਾ ਰਸਤਾ ਸੜਕ ਦੇ ਵਿਚਕਾਰ ਹੈ ਇਸ ਨੂੰ ਇਸ ਤਰ੍ਹਾਂ ਬਣਾਇਆ ਗਿਆ ਹੈ ਤਾਂ ਕਿ ਪਾਣੀ ਸੜਕ ਨੂੰ ਸਾਫ ਰੱਖਦੇ ਹੋਏ ਦੋਵੇਂ ਪਾਸੇ ਕੂੜੇ ਨੂੰ ਧੋ ਦੇਵੇ ਤੁਹਾਡੀ ਸੜਕ ਵਿੱਚ ਹਰ ਸਮੇਂ ਛੱਪੜ ਖੜੇ ਰਹਿੰਦੇ ਹਨ ਜੇਕਰ ਇਹ ਸਹੀ ਨਹੀਂ ਬਣਾਈ ਗਈ ਰਸਤਾ ਸੜਕ ਦੇ ਵਿਚਕਾਰ ਹੈ ਹੁਣ ਇਸ ਪਾਸੇ ਜਦੋਂ ਲੋਕ ਪਰਿਵਰਤਿਤ ਹੋ ਜਾਂਦੇ ਹਨ ਉਹਨਾਂ ਦਾ ਮਨ ਮਸੀਹ ਉੱਤੇ ਲੱਗਾ ਹੁੰਦਾ ਹੈ ਜੇ ਉਹ ਥੋੜੇ ਜਿਹੇ ਵਿਦਵਾਨ ਹਨ ਅਤੇ ਪ੍ਰਾਰਥਨਾ ਦੇ ਅਧੀਨ ਨਹੀਂ ਰਹਿੰਦੇ ਤਾਂ ਅਸਲ ਵਿੱਚ ਠੰਡੇ ਹੋ ਜਾਣਗੇ ਅਤੇ ਕਠੋਰ ਅਤੇ ਕੋਰੇ ਅਤੇ ਲਾਪਰਵਾਹ ਫਿਰ ਜੇ ਉਹ ਥੋੜੇ ਜਿਹੇ ਘਬਰਾਏ ਹੋਏ ਹਨ ਜੇ ਤੁਸੀਂ ਨਹੀਂ ਦੇਖਦੇ ਉਹ ਕੱਟੜਪੰਥੀ ਅਤੇ ਜੰਗਲੀ ਹੋ ਜਾਂਦੇ ਹਨ ਇਸ ਪਾਸੇ ਵੇਖੋ ਉਹ ਸੰਵੇਦਨਾਵਾਂ ਅਤੇ ਹਰ ਚੀਜ਼ ਵਿੱਚ ਚਲੇ ਜਾਂਦੇ ਹਨ ਪਰ ਅਸਲੀ ਕਲੀਸਿਆ ਅਸਲੀ ਸਮਝਦਾਰ ਅੰਜੀਲ ਹੈ ਸੜਕ ਦੇ ਬਿਲਕੁਲ ਵਿਚਕਾਰ ਇਹ ਠੰਡਾ ਅਤੇ ਸਖਤ ਨਹੀਂ ਹੈ ਨਾ ਹੀ ਇਹ ਕੱਟੜਤਾ ਹੈ ਇਹ ਸੱਚੀ ਚੰਗੀ ਪੁਰਾਣੀ ਨਿੱਘੀ ਅੰਜੀਲ ਪਰਮੇਸ਼ਵਰ ਦਾ ਦਿਲੋਂ ਪ੍ਰੇਮ ਹੈ ਸੜਕ ਦੇ ਬਿਲਕੁਲ ਵਿਚਕਾਰ ਜਾ ਕੇ ਦੋਵੇਂ ਪਾਸਿਆਂ ਤੋਂ ਬੁਲਾ ਰਿਹਾ ਹੈ ਇਹ ਠੀਕ ਹੈ ਹੁਣ ਇਹ ਕੀ ਹੈ ਤੁਸੀਂ ਅਜਿਹੀ ਕਲੀਸਿਆ ਕਿਵੇਂ ਪ੍ਰਾਪਤ ਕਰੋਗੇ ਠੀਕ ਵਚਨ ਦੇ ਵਿੱਚੋਂ ਜੋ ਅਰੀਮ ਤੁਮੀਮ ਹੈ ਪੌਲੁਸ ਇਸ ਕਲੀਸਿਆ ਨੂੰ ਸੜਕ ਦੇ ਵਿਚਕਾਰ ਲਿਆਉਣਾ ਚਾਹੁੰਦਾ ਸੀ ਇਸ ਲਈ ਉਸਨੇ ਜਾ ਕੇ 3 ਸਾਲਾਂ ਤੱਕ ਸ਼ਾਸਤਰ ਦਾ ਅਧਿਐਨ ਕੀਤਾ ਇਸ ਲਈ ਪੌਲੁਸ ਨੇ ਇਸ ਨਵੇਂ ਨੇਮ ਦਾ ਵੱਡਾ ਹਿੱਸਾ ਲਿਖਿਆ ਪਰਮੇਸ਼ਵਰ ਨੇ ਉਸਨੂੰ ਅਜਿਹਾ ਕਰਨ ਲਈ ਕਿਹਾ ਕਿਉਂਕਿ ਇਹ ਪਰਾਈਆਂ ਕੌਮਾਂ ਦਾ ਯੁੱਗ ਆ ਰਿਹਾ ਸੀ ਮਤੀ ਮਰਕੁਸ ਲੂਕਾ ਅਤੇ ਯੂਹੰਨਾ 4 ਅੰਜੀਲਾਂ ਉਹ ਯਹੂਦੀ ਸਨ ਪਰ ਪੌਲੁਸ ਨੇ ਸਭ ਤੋਂ ਵੱਧ ਚਿੱਠੀਆਂ ਲਿਖੀਆਂ ਹੁਣ ਧਿਆਨ ਦਿਓ ਅਸੀਂ ਹੁਣ ਇਸ ਪਿਛੋਕੜ ਨੂੰ ਸ਼ੁਰੂ ਕਰਨ ਜਾ ਰਹੇ ਹਾਂ ਜਿੱਥੇ ਲਿਖਿਆ ਹੋਇਆ ਹੈ ਜੇਲ੍ਹ ਵਿੱਚੋਂ ਉਸ ਕੋਲ ਇਹ ਸਾਰਾ ਤਜਰਬਾ ਸੀ ਪਰ ਪਹਿਲਾਂ ਇਹ ਤਜਰਬਾ ਪਹਿਲਾਂ ਸਾਬਤ ਹੋਇਆ ਸੀ ਇਹ ਉਸਦਾ ਮੁੱਖ ਪੱਤਰ ਹੈ ਇਹ ਉਸਦਾ ਮੁੱਖ ਪੱਤਰ ਹੈ ਰੋਮੀਆਂ ਅਤੇ ਅਫਸੀਆਂ ਦੀ ਆਪਣੀ ਜਗ੍ਹਾ ਹੈ ਪਰ ਇਹ ਮੁੱਖ ਪੱਤਰ ਹੈ ਹੁਣ ਪੂਰਾ ਪਹਿਲਾ ਅਧਿਆਇ ਯਿਸੂ ਨੂੰ ਉੱਚਾ ਚੁੱਕ ਰਿਹਾ ਹੈ ਉਸ ਨੂੰ ਇੱਕ ਨਬੀ ਹੋਣ ਤੋਂ ਵੱਖਰਾ ਕਰ ਰਿਹਾ ਹੈ ਇਹ ਹੁਣ ਸਾਰਾ ਵਿਸ਼ਾ ਹੈ ਮੈਂ ਜਿੰਨੀ ਜਲਦੀ ਹੋ ਸਕੇ ਇਸ ਤੇ ਜਾਣ ਦੀ ਕੋਸ਼ਿਸ਼ ਕਰਾਂਗਾ ਤਾਂ ਜੋ ਅਸੀਂ ਜ਼ਿਆਦਾ ਦੇਰ ਰੁਕੇ ਨਾ ਰਹੀਏ ਸਾਰਾ ਵਿਸ਼ਾ ਵੱਖਰਾ ਕਰ ਰਿਹਾ ਹੈ ਪਹਿਲਾ ਅਧਿਆਇ ਯਿਸੂ ਨੂੰ ਕਿਸੇ ਵੀ ਨਬੀ ਤੋਂ ਵੱਖ ਕਰ ਰਿਹਾ ਹੈ ਜਾਂ ਕਿਸੇ ਵੀ ਸ਼ਰ੍ਹਾ ਤੋਂ ਇਹ ਦਰਸਾਉਂਦਾ ਹੈ ਕਿ ਯਿਸੂ ਕੌਣ ਹੈ ਹੁਣ ਦੇਖੋ ਪਰਮੇਸ਼ਵਰ ਅਸੀਂ ਸ਼ੁਰੂਆਤ ਕਰਦੇ ਹਾਂ ਪਹਿਲੇ ਸ਼ਬਦ ਤੋਂ ਪਰਮੇਸ਼ਵਰ ਜਿਸਨੇ ਪਿਛਲੇ ਸਮਿਆਂ ਵਿੱਚ ਪਿਛਲਿਆਂ ਦਾ ਮਤਲਬ ਹੈ ਬਹੁਤ ਪਹਿਲਾਂ ਪਿਛਲਿਆਂ ਸਮਿਆਂ ਵਿੱਚ ਪਿਛਲਿਆਂ ਸਮਿਆਂ ਵਿੱਚ ਨਬੀਆਂ ਦੇ ਰਾਹੀਂ ਸਾਡੇ ਵੱਡਿਆਂ ਨਾਲ ਕਈ ਹਿੱਸਿਆਂ ਵਿੱਚ ਅਤੇ ਕਈ ਤਰ੍ਹਾਂ ਨਾਲ ਗੱਲ ਕੀਤੀ ਸੀ ਹੁਣ ਵੇਖੋ ਪਰਮੇਸ਼ਵਰ ਨੇ ਪਿਛਲਿਆਂ ਸਮਿਆਂ ਵਿੱਚ ਬਹੁਤ ਪਹਿਲਾਂ ਉਸਨੇ ਨਬੀਆਂ ਦੁਆਰਾ ਵੱਡਿਆਂ ਨਾਲ ਗੱਲ ਕੀਤੀ ਇਸ ਤਰ੍ਹਾਂ ਹੀ ਉਸਨੇ ਆਪਣੇ ਨਬੀ ਰਾਹੀਂ ਆਪਣਾ ਸੰਦੇਸ਼ ਦੇਣਾ ਸੀ ਪਰਮੇਸ਼ਵਰ ਏਲੀਆ ਯਰਮਿਆ ਯਿਸ਼ਾਇਆ ਵਰਗੇ ਆਪਣੇ ਨਬੀਆਂ ਨੂੰ ਭੇਜੇਗਾ ਜੇ ਤੁਸੀਂ ਧਿਆਨ ਦਿਓਗੇ ਸੰਸਾਰ ਦੇ ਸਾਰੇ ਇਤਿਹਾਸ ਵਿੱਚ ਕਦੇ ਵੀ ਕਲੀਸਿਆ ਨੇ ਇੱਕ ਨਬੀ ਪੈਦਾ ਨਹੀਂ ਕੀਤਾ ਇਸ ਨੂੰ ਪੁਰਾਣੇ ਨੇਮ ਨਵੇਂ ਨੇਮ ਜਾਂ ਇਸ ਦਿਨ ਵਿੱਚ ਬਾਅਦ ਦੇ ਦਿਨਾਂ ਵਿੱਚ ਖੋਜੋ ਮੈਨੂੰ ਦਿਖਾਓ ਕਿ ਕੋਈ ਵੀ ਨਬੀ ਕਦੇ ਵੀ ਅੰਤ ਦੇ ਦਿਨਾਂ ਵਿੱਚ ਕਲੀਸਿਆ ਵਿੱਚ ਉੱਠਿਆ ਹੋਵੇ ਮੈਨੂੰ ਇੱਕ ਵੀ ਦਿਖਾਓ ਜੋ ਉੱਠਿਆ ਹੋਵੇ ਬਾਹਰ ਆਇਆ ਹੋਵੇ ਮੈਨੂੰ ਕੋਈ ਇੱਕ ਵਾਰ ਦਿਖਾਓ ਕਿ ਜਿੱਥੇ ਪਰਮੇਸ਼ਵਰ ਦੇ ਇੱਕ ਨਬੀ ਦੀ ਸੰਸਾਰ ਦੀ ਧਾਰਮਿਕ ਪ੍ਰਣਾਲੀ ਨੇ ਨਿੰਦਾ ਨਹੀਂ ਕੀਤੀ ਜਰਾ ਇਸ ਬਾਰੇ ਸੋਚੋ ਯਰਮਿਆ ਯਿਸ਼ਾਇਆ ਸਾਰੇ ਪੁਰਾਣੇ ਨੇਮ ਵਿੱਚ ਉਹ ਉਹਨਾਂ ਦੀ ਨਿੰਦਾ ਕਰਦੇ ਹਨ ਯਿਸੂ ਨੇ ਕਿਹਾ ਤੁਸੀਂ ਨਬੀਆਂ ਦੀਆਂ ਕਬਰਾਂ ਨੂੰ ਸਜਾਉਂਦੇ ਹੋ ਅਤੇ ਉਹਨਾਂ ਨੂੰ ਸਫੇਦੀ ਫੇਰਦੇ ਹੋ ਪਰ ਤੁਸੀਂ ਹੀ ਉਹ ਜੋ ਉਹਨਾਂ ਨੂੰ ਉੱਥੇ ਰੱਖਦੇ ਹੋ ਇਹ ਠੀਕ ਹੈ ਕਲੀਸਿਆ ਇਹੀ ਕਰਨਾ ਜਾਰੀ ਰੱਖਦੀ ਹੈ ਸੰਤ ਪੈਟ੍ਰਿਕ ਨੂੰ ਦੇਖੋ ਤੁਸੀਂ ਕੈਥੋਲਿਕ ਲੋਕ ਉਸਦਾ ਦਾਵਾ ਕਰਦੇ ਹੋ ਉਹ ਮੇਰੇ ਨਾਲੋਂ ਜ਼ਿਆਦਾ ਕੈਥੋਲਿਕ ਨਹੀਂ ਹੈ ਇਹ ਠੀਕ ਹੈ ਪਰ ਤੁਸੀਂ ਉਸਦਾ ਦਾਵਾ ਕਰਦੇ ਹੋ ਅਸੀਸੀ ਦੇ ਸੰਤ ਫ੍ਰਾਂਸਿਸ ਨੂੰ ਦੇਖੋ ਉਸਦਾ ਦਾਵਾ ਕਰਦੇ ਹੋ ਉਹ ਮੇਰੇ ਨਾਲੋਂ ਜ਼ਿਆਦਾ ਕੈਥੋਲਿਕ ਨਹੀਂ ਹੈ ਤੁਸੀਂ ਜੌਨ ਆਫ ਆਰਕ ਨੂੰ ਦੇਖੋ ਤੁਸੀਂ ਉਸਨੂੰ ਇੱਕ ਡੈਣ ਵਾਂਗ ਸੂਲੀ ਤੇ ਸਾੜ ਦਿੱਤਾ ਕਿਉਂਕਿ ਉਸਨੇ ਦਰਸ਼ਨ ਦੇਖੇ ਅਤੇ ਉਹ ਆਤਮਿਕ ਸੀ ਉਸਨੂੰ ਸੂਲੀ ਤੇ ਸਾੜ ਦਿੱਤਾ ਉਹ ਔਰਤ ਦਇਆ ਲਈ ਪੁਕਾਰ ਰਹੀ ਸੀ ਉਹਨਾਂ ਨੇ ਉਸ ਨੂੰ ਸੂਲੀ ਤੇ ਸਾੜ ਦਿੱਤਾ। ਲਗਭਗ 100 ਸਾਲ ਬਾਅਦ ਉਹਨਾਂ ਨੂੰ ਪਤਾ ਲੱਗਾ ਕਿ ਉਹ ਇੱਕ ਨਬੀਆ ਸੀ, ਉਹ ਪਰਮੇਸ਼ਵਰ ਦੀ ਸੇਵਕ ਸੀ। ਓ ਬੇਸ਼ੱਕ ਤੁਸੀਂ ਇੱਕ ਵੱਡਾ ਜੁਰਮ ਕੀਤਾ, ਤੁਸੀਂ ਜਾਜਕਾਂ ਦੀਆਂ ਲਾਸ਼ਾਂ ਨੂੰ ਪੁੱਟਿਆ ਤੇ ਉਹਨਾਂ ਨੂੰ ਨਦੀ ਵਿੱਚ ਸੁੱਟ ਦਿੱਤਾ। ਤੁਸੀਂ ਨਬੀਆਂ ਦੀਆਂ ਕਬਰਾਂ ਨੂੰ ਸਜਾਉਂਦੇ ਹੋ ਤੇ ਉਹਨਾਂ ਨੂੰ ਉੱਥੇ ਰੱਖ ਦਿੰਦੇ ਹੋ। ਠੀਕ ਹੈ, ਧਾਰਮਿਕ ਪ੍ਰਣਾਲੀ ਨੇ ਕਦੇ ਵੀ ਪਰਮੇਸ਼ਵਰ ਦਾ ਮਨੁੱਖ ਪੈਦਾ ਨਹੀਂ ਕੀਤਾ, ਕਦੇ ਨਹੀਂ ਕੀਤਾ, ਅੱਜ ਤੱਕ ਨਹੀਂ ਕੀਤਾ ਅਤੇ ਨਾ ਹੀ ਕਦੇ ਕਰੇਗੀ। ਸੰਗਠਿਤ ਧਰਮ ਕਦੇ ਵੀ ਪਰਮੇਸ਼ਵਰ ਦਾ ਵਿਸ਼ਾ ਨਹੀਂ ਰਿਹਾ। ਦੁਨੀਆਂ ਦੀ ਸਭ ਤੋਂ ਪੁਰਾਣੀ ਸੰਗਠਿਤ ਕਲੀਸਿਆ ਕੈਥੋਲਿਕ ਕਲੀਸਿਆ ਹੈ, ਦੂਸਰਾ ਲੂਥਰ ਹੈ, ਫਿਰ ਆਉਂਦਾ ਹੈ ਜ਼ਵਿੰਗਲੀ, ਜ਼ਵਿੰਗਲੀ ਤੋਂ ਬਾਅਦ ਕੈਲਵਿਨ, ਕੈਲਵਿਨ ਤੋਂ ਬਾਅਦ ਐਂਜਲੀਕਨ, ਐਂਗਲੋ ਸੈਕਸਨ ਆਉਂਦੇ ਹਨ, ਫਿਰ ਐਂਜਲੀਕਨ ਕਲੀਸਿਆ ਅਤੇ ਰਾਜਾ ਹੈਨਰੀ 8ਵਾਂ ਜਦੋਂ ਉਸਨੇ ਵਿਰੋਧ ਕੀਤਾ, ਹੇਠਾਂ ਵੈਸਲੀ ਮੈਥੋਡਿਸਟ, ਨਾਜ਼ਰੀਨ ਪਿਲਗ੍ਰਿਮ ਹੋਲੀਨੈਸ, ਹੇਠਾਂ ਅਖੀਰ ਤੱਕ ਪੈਂਟੇਕੋਸਟਲ, ਸਾਰੇ ਸੰਗਠਿਤ ਹਨ। ਬਾਈਬਲ ਸਾਫ ਸਾਫ ਸਿਖਾਉਂਦੀ ਹੈ ਕਿ ਕੈਥੋਲਿਕ ਕਲੀਸਿਆ ਇੱਕ ਬਦਨਾਮ ਮੁਰਤ ਹੈ ਅਤੇ ਪ੍ਰੋਟੈਸਟੈਂਟ ਕਲੀਸਿਆ ਅਤੇ ਉਹਨਾਂ ਦੀਆਂ ਸੰਸਥਾਵਾਂ ਉਸਦੀਆਂ ਧੀਆਂ ਹਨ। ਪ੍ਰਕਾਸ਼ ਦੀ ਪੋਥੀ 17, ਇਹ ਬਿਲਕੁਲ ਸਹੀ ਹੈ, ਇਸ ਲਈ ਉਹ ਉਹੀ ਹਨ। ਪਰ ਲੋਕ ਨਹੀਂ, ਉਹਨਾਂ ਸਾਰੀਆਂ ਕਲੀਸਿਆ ਵਿੱਚੋਂ ਚੰਗੇ ਲੋਕ ਹਨ, ਸੰਤ, ਬਚਾਏ ਹੋਏ ਲੋਕ। ਪਰ ਪਰਮੇਸ਼ਵਰ ਆਪਣੇ ਲੋਕਾਂ ਨੂੰ ਕਿਸੇ ਸੰਗਠਨ ਦੁਆਰਾ ਨਹੀਂ ਬੁਲਾਉਂਦਾ, ਉਹ ਉਹਨਾਂ ਨੂੰ ਵਿਅਕਤੀਗਤ ਤੌਰ ਤੇ ਬੁਲਾਉਂਦਾ ਹੈ। ਪਰਮੇਸ਼ਵਰ ਵਿਅਕਤੀਆਂ ਨਾਲ ਵਿਹਾਰ ਕਰਦਾ ਹੈ, ਭਾਵੇਂ ਤੁਸੀਂ ਮੈਥੋਡਿਸਟ, ਬੈਪਟਿਸਟ, ਪ੍ਰੋਟੈਸਟੈਂਟ ਜਾਂ ਕੈਥੋਲਿਕ ਹੋ ਜਾਂ ਤੁਸੀਂ ਜੋ ਵੀ ਹੋ, ਪਰਮੇਸ਼ਵਰ ਜਗਤ ਦੀ ਨੀਂਹ ਤੋਂ ਪਹਿਲਾਂ ਤੁਹਾਨੂੰ ਜਾਣਦਾ ਸੀ, ਤੁਹਾਨੂੰ ਸਦੀਪਕ ਜੀਵਨ ਲਈ ਪਹਿਲਾਂ ਤੋਂ ਠਹਿਰਾਇਆ, ਜਾਂ ਤਾਂ ਤੁਸੀਂ ਸਦੀਪਕ ਨਾਸ਼ ਲਈ ਪਹਿਲਾਂ ਤੋਂ ਠਹਿਰਾਏ ਹੋਏ ਸੀ। ਉਹ ਇਹ ਨਹੀਂ ਚਾਹੁੰਦਾ ਕਿ ਤੁਸੀਂ ਨਾਸ਼ ਹੋ ਜਾਓ, ਪਰ ਉਹ ਬੇਅੰਤ ਹੋਣ ਕਰਕੇ ਉਸ ਨੂੰ ਸ਼ੁਰੂ ਤੋਂ ਅੰਤ ਨੂੰ ਜਾਣਨਾ ਸੀ, ਨਹੀਂ ਤਾਂ ਉਹ ਪਰਮੇਸ਼ਵਰ ਨਹੀਂ ਹੈ। ਇਸ ਲਈ ਯਿਸੂ ਕਦੇ ਵੀ ਇਹ ਕਹਿਣ ਲਈ ਧਰਤੀ ਉੱਤੇ ਨਹੀਂ ਆਇਆ, ਅੱਛਾ ਮੈਂ ਦੇਖਾਂਗਾ ਕਿ ਕੋਈ ਰਹਿਮ ਕਰੇਗਾ। ਜੇ ਮੈਂ ਜਾ ਕੇ ਇੱਕ ਔਖੀ ਮੌਤ ਮਰਦਾ ਹਾਂ ਤਾਂ ਸ਼ਾਇਦ ਇਹ ਉਹਨਾਂ ਦੇ ਦਿਲਾਂ ਨੂੰ ਕਾਇਲ ਕਰੇਗਾ। ਪਰਮੇਸ਼ਵਰ ਆਪਣਾ ਕਾਰੋਬਾਰ ਇਸ ਤਰ੍ਹਾਂ ਨਹੀਂ ਚਲਾਉਂਦਾ। ਯਿਸੂ ਇੱਕ ਖਾਸ ਮਕਸਦ ਲਈ ਆਇਆ ਸੀ, ਉਹਨਾਂ ਨੂੰ ਬਚਾਉਣ ਲਈ ਜਿਨ੍ਹਾਂ ਨੂੰ ਪਰਮੇਸ਼ਵਰ ਜਗਤ ਦੀ ਨੀਂਹ ਤੋਂ ਪਹਿਲਾਂ ਜਾਣਦਾ ਸੀ ਕਿ ਬਚਾਇਆ ਜਾਵੇਗਾ। ਉਸਨੇ ਅਜਿਹਾ ਕਿਹਾ, ਇਹ ਠੀਕ ਹੈ, ਇਸ ਲਈ ਇਹ ਉਹ ਨਹੀਂ ਹੈ ਜੋ ਚਾਹੁੰਦਾ ਹੈ ਜਾਂ ਉਹ ਜੋ ਦੌੜਦਾ ਹੈ, ਇਹ ਪਰਮੇਸ਼ਵਰ ਹੈ ਜੋ ਦਇਆ ਕਰਦਾ ਹੈ। ਪੌਲਸ ਨੇ ਇਹ ਕਿਹਾ ਸੀ, ਉਹੀ ਆਦਮੀ ਇੱਥੇ ਹੈ। ਉਸਨੇ ਕਿਹਾ, ਇਹੀ ਕਾਰਨ ਹੈ ਕਿ ਪਰਮੇਸ਼ਵਰ ਇਸਾਉ ਜਾਂ ਯਾਕੂਬ ਦੇ ਜਨਮ ਤੋਂ ਪਹਿਲਾਂ ਕਹਿ ਸਕਦਾ ਸੀ, ਮੈਂ ਇੱਕ ਨੂੰ ਪਿਆਰ ਕਰਦਾ ਹਾਂ ਤੇ ਦੂਜੇ ਨੂੰ ਨਫ਼ਰਤ। ਉਹਨਾਂ ਵਿੱਚੋਂ ਇੱਕ ਵੀ ਲੜਕੇ ਦੇ ਜਨਮ ਤੋਂ ਪਹਿਲਾਂ ਪਰਮੇਸ਼ਵਰ ਜਾਣਦਾ ਸੀ ਕਿ ਇਸਾਉ ਇੱਕ ਬੇਈਮਾਨ ਆਦਮੀ ਸੀ ਅਤੇ ਉਹ ਜਾਣਦਾ ਸੀ ਕਿ ਯਾਕੂਬ ਆਪਣੇ ਜਨਮ ਅਧਿਕਾਰ ਨੂੰ ਪਿਆਰ ਕਰਦਾ ਸੀ। ਇਸ ਲਈ ਸੰਸਾਰ ਦੇ ਬਣਨ ਤੋਂ ਪਹਿਲਾਂ ਉਹ ਇਸ ਬਾਰੇ ਜਾਣਦਾ ਸੀ। ਹੁਣ ਅਸੀਂ ਇੱਕ ਮਿੰਟ ਵਿੱਚ ਇਹ ਪਤਾ ਲਗਾਉਣ ਜਾ ਰਹੇ ਹਾਂ ਕਿ ਇਹ ਕੌਣ ਸੀ ਜੋ ਇਸ ਨੂੰ ਜਾਣਦਾ ਸੀ। ਇਸ ਅਧਿਆਇ ਵਿੱਚ ਇਹ ਹੈ, ਪਰਮੇਸ਼ਵਰ ਨੇ ਜਿਨ ਪਿਛਲੇ ਸਮਿਆਂ ਵਿੱਚ ਨਬੀਆਂ ਦੇ ਰਾਹੀਂ ਸਾਡੇ ਵੱਡਿਆਂ ਨਾਲ ਕਈਆਂ ਹਿੱਸਿਆਂ ਵਿੱਚ ਅਤੇ ਕਈ ਤਰ੍ਹਾਂ ਨਾਲ ਗੱਲ ਕੀਤੀ ਸੀ। ਇਹਨਾਂ ਅੰਤ ਦੇ ਦਿਨਾਂ ਵਿੱਚ ਸਾਡੇ ਨਾਲ ਪੁੱਤਰ ਦੇ ਰਾਹੀਂ ਗੱਲ ਕੀਤੀ, ਕੀ ਕੀਤਾ ਹੈ? ਇਹਨਾਂ ਦਿਨਾਂ ਦੇ ਅੰਤ ਵਿੱਚ ਸਾਡੇ ਨਾਲ ਪੁੱਤਰ ਦੇ ਰਾਹੀਂ ਗੱਲ ਕੀਤੀ। ਹੁਣ ਫਿਰ ਕੀ ਤੁਸੀਂ ਸੋਚੋਗੇ ਕਿ ਇੱਕ ਨਬੀ ਕੀ ਹੋਵੇਗਾ, ਕਿ ਸਾਡੇ ਕੋਲ ਇਸ ਦਿਨ ਦਾ ਕੋਈ ਨਬੀ ਹੋਵੇਗਾ? ਬਿਲਕੁਲ, ਕੀ ਉਹ ਸਾਡੇ ਨਾਲ ਗੱਲ ਕਰੇਗਾ? ਯਕੀਨਨ, ਪਰ ਪੁਰਾਣੇ ਜ਼ਮਾਨੇ ਦੇ ਨਬੀ ਯਿਸੂ ਮਸੀਹ ਦੀ ਆਤਮਾ ਸਨ। ਹੁਣ ਆਓ ਇਸ ਨੂੰ ਸਿੱਧਾ ਕਰੀਏ, ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਇਹ ਤੁਹਾਨੂੰ ਸਹੀ ਢੰਗ ਨਾਲ ਸਮਝਾ ਰਿਹਾ ਹੈ। ਹੁਣ ਇਹ ਬਸ ਇੱਕ ਸੰਡੇ ਸਕੂਲ ਵਰਗਾ ਹੈ, ਇਸ ਲਈ ਅਸੀਂ ਇਸ ਨੂੰ ਸਪਸ਼ਟ ਕਰਨਾ ਚਾਹੁੰਦੇ ਹਾਂ, ਸਮਝੇ? ਧਿਆਨ ਦਿਓ, ਆਓ ਅਸੀਂ ਪਰਮੇਸ਼ਵਰ ਦੀ ਆਤਮਾ ਨੂੰ ਲੈ ਲਈਏ ਜੋ ਮੂਸਾ ਵਿੱਚ ਸੀ, ਜੋ ਬਿਲਕੁਲ ਯਿਸੂ ਮਸੀਹ ਦਾ ਪਰਛਾਵਾਂ ਹੈ। ਪੁਰਾਣੇ ਨੇਮ ਦੇ ਸਾਰੇ ਪਾਤਰ ਸਲੀਬ ਨੂੰ ਦਰਸਾਉਂਦੇ ਹਨ। ਮੂਸਾ ਇੱਕ ਬਾਲਕ ਪੈਦਾ ਹੋਇਆ, ਝਾੜੀਆਂ ਵਿੱਚ ਛੁਪਾਇਆ ਗਿਆ, ਆਪਣੇ ਮਾਪਿਆਂ ਤੋਂ ਖੋ ਲਿਆ ਗਿਆ, ਵਗੈਰਾ ਵਗੈਰਾ। ਉਹ ਇੱਕ ਰਾਜਾ ਸੀ, ਇੱਕ ਆਗੂ, ਕਾਨੂੰਨ ਘੜਨ ਵਾਲਾ, ਵਿਚੋਲਗੀ ਕਰਨ ਵਾਲਾ ਜਾਜਕ, ਉਹ ਸਭ ਕੁਝ ਸੀ ਜੋ ਮਸੀਹ ਨੂੰ ਦਰਸਾਉਂਦਾ ਸੀ। ਯੂਸਫ ਨੂੰ ਦੇਖੋ, ਆਪਣੇ ਪਿਤਾ ਦਾ ਪਿਆਰਾ, ਆਪਣੇ ਭਰਾਵਾਂ ਤੋਂ ਨਫ਼ਰਤ ਕੀਤਾ ਗਿਆ, ਚਾਂਦੀ ਦੇ ਲਗਭਗ 30 ਸਿੱਕਿਆਂ ਲਈ ਵੇਚ ਦਿੱਤਾ ਗਿਆ, ਮਰਿਆ ਹੋਇਆ ਸਮਝ ਕੇ ਇੱਕ ਟੋਏ ਵਿੱਚ ਸੁੱਟਿਆ ਗਿਆ, ਬਾਹਰ ਕੱਢ ਲਿਆ ਗਿਆ। ਉਸਦੀ ਕੈਦ ਦੇ ਦੌਰਾਨ ਰਸੋਈਆ ਬਚਾਇਆ ਗਿਆ ਤੇ ਕਸਾਈ ਨਾਸ਼ ਹੋ ਗਿਆ, ਸਲੀਬ ਤੇ ਦੋ ਚੋਰ। ਜਦੋਂ ਬਾਹਰ ਆਇਆ ਤਾਂ ਉਸ ਟੋਏ ਵਿੱਚੋਂ ਉੱਠਿਆ ਅਤੇ ਫਰਾਉਨ ਦੇ ਸੱਜੇ ਹੱਥ ਜਾ ਬੈਠਾ। ਉਹ ਕੌਮ ਜਿਸਨੇ ਬਾਕੀ ਸਾਰੀ ਦੁਨੀਆਂ ਨੂੰ ਕੋਰੜੇ ਮਾਰੇ। ਕੋਈ ਵੀ ਮਨੁੱਖ ਫਰਾਉਨ ਕੋਲ ਨਹੀਂ ਆ ਸਕਦਾ ਸੀ ਜਦੋਂ ਤੱਕ ਉਹ ਯੂਸਫ ਰਾਹੀਂ ਨਹੀਂ ਆਉਂਦਾ ਸੀ। ਯਿਸੂ ਪਰਮੇਸ਼ਵਰ ਦੇ ਸੱਜੇ ਪਾਸੇ ਬੈਠਾ ਹੈ। ਕੋਈ ਵੀ ਵਿਅਕਤੀ ਮਸੀਹ ਤੋਂ ਬਿਨਾਂ ਪਰਮੇਸ਼ਵਰ ਕੋਲ ਨਹੀਂ ਆ ਸਕਦਾ। ਜਦੋਂ ਯੂਸਫ ਉਸ ਸਿੰਘਾਸਨ ਨੂੰ ਛੱਡ ਕੇ ਬਾਹਰ ਨਿਕਲਦਾ ਸੀ ਤਾਂ ਲੋਕ ਪੁਕਾਰਦੇ ਅਤੇ ਤੁਰੀਆਂ ਵਜਾਉਂਦੇ ਹੋਏ ਉਸ ਦੇ ਅੱਗੇ ਅੱਗੇ ਚੱਲਦੇ ਸਨ। ਤੁਰੀ ਵਜਾਉਂਦੇ ਹੋਏ ਕਹਿੰਦੇ ਸਨ, ਗੋਡੇ ਨਿਵਾਓ, ਯੂਸਫ ਆ ਰਿਹਾ ਹੈ। ਜਦੋਂ ਯਿਸੂ ਆਵੇਗਾ, ਇੱਕ ਤੁਰੀ ਵੱਜੇਗੀ, ਹਰੇਕ ਗੋਡਾ ਚੁੱਕੇਗਾ, ਹਰ ਜੀਵ ਇਕਰਾਰ ਕਰੇਗੀ, ਹਾਂ ਸ਼੍ਰੀਮਾਨ। ਜਦੋਂ ਯੂਸਫ ਦੀ ਮੌਤ ਹੋਈ, ਉਸਨੇ ਉਹਨਾਂ ਲਈ ਇੱਕ ਯਾਦਗਾਰ ਛੱਡੀ ਜੋ ਛੁਟਕਾਰੇ ਦੀ ਉਡੀਕ ਕਰ ਰਹੇ ਸਨ। ਮੈਂ ਉਸ ਪੁਰਾਣੇ ਸੰਦੂਕ ਤੇ ਆਪਣਾ ਹੱਥ ਰੱਖਿਆ ਸੀ। ਇੱਥੇ ਕੁਝ ਸਮਾਂ ਪਹਿਲਾਂ ਇਹ ਸ਼ੀਸ਼ੇ ਦਾ ਬਣਿਆ ਹੋਇਆ ਸੀ। ਉਸਦੀ ਲਾਸ਼ ਬਚੀ ਰਹਿਣੀ ਚਾਹੀਦੀ ਸੀ, ਉਸਦੀਆਂ ਹੱਡੀਆਂ। ਉਸਨੇ ਕਿਹਾ, ਤੁਸੀਂ ਮੈਨੂੰ ਇੱਥੇ ਨਾ ਦਫਨਾਇਓ, ਕਿਉਂਕਿ ਕਿਸੇ ਦਿਨ ਪਰਮੇਸ਼ਵਰ ਤੁਹਾਡੇ ਕੋਲ ਆਵੇਗਾ। ਉਹ ਇੱਕ ਨਬੀ ਸੀ। ਪਰਮੇਸ਼ਵਰ ਤੁਹਾਡੇ ਕੋਲ ਆਵੇਗਾ ਅਤੇ ਆਖਿਆ, ਜਦੋਂ ਤੁਸੀਂ ਵਾਅਦਾ ਕੀਤੇ ਹੋਏ ਦੇਸ਼ ਵਿੱਚ ਜਾਓ ਤਾਂ ਮੇਰੀਆਂ ਹੱਡੀਆਂ ਨੂੰ ਨਾਲ ਲੈ ਜਾਣਾ। ਹਰੇਕ ਬਜ਼ੁਰਗ ਇਬਰਾਨੀ ਇੱਕ ਤੜਕਦੇ ਲਹੂ ਨਾਲ ਉਸ ਤਬੂਤ ਵਿੱਚ ਵੇਖ ਸਕਦਾ ਹੈ ਤੇ ਕਹਿ ਸਕਦਾ ਹੈ, ਕਿਸੇ ਦਿਨ ਅਸੀਂ ਬਾਹਰ ਜਾ ਰਹੇ ਹਾਂ। ਯਿਸੂ ਨੇ ਇੱਕ ਯਾਦਗਾਰ, ਇੱਕ ਖਾਲੀ ਕਬਰ ਛੱਡੀ। ਕਿਸੇ ਦਿਨ ਜਦੋਂ ਅਸੀਂ ਕਬਰ ਤੇ ਜਾਂਦੇ ਹਾਂ, ਸਾਡੇ ਪਿਆਰੇ ਅਤੇ ਛੋਟੀ ਟੋਲੀ ਨੂੰ ਸੁਣਦੇ ਹਾਂ, ਜਦੋਂ ਉਹ ਕਹਿੰਦੇ ਹਨ, ਸਵਾਹ ਤੋਂ ਸਵਾਹ ਅਤੇ ਮਿੱਟੀ ਤੋਂ ਮਿੱਟੀ ਅਤੇ ਧਰਤੀ ਤੋਂ ਧਰਤੀ, ਪਰ ਭਾਈ, ਅਸੀਂ ਸਮੁੰਦਰ ਦੇ ਪਾਰ ਇੱਕ ਖਾਲੀ ਕਬਰ ਵੱਲ ਵੇਖ ਸਕਦੇ ਹਾਂ। ਕਿਸੇ ਦਿਨ ਅਸੀਂ ਇੱਥੋਂ ਬਾਹਰ ਜਾ ਰਹੇ ਹਾਂ, ਅਸੀਂ ਘਰ ਜਾ ਰਹੇ ਹਾਂ, ਉਹ ਆ ਰਿਹਾ ਹੈ। ਸਭ ਕੁਝ ਇੱਕ ਨਮੂਨਾ ਹੈ। ਦਾਊਦ ਨੂੰ ਵੇਖੋ, ਉਸਦੇ ਆਪਣੇ ਲੋਕਾਂ ਦੁਆਰਾ ਰੱਦ ਦਿੱਤਾ ਗਿਆ, ਉਸਦੇ ਆਪਣੇ ਲੋਕਾਂ ਦੁਆਰਾ ਤਖਤਾ ਪਲਟਿਆ ਗਿਆ। ਯਰੂਸ਼ਲਮ ਦਾ ਰਾਜਾ ਹੋਣ ਕਰਕੇ ਉਸਦੇ ਆਪਣੇ ਲੋਕਾਂ ਦੁਆਰਾ ਯਰੂਸ਼ਲਮ ਤੋਂ ਬਾਹਰ ਕੱਢ ਦਿੱਤਾ ਗਿਆ ਸੀ। ਜਦੋਂ ਜੈਤੂਨ ਦੇ ਪਹਾੜ ਉੱਤੇ ਚੜਿਆ, ਉਸਨੇ ਪਿੱਛੇ ਮੁੜ ਕੇ ਵੇਖਿਆ ਅਤੇ ਰੋਇਆ, ਉਸ ਨੂੰ ਰੱਦ ਦਿੱਤਾ ਗਿਆ ਸੀ। ਉਸ ਤੋਂ 800 ਸਾਲ ਪਹਿਲਾਂ ਦਾਊਦ ਦਾ ਪੁੱਤਰ, ਯਰੂਸ਼ਲਮ ਦਾ ਰਾਜਾ, ਇੱਕ ਪਹਾੜੀ ਉੱਤੇ ਬੈਠਾ ਰੋਇਆ, ਕਿਉਂਕਿ ਉਸ ਨੂੰ ਰੱਦ ਦਿੱਤਾ ਗਿਆ ਸੀ। ਇਹ ਦਾਊਦ ਵਿੱਚ ਮਸੀਹ ਦੀ ਆਤਮਾ ਸੀ। ਇਹ ਸਭ ਸਲੀਬ ਦਾ ਪਰਛਾਵਾਂ ਸੀ। ਉਹ ਨਬੀ ਉੱਥੇ ਉਸਦੇ ਨਾਮ ਵਿੱਚ ਬੋਲੇ, ਉਸਦੇ ਨਾਮ ਵਿੱਚ ਜਿਉਂਦੇ ਸਨ, ਉਹਨਾਂ ਨੇ ਉਸਦੇ ਨਾਮ ਵਿੱਚ ਕੰਮ ਕੀਤੇ। ਯਕੀਨਨ ਪਰਮੇਸ਼ਵਰ ਨੇ ਜਿਨ ਪਿਛਲਿਆਂ ਸਮਿਆਂ ਵਿੱਚ ਨਬੀਆਂ ਦੇ ਰਾਹੀਂ ਸਾਡੇ ਵੱਡਿਆਂ ਨਾਲ ਕਈਆਂ ਹਿੱਸਿਆਂ ਵਿੱਚ ਅਤੇ ਕਈ ਤਰ੍ਹਾਂ ਨਾਲ ਗੱਲ ਕੀਤੀ, ਪਰ ਇਹਨਾਂ ਦਿਨਾਂ ਦੇ ਅੰਤ ਵਿੱਚ ਸਾਡੇ ਨਾਲ ਪੁੱਤਰ ਦੇ ਰਾਹੀਂ ਗੱਲ ਕੀਤੀ। ਇਸ ਲਈ ਨਬੀ ਅਤੇ ਆਤਮਿਕ ਮਨੁੱਖ ਅੱਜ ਦੇ ਦਿਨ ਕੇਵਲ ਮਸੀਹ ਦਾ ਪ੍ਰਤੀਬਿੰਬ ਹਨ। ਉਹ ਸ਼ਰ੍ਹਾਂ ਦੇ ਦੁਆਰਾ ਖੜੇ ਸਨ। ਵੇਖੋ, ਇੱਥੇ ਉਹ ਖੜੇ ਹਨ, ਕਿਰਪਾ ਕਰਕੇ ਦੂਜੇ ਪਾਸੇ ਵੱਲ ਵੇਖਦੇ ਹੋਏ। ਇਬਰਾਨੀਆਂ 11 ਵਿੱਚ ਆਖਰੀ ਅਧਿਆਏ, ਮੈਂ ਅਕਸਰ ਹੈਰਾਨ ਹੁੰਦਾ ਹਾਂ, ਆਖਰੀ ਅਧਿਆਏ ਵਿੱਚ, ਇਬਰਾਨੀਆਂ ਦੇ 11ਵੇਂ ਅਧਿਆਏ ਦਾ ਆਖਰੀ ਹਿੱਸਾ, ਜਦੋਂ ਅਬਰਾਹਮ ਬਾਰੇ ਗੱਲ ਕਰਦਾ ਹੈ, ਵਿਸ਼ਵਾਸ ਬਾਰੇ ਮਹਾਨ ਅਧਿਆਏ, ਅਤੇ ਅੰਤ ਵਿੱਚ ਉਸਨੇ ਕਿਹਾ, ਉਹ ਆਰਿਆਂ ਨਾਲ ਚੀਰੇ ਗਏ, ਕੰਗਾਲ ਅਤੇ ਦੁਖੀ ਹੋਏ, ਅਤੇ ਜਬਰੀ ਚੱਲਦੇ ਹੋਏ ਭੇਡਾਂ ਅਤੇ ਬੱਕਰੀਆਂ ਦੀਆਂ ਖਲੜੀਆਂ ਪਹਿਨੇ ਮਾਰੇ ਮਾਰੇ ਫਿਰਦੇ ਰਹੇ। ਉਹ ਇੱਧਰ ਉੱਧਰ ਭਟਕਦੇ ਰਹੇ, ਉਹਨਾਂ ਦੇ ਜਾਣ ਲਈ ਕੋਈ ਥਾਂ ਨਹੀਂ ਸੀ। ਉਹਨਾਂ ਨਾਲ ਨਫ਼ਰਤ ਕੀਤੀ ਗਈ, ਤੁੱਛ ਜਾਣੇ ਗਏ ਅਤੇ ਸਤਾਏ ਗਏ। ਇਹ ਸੰਸਾਰ ਅਜਿਹੇ ਬੰਦਿਆਂ ਦੇ ਲਾਇਕ ਨਹੀਂ ਹੈ। ਤਦ ਪੌਲੁਸ ਖੜਾ ਹੁੰਦਾ ਹੈ ਤੇ ਕਹਿੰਦਾ ਹੈ, ਪਰ ਸਾਡੇ ਬਿਨਾਂ ਉਹ ਸੰਪੂਰਨ ਨਹੀਂ ਹਨ, ਕਿਉਂਕਿ ਉਹਨਾਂ ਨੇ ਸਿਰਫ ਸਲੀਬ ਵੱਲ ਦੇਖਿਆ ਅਤੇ ਅਸੀਂ ਸਲੀਬ ਵਿੱਚੋਂ ਦੇਖਦੇ ਹਾਂ। ਸਾਡੇ ਕੋਲ ਮਸੀਹ ਦੀ ਆਤਮਾ ਹੈ। ਜਦੋਂ ਮਨੁੱਖੀ ਸਰੀਰ ਬਣ ਗਿਆ ਤੇ ਸਾਡੇ ਵਿੱਚ ਵਸਿਆ, ਅਸੀਂ ਇੱਥੇ ਪਵਿੱਤਰ ਆਤਮਾ ਦੁਆਰਾ ਆਏ ਹਾਂ, ਜੋ ਇਸ ਨਾਲੋਂ ਕਿਤੇ ਵਧੇਰੇ ਉੱਤਮ ਯੋਜਨਾ ਹੈ। ਕਈ ਵਾਰ ਮੈਂ ਹੈਰਾਨ ਹੁੰਦਾ ਹਾਂ ਕਿ ਮਸੀਹਤ ਅੱਜ ਕੀ ਮੰਗ ਕਰਦੀ ਹੈ। ਇੱਕ ਨਗਰ ਵਿੱਚ ਜਾਣ ਵਾਲਾ ਪ੍ਰਚਾਰਕ ਜਾਂ ਕੋਈ ਨਵਾਂ ਗਿਰਜਾ ਜਾਂ ਕੋਈ ਨਵਾਂ ਅਧਿਕਾਰ ਆਪਣੇ ਆਪ ਨੂੰ ਨਬੀ ਕਹਿੰਦਾ ਹੈ। ਉਹ ਉੱਥੇ ਜਾ ਕੇ ਕਹਿੰਦਾ ਹੈ, ਅੱਛਾ, ਜੇ ਉਹ ਮੈਨੂੰ ਇੰਨੇ ਪੈਸੇ ਦੇਣਗੇ, ਜੇ ਮੈਨੂੰ ਸਭ ਤੋਂ ਵਧੀਆ ਕਾਰ ਮਿਲਦੀ ਹੈ, ਜੇ ਉਹ ਮੇਰੀ ਤਨਖਾਹ ਹਰ 6 ਮਹੀਨੇ ਬਾਅਦ ਵਧਾਉਣਗੇ। ਸਾਡੇ ਕੋਲ ਸਭ ਤੋਂ ਵਧੀਆ ਹੋਣਾ ਚਾਹੀਦਾ ਹੈ, ਸਾਡੇ ਕੋਲ ਵਧੀਆ ਘਰ ਹੋਣੇ ਚਾਹੀਦੇ ਹਨ, ਸਾਡੇ ਕੋਲ ਵਧੀਆ ਕੱਪੜੇ ਹੋਣੇ ਚਾਹੀਦੇ ਹਨ। ਅਸੀਂ ਉਦੋਂ ਕੀ ਕਰਾਂਗੇ ਜਦੋਂ ਅਸੀਂ ਉਹਨਾਂ ਬੰਦਿਆਂ ਦੀ ਹਜ਼ੂਰੀ ਵਿੱਚ ਖੜੇ ਹੋਵਾਂਗੇ ਜੋ ਬੱਕਰੀਆਂ ਅਤੇ ਭੇਡਾਂ ਦੀਆਂ ਖਲਾਂ ਵਿੱਚ ਫਿਰਦੇ ਸਨ। ਉਹਨਾਂ ਦੇ ਸਿਰ ਰੱਖਣ ਲਈ ਕੋਈ ਥਾਂ ਨਹੀਂ ਸੀ, ਮਾਰੂਥਲਾਂ ਵਿੱਚ ਭਟਕਦੇ ਸਨ, ਅਤੇ ਕੋਈ ਸਾਡਾ ਮਜ਼ਾਕ ਉਡਾਉਂਦਾ ਹੈ। ਅਸੀਂ ਕਲੀਸਿਆ ਛੱਡਣ ਲਈ ਤਿਆਰ ਹੋ ਜਾਂਦੇ ਹਾਂ ਅਤੇ ਦੁਬਾਰਾ ਵਾਪਸ ਨਹੀਂ ਜਾਂਦੇ। ਅੱਜ ਮਸੀਹਤ ਨੂੰ ਕੀ ਚਾਹੀਦਾ ਹੈ? ਸਾਨੂੰ ਆਪਣੇ ਆਪ ਤੋਂ ਸ਼ਰਮਿੰਦਾ ਹੋਣਾ ਚਾਹੀਦਾ ਹੈ। ਹੇ ਪਰਮੇਸ਼ਵਰ, ਸਾਡੇ ਉੱਤੇ ਰਹਿਮ ਕਰ। ਉਸ ਦਿਨ ਵਿੱਚ ਉਸਨੇ ਨਬੀਆਂ ਦੁਆਰਾ ਗੱਲ ਕੀਤੀ, ਪਰ ਅੱਜ ਉਸਦੇ ਪੁੱਤਰ ਦੁਆਰਾ। ਇਹ ਉੱਥੇ ਇੱਕ ਨਬੀ ਦਾ ਵਚਨ ਸੀ, ਇਹ ਅੱਜ ਪੁੱਤਰ ਦਾ ਵਚਨ ਹੈ। ਉਹ ਪ੍ਰਭੂ ਦਾ ਨਾਮ ਮੁਬਾਰਕ ਹੈ। ਦੂਜੇ ਸ਼ਬਦਾਂ ਵਿਚ ਜੇ ਤੁਸੀਂ ਪਰਛਾਵੇਂ ਨਕਾਰਾਤਮਕ ਨੂੰ ਦੇਖ ਰਹੇ ਹੋ ਤਾਂ ਤੁਸੀਂ ਗਲਤੀ ਕਰ ਸਕਦੇ ਹੋ, ਪਰ ਇਹ ਵਿਕਸਿਤ ਹੈ, ਤਸਵੀਰ ਸਪਸ਼ਟ ਹੈ। ਉਹ ਉਸਦੇ ਨਬੀ ਦੁਆਰਾ ਸੀ, ਇਹ ਉਸਦੇ ਪੁੱਤਰ ਦੁਆਰਾ ਹੈ, ਜੋ ਕਿ ਇੱਕ ਨਕਾਰਾਤਮਕ ਦੁਆਰਾ ਸੀ, ਇੱਕ ਸਕਾਰਾਤਮਕ ਦੁਆਰਾ ਹੈ। ਆਮੀਨ। ਤੁਸੀਂ ਇਸ ਨੂੰ ਦੇਖ ਰਹੇ ਹੋ, ਹਾਰਨ ਦਾ ਕੋਈ ਮੌਕਾ ਨਹੀਂ ਹੈ, ਇੱਕ ਸਕਾਰਾਤਮਕ ਗੱਲ ਹੈ ਅੱਜ ਉਸਦੇ ਪੁੱਤਰ ਦੁਆਰਾ। ਓ ਕਿੰਨੀ ਸ਼ਾਨਦਾਰ ਗੱਲ ਹੈ, ਜਿਹਨੂੰ ਉਸਨੇ ਸਭਨਾ ਅਵਸਥਾ ਦਾ ਵਾਰਸ, ਉਹ ਮੇਰੇ ਵਾਰਸ ਬਣਾਇਆ। ਇਹ ਕੀ ਸੀ? ਇੱਕ ਨਿਯੁਕਤੀ ਸੀ। ਓ ਸੁਣੋ, ਉਸ ਨੂੰ ਨਿਯੁਕਤ ਕੀਤਾ ਗਿਆ ਸੀ, ਮਸੀਹ ਸਾਰੀਆਂ ਅਵਸਥਾ ਦਾ ਵਾਰਸ ਸੀ। ਓ ਸ਼ੈਤਾਨ ਇਹ ਜਾਣਦਾ ਸੀ ਅਦਨ ਦੇ ਬਾਗ ਤੋਂ। ਤੁਸੀਂ ਵੇਖਿਆ ਜਦੋਂ ਸ਼ੈਤਾਨ ਨੇ ਉਸ ਦਿਨ ਉੱਥੇ ਉਹ ਬਚਨ ਸੁਣਿਆ, ਉਹਨਾਂ ਲੋਕਾਂ ਦੇ ਨਿਆਂ ਵਿੱਚ ਕਿਹਾ, ਕਿਉਂਕਿ ਤੁਸੀਂ ਮਿੱਟੀ ਤੋਂ ਆਏ ਹੋ, ਤੁਸੀਂ ਮਿੱਟੀ ਵਿੱਚ ਵਾਪਸ ਚਲੇ ਜਾਓਗੇ, ਅਤੇ ਔਰਤ ਦੀ ਸੰਤਾਨ ਸੱਪ ਦੇ ਸਿਰ ਨੂੰ ਮਿਧੇਗੀ। ਇੱਕ ਵਾਅਦਾ ਕੀਤੀ ਹੋਈ ਸੰਤਾਨ। ਸ਼ੈਤਾਨ ਲਗਾਤਾਰ ਉਸ ਸੰਤਾਨ ਨੂੰ ਦੇਖਦਾ ਰਹਿੰਦਾ ਸੀ। ਜਦੋਂ ਹਾਬਲ ਦਾ ਜਨਮ ਹੋਇਆ, ਉਸਨੇ ਕਿਹਾ, ਤੁਸੀਂ ਉੱਥੇ ਹੋ, ਇਹ ਬੀਜ ਹੈ। ਉਸਨੇ ਹਾਬਲ ਨੂੰ ਮਾਰ ਦਿੱਤਾ। ਉਸਦੇ ਪੁੱਤਰ ਕਾਇਨ ਨੇ ਹਾਬਲ ਨੂੰ ਮਾਰ ਦਿੱਤਾ। ਜਿਵੇਂ ਹੀ ਹਾਬਲ ਮਰ ਗਿਆ, ਉਸਨੇ ਕਿਹਾ, ਮੈਨੂੰ ਬੀਜ ਮਿਲ ਗਿਆ। ਉਸਨੇ ਇਸ ਨੂੰ ਮਾਰ ਦਿੱਤਾ। ਉਸਨੇ ਕਿਹਾ, ਮੈਂ ਇਸ ਨੂੰ ਲੈ ਲਿਆ। ਪਰ ਹਾਬਲ ਦੀ ਮੌਤ, ਸ਼ੇਤ ਦਾ ਜਨਮ ਦੁਬਾਰਾ ਜੀਵਣਾ ਸੀ। ਦੇਖੋ ਕਿਵੇਂ ਹੇਠਾਂ ਆਉਂਦੇ ਹਨ। ਸ਼ੇਤ ਦਾ ਵੰਸ਼, ਉਹ ਹੇਠਾਂ ਆਉਂਦਾ ਹੈ, ਇੱਕ ਹਲੀਮ ਧਰਮੀ ਆਦਮੀ, ਹਨੋਕ ਤੱਕ, ਨੂਹ ਤੱਕ, ਐਂਟੂਲਿਵੀਅਨ ਵਿਨਾਸ਼ ਦੇ ਅੰਤ ਤੱਕ। ਕਾਇਨ ਦੇ ਵੰਸ਼ ਨੂੰ ਵੇਖੋ, ਹੁਸ਼ਿਆਰ ਲੋਕ, ਪੜ੍ਹੇ ਲਿਖੇ ਵਿਗਿਆਨੀ। ਕੀ ਬਾਈਬਲ ਨਹੀਂ ਕਹਿੰਦੀ ਕਿ ਯਿਸੂ ਨੇ ਕਿਹਾ ਕਿ ਸੰਸਾਰ ਦੇ ਬੱਚੇ ਰਾਜ ਦੇ ਬੱਚਿਆਂ ਨਾਲੋਂ ਬੁੱਧੀਮਾਨ ਹਨ? ਅੱਜ ਵੀ ਕਾਇਨ ਦੇ ਪਾਸੇ ਦੇਖੋ, ਚੁਸਤ, ਪੜ੍ਹੇ ਲਿਖੇ, ਸ਼ੱਕੀ, ਬਹੁਤ ਧਾਰਮਿਕ। ਦੇਖੋ, ਬਹੁਤ ਧਾਰਮਿਕ ਹਨ, ਪਰ ਵਿਗਿਆਨੀ, ਨਿਰਮਾਤਾ ਅਤੇ ਮਹਾਨ ਆਦਮੀ ਹਨ। ਮਹਾਨ ਪੁਰਸ਼ਾਂ ਨੂੰ ਲਓ, ਥਾਮਸ ਐਡੀਸਨ ਨੂੰ ਦੇਖੋ, ਬਹੁਤ ਸਾਰੇ ਮਹਾਨ ਆਦਮੀ। ਆਇਨਸਟਾਈਨ ਨੂੰ ਦੇਖੋ, ਦੁਨੀਆਂ ਦੇ ਦਿਮਾਗ, ਅਖੌਤੀ, ਅੱਜ ਦੁਨੀਆਂ ਦੇ ਦਿਮਾਗ। ਪਰ ਅਸੀਂ ਦਿਮਾਗ ਦੀ ਵਰਤੋਂ ਕਰਨ ਦੀ ਕੋਸ਼ਿਸ਼ ਨਹੀਂ ਕਰਦੇ। ਅਸੀਂ ਉਸ ਮਨ ਨੂੰ ਜੋ ਮਸੀਹ ਵਿੱਚ ਸੀ ਸਾਡੇ ਵਿੱਚ ਰਹਿਣ ਦਿੰਦੇ ਹਾਂ, ਅਤੇ ਇਸ ਵਚਨ ਨੂੰ ਵੇਖਦੇ ਹਾਂ ਅਤੇ ਇਸ ਨੂੰ ਅਜਿਹਾ ਕਹਿੰਦੇ ਹਾਂ। ਮੈਡੀਕਲ ਡਾਕਟਰ, ਭਾਵੇਂ ਸਾਡੇ ਕੋਲ ਜੋ ਵੀ ਹੈ, ਅਸੀਂ ਉਹਨਾਂ ਨੂੰ ਸਲਾਮ ਕਰਦੇ ਹਾਂ, ਪਰ ਉਹਨਾਂ ਵਿੱਚੋਂ ਜ਼ਿਆਦਾਤਰ ਸ਼ੱਕੀ ਅਤੇ ਨਾਸਤਿਕ ਹਨ। ਅੱਜ ਦੇ ਹੁਸ਼ਿਆਰ ਅਤੇ ਬੁੱਧੀਮਾਨ ਲੋਕਾਂ ਨੂੰ ਦੇਖੋ, ਉਹ ਕਾਇਨ ਵਾਲੇ ਪਾਸੇ ਹਨ। ਪਰ ਨਿਮਰ ਅਤੇ ਹਲੀਮ ਲੋਕਾਂ ਨੂੰ ਵੇਖੋ, ਇੱਥੇ ਦੁਬਾਰਾ ਤੁਹਾਡਾ ਪੁਨਰਉਥਾਨ ਹੈ। ਓ ਪ੍ਰਭੂ ਦਾ ਨਾਮ ਮੁਬਾਰਕ ਹੋਵੇ, ਉੱਥੇ ਤੁਸੀਂ ਹੋ, ਧਿਆਨ ਦਿਓ। ਜਿਹਨੂੰ ਉਹਨੇ ਸਭਨਾ ਅਵਸਥਾ ਦਾ ਵਾਰਸ ਬਣਾਇਆ, ਅਤੇ ਉਸਦੇ ਵਸੀਲੇ ਉਹਨੇ ਜਹਾਨ ਵੀ ਰਚੇ। ਜਹਾਨਾਂ ਨੂੰ ਕਿਸਨੇ ਰਚਿਆ? ਮਸੀਹ ਨੇ। ਮਸੀਹ ਨੇ ਜਹਾਨ ਰਚੇ। ਹਾਂ ਸ਼੍ਰੀਮਾਨ, ਆਓ ਥੋੜਾ ਹੋਰ ਅੱਗੇ ਚੱਲੀਏ। ਉਸਦੇ ਤੇਜ ਦਾ ਪਿਰਤ ਬਿੰਬ ਅਤੇ ਉਸਦੀ ਜਾਤ ਦਾ ਨਕਸ਼ ਹੋ ਕੇ ਆਪਣੀ ਸਮਰਥਾ ਦੇ ਬਚਨ ਨਾਲ। ਕਿਸ ਦੀ ਮਹਿਮਾ ਦਾ ਪਿਰਤ ਬਿੰਬ? ਪਰਮੇਸ਼ਵਰ ਦੀ ਮਹਿਮਾ ਦਾ। ਕਿਸ ਦੀ ਹਜ਼ੂਰੀ ਦਾ ਪ੍ਰਗਟ ਚਿੱਤਰ? ਪਰਮੇਸ਼ਵਰ ਦੀ। ਓ ਮੈਨੂੰ ਇਹ ਪਸੰਦ ਹੈ। ਉਸਦੀ ਜਾਤ ਦਾ ਨਕਸ਼ ਹੋ ਕੇ ਆਪਣੀ ਸਮਰਥਾ ਦੇ ਬਚਨ ਨਾਲ ਸਭਨਾ ਅਵਸਥਾ ਨੂੰ ਸੰਭਾਲ ਕੇ। ਉੱਥੇ ਤੁਸੀਂ ਹੋ, ਵਚਨ ਜੋ ਸਾਰੀਆਂ ਚੀਜ਼ਾਂ ਨੂੰ ਸਥਿਰ ਰੱਖਦਾ ਹੈ। ਯਿਸੂ ਨੇ ਕਿਹਾ, ਮਤੀ 24 ਵਿੱਚ, ਆਕਾਸ਼ ਅਤੇ ਧਰਤੀ ਟਲ ਜਾਣਗੇ, ਪਰ ਮੇਰੇ ਵਚਨ ਕਦੇ ਨਹੀਂ ਟਲਣਗੇ। ਉਹ ਸਾਰੀਆਂ ਚੀਜ਼ਾਂ ਨੂੰ ਸੰਭਾਲਦਾ ਹੈ। ਵਿਗਿਆਨ ਇਸ ਨੂੰ ਦਬਾਉਣ ਦੀ ਕੋਸ਼ਿਸ਼ ਕਰਦਾ ਹੈ ਅਤੇ ਕਹਿੰਦਾ ਹੈ, ਇੱਕ ਪੁਰਾਣੀ ਕਿਤਾਬ ਹੈ, ਇਸ ਦਾ ਅਨੁਵਾਦ ਕੀਤਾ ਗਿਆ ਹੈ। ਇੱਥੋਂ ਤੱਕ ਕਿ ਰੋਮਨ ਕੈਥੋਲਿਕ ਕਲੀਸਿਯਾ ਦੇ ਬਿਸ਼ਪ ਸੀਨ ਨੇ ਕਿਹਾ, ਇਸ ਦਾ 4 ਜਾਂ 5 ਵੱਖ ਵੱਖ ਸਮਿਆਂ ਵਿੱਚ ਅਨੁਵਾਦ ਕੀਤਾ ਗਿਆ ਹੈ, ਅਤੇ ਇਸ ਵਿੱਚ ਬਹੁਤਾ ਕੁਝ ਨਹੀਂ ਹੈ। ਜੇਕਰ ਤੁਹਾਨੂੰ ਇਸ ਨਾਲ ਜੀਣਾ ਪਵੇ ਤਾਂ ਤੁਸੀਂ ਨਹੀਂ ਜੀ ਸਕਦੇ, ਪਰ ਉਹ ਆਪਣੇ ਵਚਨ ਦੁਆਰਾ ਸਾਰੀਆਂ ਚੀਜ਼ਾਂ ਨੂੰ ਸੰਭਾਲਦਾ ਹੈ। ਆਮੀਨ। ਇਹੀ ਹੈ ਜੋ ਮੈਂ ਇਸ ਦੇ ਬਾਰੇ ਸੋਚਦਾ ਹਾਂ। ਮੈਂ ਬਾਈਬਲ ਵਿੱਚ ਵਿਸ਼ਵਾਸ ਕਰਦਾ ਹਾਂ। ਆਪਣੇ ਸਮਰਥਾ ਦੇ ਬਚਨ ਨਾਲ। ਵਚਨ ਵਿੱਚ ਸਮਰਥਾ ਹੈ, ਸਭਨਾ ਅਵਸਥਾ ਨੂੰ ਸੰਭਾਲ ਕੇ ਅਰ ਪਾਪਾਂ ਨੂੰ ਸਾਫ ਕਰਕੇ। ਇੱਥੇ ਦੇਖੋ, ਪਰਮ ਧਾਮ ਵਿੱਚ ਪਰਮੇਸ਼ਵਰ ਦੇ ਸੱਜੇ ਪਾਸੇ ਬਿਰਾਜਮਾਨ ਹੋਇਆ। ਪੌਲਸ ਕੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ? ਉਹ ਇਹ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਪਰਮੇਸ਼ਵਰ ਨੇ ਮਸੀਹ ਵਿੱਚ ਸਾਰੀਆਂ ਚੀਜ਼ਾਂ ਦਾ ਉਦੇਸ਼ ਰੱਖਿਆ ਸੀ। ਮਸੀਹ ਪਰਮੇਸ਼ਵਰ ਦਾ ਸਪਸ਼ਟ ਰੂਪ ਸੀ। ਬਾਕੀ ਸਾਰਾ ਅਧਿਆਇ ਇਸ ਨਾਲ ਨਜਿੱਠਦਾ ਹੈ ਕਿ ਕਿਵੇਂ ਉਹ ਦੂਤਾਂ ਅਤੇ ਸਾਰੀਆਂ ਸ਼ਕਤੀਆਂ ਤੋਂ ਉੱਚਾ ਸੀ। ਦੂਤ ਉਸਦੀ ਆਰਾਧਨਾ ਕਰਦੇ ਸਨ। ਪੌਲੁਸ ਉਸਦੀ ਵਡਿਆਈ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਹੁਣ ਮੈਂ ਕੋਸ਼ਿਸ਼ ਕਰਨਾ ਚਾਹੁੰਦਾ ਹਾਂ, ਜੇ ਮੈਂ ਇਸ ਤੋਂ ਅੱਗੇ ਨਾ ਜਾ ਸਕਾਂ ਤਾਂ ਇਹ ਜੋ ਬਾਕੀ ਰਹਿੰਦਾ ਹੈ ਉਹ ਸਿਰਫ ਮਸੀਹ ਦੀ ਵਡਿਆਈ ਕਰ ਰਿਹਾ ਹੈ। ਪੌਲੁਸ ਇੱਥੇ ਕੀ ਕਹਿੰਦਾ ਹੈ? 11ਵੇਂ ਅਧਿਆਇ ਵਿੱਚ ਦੁਨੀਆ ਬਾਰੇ ਗੱਲ ਕਰਦਾ ਹੈ। ਉਸਨੇ ਕਿਹਾ, ਦੂਤ ਨੇ ਕੀ ਕਿਹਾ, ਤੂੰ ਮੇਰਾ ਪੁੱਤਰ ਹੈ, ਅੱਜ ਮੈਂ ਤੈਨੂੰ ਜਨਮ ਦਿੱਤਾ ਹੈ। ਸਮਝੇ, ਸੰਸਾਰ ਦੇ ਅੰਤ ਵਿੱਚ ਉਹ ਨਾਸ਼ ਹੋ ਜਾਣਗੇ। ਸੰਸਾਰ ਨਾਸ਼ ਹੋ ਜਾਵੇਗਾ ਅਤੇ ਸੰਸਾਰ ਦੀਆਂ ਸਾਰੀਆਂ ਵਸਤੂਆਂ ਨਾਸ਼ ਹੋ ਜਾਣਗੀਆਂ। ਉਹਨਾਂ ਨੂੰ ਇੱਕ ਚਾਦਰ ਵਾਂਗ ਲਪੇਟ ਦੇਵੇਗਾ। ਉਹ ਬੁੱਢੇ ਹੋ ਜਾਣਗੇ ਅਤੇ ਮੁੜ ਜਾਣਗੇ ਅਤੇ ਚਲੇ ਜਾਣਗੇ, ਪਰ ਤੂੰ ਬਣਿਆ ਰਹੇਗਾ। ਤੂੰ ਸਦਾ ਕਾਇਮ ਰਹਿਣ ਵਾਲਾ ਹੈ। ਤੂੰ ਮੇਰਾ ਪੁੱਤਰ ਹੈ। ਅੱਜ ਦੇ ਦਿਨ ਮੈਂ ਤੈਨੂੰ ਜਨਮ ਦਿੱਤਾ ਹੈ ਅਤੇ ਮਹਾਰਾਜ ਦੇ ਸੱਜੇ ਹੱਥ ਬੈਠ ਕੇ ਕਦੇ ਨਾਸ਼ ਨਹੀਂ ਹੋਵੇਗਾ। ਸੱਜੇ ਹੱਥ ਦਾ ਕੀ ਮਤਲਬ ਹੈ? ਨਹੀਂ, ਅਜਿਹਾ ਨਹੀਂ ਕਿ ਪਰਮੇਸ਼ਵਰ ਦਾ ਇੱਕ ਸੱਜਾ ਹੱਥ ਹੈ ਜਿਸ ਤੇ ਕੋਈ ਬੈਠਾ ਹੋਇਆ ਹੈ। ਸੱਜੇ ਹੱਥ ਦਾ ਮਤਲਬ ਹੈ ਸ਼ਕਤੀ ਅਤੇ ਅਧਿਕਾਰ। ਸਵਰਗ ਅਤੇ ਧਰਤੀ ਦੀ ਹਰ ਚੀਜ਼ ਦਾ ਅਧਿਕਾਰ ਪ੍ਰਾਪਤ ਹੈ। ਸਾਰੇ ਆਕਾਸ਼ ਅਤੇ ਧਰਤੀ ਉਸ ਦੁਆਰਾ ਬਣਾਏ ਗਏ ਹਨ। ਹੁਣ ਇਹ ਮਹਾਨ ਵਿਅਕਤੀ ਕੌਣ ਹੈ? ਇਹ ਮਹਾਨ ਆਦਮੀ ਮਸੀਹ ਇੱਥੇ ਪਰਮੇਸ਼ਵਰ ਪਿਤਾ ਪੁੱਤਰ ਅਤੇ ਪਵਿੱਤਰ ਆਤਮਾ ਵਿੱਚ ਹੈ। ਇਹ ਤ੍ਰੇਕਤਾ ਨਹੀਂ ਹੈ, ਪਰ ਇਹ ਲੋਕਾਂ ਦੀ ਤ੍ਰੇਕਤਾ ਨਹੀਂ ਹੈ, ਇਹ ਦਫ਼ਤਰ ਦੀ ਤ੍ਰੇਕਤਾ ਹੈ, ਇੱਕ ਪਰਮੇਸ਼ਵਰ ਦੀ। ਉਹ ਇਜ਼ਰਾਈਲ ਦੇ ਬੱਚਿਆਂ ਦੀ ਅਗਵਾਈ ਕਰਨ ਵਾਲਾ ਪਿਤਾ ਸੀ। ਇਹ ਉਸਦਾ ਦਫ਼ਤਰ ਸੀ। ਮਹਾਨ ਯਹੋਵਾ ਪਿਤਾ ਉਹ ਧਰਤੀ ਉੱਤੇ ਰਹਿੰਦਾ ਸੀ, ਜਿਸ ਨੂੰ ਪੁੱਤਰ ਕਿਹਾ ਜਾਂਦਾ ਹੈ। ਹੁਣ ਉਹ ਆਪਣੀ ਕਲੀਸਿਆ ਵਿੱਚ ਰਹਿੰਦਾ ਹੈ, ਜਿਸ ਨੂੰ ਪਵਿੱਤਰ ਆਤਮਾ ਕਿਹਾ ਜਾਂਦਾ ਹੈ। ਤਿੰਨ ਪਰਮੇਸ਼ਵਰ ਨਹੀਂ, ਤਿੰਨ ਦਫ਼ਤਰਾਂ ਵਿੱਚ ਇੱਕ ਪਰਮੇਸ਼ਵਰ, ਪਿਤਾ ਪੁੱਤਰ ਅਤੇ ਪਵਿੱਤਰ ਆਤਮਾ। ਲੋਕ ਇਸ ਨੂੰ ਤਿੰਨ ਵੱਖੋ ਵੱਖਰੇ ਪਰਮੇਸ਼ਵਰ ਬਣਾਉਣ ਦੀ ਕੋਸ਼ਿਸ਼ ਕਰਦੇ ਹਨ। ਪਿਤਾ ਪਰਮੇਸ਼ਵਰ, ਇਹੀ ਕਾਰਨ ਹੈ ਕਿ ਤੁਸੀਂ ਕਦੇ ਵੀ ਕਿਸੇ ਯਹੂਦੀ ਕੋਲ ਇਸ ਨੂੰ ਨਹੀਂ ਲੈ ਕੇ ਜਾ ਸਕਦੇ। ਉਹ ਨਹੀਂ ਕਰ ਸਕਦਾ। ਉਸ ਨੂੰ ਇੱਕ ਹੁਕਮ ਮਿਲਿਆ ਹੈ ਕਿ ਮੈਂ ਇੱਕ ਪਰਮੇਸ਼ਵਰ ਹਾਂ, ਇੱਕ ਹੀ ਪਰਮੇਸ਼ਵਰ ਹੈ। ਅਫਰੀਕਾ ਵਿੱਚ ਤਿੰਨ ਵੱਖ ਵੱਖ ਤਰੀਕਿਆਂ ਨਾਲ ਬਪਤਿਸਮਾ ਦਿੰਦੇ ਹਨ। ਉਹ ਇੱਕ ਵਾਰ ਪਿਤਾ ਲਈ, ਇੱਕ ਵਾਰ ਪੁੱਤਰ ਲਈ ਅਤੇ ਇੱਕ ਵਾਰ ਪਵਿੱਤਰ ਆਤਮਾ ਲਈ ਬਪਤਿਸਮਾ ਦਿੰਦੇ ਹਨ। ਅਪੋਸਟੋਲਿਕ ਫੇਥ ਮਿਸ਼ਨ, ਉਹ ਤਿੰਨ ਵਾਰ ਬਪਤਿਸਮਾ ਦਿੰਦੇ ਹਨ, ਉਸ ਦੀ ਮੌਤ ਲਈ ਅੱਗੇ ਨੂੰ ਮੂੰਹ ਕਰਕੇ, ਜਿਸ ਨੂੰ ਉਹ ਪੱਛਮੀ ਤੱਟ ਜਾਂ ਪੂਰਬੀ ਤੱਟ ਤੇ ਫੁੱਲ ਗੋਸਪਲ ਕਹਿੰਦੇ ਹਨ। ਤਿੰਨ ਵਾਰ ਪਿਛਾਂ ਨੂੰ ਮੂੰਹ ਕਰਕੇ ਬਪਤਿਸਮਾ ਦਿੰਦੇ ਹਨ। ਉਸਨੇ ਕਿਹਾ, ਜਦੋਂ ਮਰ ਗਿਆ ਉਹ ਅੱਗੇ ਨੂੰ ਡਿੱਗ ਪਿਆ। ਕਿਸੇ ਹੋਰ ਨੇ ਕਿਹਾ, ਰੁਕੋ, ਤੁਹਾਨੂੰ ਇੱਕ ਆਦਮੀ ਨੂੰ ਉਸਦੀ ਪਿੱਠ ਭਾਰ ਦਫਨਾਉਣਾ ਚਾਹੀਦਾ ਹੈ। ਬਸ ਥੋੜੀ ਪੁਰਾਣੀ ਤਕਨੀਕ ਦੀਆਂ ਚੀਜ਼ਾਂ, ਜਦੋਂ ਦੋਵੇਂ ਗਲਤ ਹਨ, ਦੋਨੇ ਗਲਤ ਵਚਨ ਦੇ ਅਨੁਸਾਰ। ਇਹ ਉਰੀਮ ਤੁਮੀਮ ਹੈ, ਇਹ ਉਸਦਾ ਹਿਸਾਬ ਕਰ ਦਿੰਦਾ ਹੈ। ਹੁਣ ਆਓ ਇਸ ਦੀ ਤਸਵੀਰ ਬਣਾਈਏ ਤੇ ਵੇਖੀਏ ਕਿ ਇਹ ਕਿਹੋ ਜਿਹਾ ਦਿਸਦਾ ਹੈ। ਅੱਜ ਰਾਤ ਇਹ ਇੱਥੇ ਹੈ। ਜੇਕਰ ਤੁਸੀਂ ਇਸ ਨੂੰ ਦੇਖਣਾ ਚਾਹੁੰਦੇ ਹੋ, ਤਕਰੀਬਨ 25 ਸਾਲਾਂ ਤੋਂ ਮੈਂ ਇੱਕ ਸੇਵਕ ਰਿਹਾ ਹਾਂ। ਮੈਂ ਇਸ ਦਾ ਅਧਿਐਨ ਕੀਤਾ ਹੈ। ਮੈਂ ਅਕਸਰ ਕਲੀਸਿਯਾ ਵਿੱਚ ਦਾਨਾਂ ਤੇ ਹੈਰਾਨ ਹੁੰਦਾ ਰਿਹਾ ਹਾਂ। ਉਹ ਦਾਨ ਕੀ ਹਨ? ਭਵਿੱਖਬਾਣੀ, ਭਾਸ਼ਾਵਾਂ ਵਿੱਚ ਬੋਲਣਾ, ਭਾਸ਼ਾਵਾਂ ਦੀ ਵਿਆਖਿਆ, ਈਸ਼ਵਰੀ ਪ੍ਰਕਾਸ਼ਨ, ਜੋ ਸਭ ਕੁਝ ਮਸੀਹ ਦੁਆਰਾ ਆਉਂਦਾ ਹੈ। ਹੁਣ ਵੇਖੋ, ਮਸੀਹ ਸਾਰੀਆਂ ਚੀਜ਼ਾਂ ਦਾ ਮੁਖੀ ਹੈ, ਉਹ ਕਲੀਸਿਯਾ ਦਾ ਮੁਖੀ ਹੈ। ਕੀ ਤੁਸੀਂ ਕਦੇ ਇੱਕ ਵੱਡਾ ਹੀਰਾ ਦੇਖਿਆ ਹੈ? ਇੱਕ ਬਹੁਤ ਵੱਡਾ ਹੀਰਾ ਜੋ ਸਹੀ ਤਰ੍ਹਾਂ ਕੱਟਿਆ ਗਿਆ ਹੈ। ਇਸ ਦੇ ਛੋਟੇ ਛੋਟੇ ਟੁਕੜੇ ਉਹਦੇ ਤੋਂ ਕੱਟੇ ਗਏ ਹਨ, ਇਸ ਤੋਂ ਕੱਟ ਦਿੱਤੇ ਗਏ ਹਨ। ਇਹ ਇੱਕ ਸਹੀ ਹੀਰਾ ਬਣਾਉਂਦਾ ਹੈ। ਟੁਕੜੇ ਕਿਸ ਲਈ ਹਨ? ਜਦੋਂ ਅਸਲੀ ਹੀਰੇ ਨੂੰ ਬਾਹਰ ਕੱਢਿਆ ਜਾਂਦਾ ਹੈ ਤਾਂ ਇਸ ਤੇ ਰਗੜਾਂ ਲੱਗੀਆਂ ਹੁੰਦੀਆਂ ਹਨ। ਅਸਲੀ ਹੀਰਾ ਜਦੋਂ ਇਹ ਮਿਲਦਾ ਹੈ। ਮੈਂ ਕਿੰਬਰਲੇ ਵਿੱਚ ਸੀ। ਤੁਹਾਡੇ ਵਿੱਚੋਂ ਬਹੁਤ ਸਾਰਿਆਂ ਨੇ ਸੁਣਿਆ ਹੈ ਕਿ ਤੁਸੀਂ ਗਲੀ ਵਿੱਚੋਂ ਹੀਰੇ ਚੁੱਕ ਸਕਦੇ ਹੋ। ਇਹ ਸਹੀ ਹੈ। ਬਿੱਲੀ ਅਤੇ ਮੈਂ ਅਤੇ ਮਿਸਟਰ ਬੋਸਵਰਥ ਕਿੰਬਰਲੇ ਹੀਰੇ ਦੀਆਂ ਖਾਨਾਂ ਦੇ ਪ੍ਰਧਾਨ ਉੱਥੇ ਸਭਾਵਾਂ ਵਿੱਚ ਸੇਵਾ ਕਰ ਰਿਹਾ ਸੀ। ਉਹ ਸਾਨੂੰ ਲੈ ਗਏ। ਉਹ ਧਰਤੀ ਦੇ ਹੇਠਾਂ ਲਗਭਗ 1700 ਫੁੱਟ ਹੇਠਾਂ ਤੱਕ ਖੁਦਾਈ ਕਰਦੇ ਹਨ। ਉਹ ਬਾਹਰ ਆਉਂਦੇ ਹਨ, ਇੱਕ ਨੀਲਾ ਪੱਥਰ, ਵੱਡਾ ਨੀਲਾ, ਇਸ ਨੀਲੇ ਪੱਥਰ ਵਾਂਗ ਜੋ ਤੁਹਾਨੂੰ ਇੱਥੇ ਆਲੇ ਦੁਆਲੇ ਮਿਲ ਸਕਦਾ ਹੈ। ਉਹ ਮੂਲ ਨਿਵਾਸੀ, ਉਹਨਾਂ ਨੇ ਉਸ ਨੂੰ 1700 ਫੁੱਟ ਜ਼ਮੀਨ ਵਿੱਚ ਰੱਖ ਦਿੱਤਾ ਉਹਨਾਂ ਦੀ ਖੁਦਾਈ ਕਰਨ ਲਈ, ਉਸ ਦੀ ਕੀਮਤ ਵਧਾਉਣ ਲਈ। ਤੁਸੀਂ ਉੱਥੇ ਨਦੀ ਤੇ ਜਾਓਗੇ, ਉਹਨਾਂ ਨੇ ਸੈਂਕੜੇ ਮੀਲ ਤੱਕ ਇਸ ਤੇ ਪਹਿਰੇਦਾਰੀ ਲਗਾਈ ਹੋਈ ਹੈ। 2 10-ਗੈਲਨ ਦੀਆਂ ਬਾਲਟੀਆਂ ਲਓ, ਉਸਨੇ ਕਿਹਾ, ਅਤੇ ਇਸ ਨੂੰ ਚੁੱਕੋ, ਰੇਤ ਨਾਲ ਭਰੀਆਂ ਹੋਈਆਂ। ਜੇ ਤੁਸੀਂ ਇਸ ਨਾਲ ਘਰ ਜਾ ਸਕਦੇ ਹੋ ਤਾਂ ਤੁਸੀਂ ਕਰੋੜਪਤੀ ਹੋਵੋਗੇ। ਇਸ ਵਿੱਚ ਬਹੁਤ ਸਾਰੇ ਹੀਰੇ ਹੋਣਗੇ, ਪਰ ਉਹਨਾਂ ਨੂੰ ਕੰਮ ਕਰਨਾ ਪੈਂਦਾ ਹੈ ਤੇ ਉਹਨਾਂ ਨੂੰ ਖੁਦਾਈ ਕਰਨੀ ਪੈਂਦੀ ਹੈ ਉਹਨਾਂ ਦੀ ਕੀਮਤ ਨੂੰ ਕਾਇਮ ਰੱਖਣ ਲਈ। ਹੁਣ ਜਦੋਂ ਹੀਰਾ ਨਿਕਲਦਾ ਹੈ, ਇਹ ਸਿਰਫ ਇੱਕ ਵੱਡਾ ਪੱਧਰਾ ਗੋਲ ਸ਼ੀਸ਼ੇ ਦਾ ਟੁਕੜਾ ਹੁੰਦਾ ਹੈ। ਇੱਥੇ ਇੱਕ ਨੀਲਾ ਹੀਰਾ, ਕਾਲਾ ਹੀਰਾ, ਫਿਰੋਜ਼ਾ, ਇੱਕ ਸਾਫ਼ ਹੀਰਾ ਅਤੇ ਚਿੱਟਾ ਹੀਰਾ ਹੈ। ਜਦੋਂ ਇਹ ਸਾਹਮਣੇ ਆਉਂਦਾ ਹੈ, ਜਦੋਂ ਇਸ ਨੂੰ ਬਣਾਇਆ ਜਾਂਦਾ ਹੈ ਤੇ ਵਰਤੋਂ ਵਿੱਚ ਲਿਆਂਦਾ ਜਾਂਦਾ ਹੈ, ਤਾਂ ਉਸ ਹੀਰੇ ਦਾ ਕੁਝ ਹਿੱਸਾ ਉਡਾਉਣਾ ਪੈਂਦਾ ਹੈ। ਇਸ ਤੋਂ ਟੁਕੜੇ ਉਡਾਉਣੇ ਪੈਂਦੇ ਹਨ। ਛੋਟੇ ਟੁਕੜਿਆਂ ਨੂੰ ਉਡਾਓ, ਕਿਉਂਕਿ ਜਦੋਂ ਇਹ ਸਿੱਧੀ ਰੋਸ਼ਨੀ ਵਿੱਚ ਆਉਂਦਾ ਹੈ, ਇਸ ਤਰ੍ਹਾਂ ਇਹ ਇੱਕ ਚਮਕ ਪੈਦਾ ਕਰਦਾ ਹੈ। ਟੁਕੜੇ ਨੂੰ ਕਿਹੜੀ ਚੀਜ਼ ਚਮਕਦਾਰ ਬਣਾਉਂਦੀ ਹੈ, ਇਸ ਨੂੰ ਕੱਟਣ ਦਾ ਤਰੀਕਾ। ਇਸ ਨੂੰ ਕੱਟਿਆ ਜਾਂਦਾ ਹੈ, ਫਿਰ ਛਾਂਟਿਆ ਜਾਂਦਾ ਹੈ। ਜਦੋਂ ਇਹ ਹੁੰਦਾ ਹੈ ਤਾਂ ਇਹ ਚਮਕਣ ਲੱਗਦਾ ਹੈ। ਇੱਕ ਹਰੀ ਰੋਸ਼ਨੀ ਦਿੰਦਾ ਹੈ, ਦੂਜਾ ਨੀਲੀ ਰੋਸ਼ਨੀ। ਹੋ ਸਕਦਾ ਹੈ ਕਿ ਇੱਕ ਹੋਰ ਫਿਰੋਜੀ ਰੋਸ਼ਨੀ ਦਵੇ ਤੇ ਦੂਸਰਾ ਲਾਲ ਰੋਸ਼ਨੀ। ਸਤਰੰਗੀ ਪੀਂਗ ਵਾਂਗ ਇਸ ਤੋਂ ਵੱਖ ਵੱਖ ਰੋਸ਼ਨੀਆਂ ਨਿਕਲਦੀਆਂ ਹਨ। ਉਸ ਨੂੰ ਕਹਿੰਦੇ ਹਨ ਹੀਰੇ ਵਿੱਚ ਅੱਗ। ਉਹਨਾਂ ਵਿੱਚੋਂ ਹਰ ਇੱਕ ਰੋਸ਼ਨੀ ਦਾਨਾਂ ਨੂੰ ਦਰਸਾਉਂਦੀ ਹੈ, ਪਰ ਕੇਵਲ ਮਸੀਹ ਹੀ ਹੀਰਾ ਹੈ। ਅਤੇ ਉਹੀ ਸੀ ਜੋ ਆਇਆ ਤੇ ਡੰਗਿਆ ਗਿਆ, ਜ਼ਖਮੀ ਕੀਤਾ ਗਿਆ ਤੇ ਕੱਟਿਆ ਗਿਆ, ਤਾਂ ਜੋ ਆਪਣੇ ਆਪ ਨੂੰ ਸੰਸਾਰ ਲਈ ਇੱਕ ਰੋਸ਼ਨੀ ਦੇ ਰੂਪ ਵਿੱਚ ਚਮਕਾ ਸਕੇ। ਉਹ ਮਾਸਟਰ ਹੀਰਾ ਹੈ। ਕੀ ਤੁਸੀਂ ਕਲਪਨਾ ਕਰ ਸਕਦੇ ਹੋ, ਧਰਤੀ ਦੇ ਹੋਣ ਤੋਂ ਵੀ ਪਹਿਲਾਂ, ਇੱਕ ਰੋਸ਼ਨੀ ਦੇ ਹੋਣ ਤੋਂ ਪਹਿਲਾਂ, ਇੱਕ ਤਾਰਾ ਹੋਣ ਤੋਂ ਪਹਿਲਾਂ, ਕੁਝ ਵੀ ਹੋਣ ਤੋਂ ਪਹਿਲਾਂ, ਆਤਮਾ ਦਾ ਇੱਕ ਮਹਾਨ ਝਰਨਾ ਨਿਕਲ ਰਿਹਾ ਹੈ, ਅਤੇ ਇਸ ਝਰਨੇ ਵਿੱਚੋਂ ਪਿਆਰ ਦਾ ਸਭ ਤੋਂ ਸ਼ੁੱਧ ਰੂਪ ਨਿਕਲਿਆ, ਕਿਉਂਕਿ ਇਸ ਵਿੱਚੋਂ ਪਿਆਰ ਤੋਂ ਇਲਾਵਾ ਹੋਰ ਕੁਝ ਨਹੀਂ ਆਉਣਾ ਸੀ। ਹੁਣ ਜਿਸ ਨੂੰ ਅਸੀਂ ਪਿਆਰ ਕਹਿੰਦੇ ਹਾਂ, ਅੱਜ ਪਿਆਰ ਦਾ ਇੱਕ ਵਿਗੜਿਆ ਹੋਇਆ ਰੂਪ ਹੈ, ਪਰ ਜਿਵੇਂ ਹੀ ਸਾਨੂੰ ਕੋਈ ਤੱਤ ਮਿਲਦਾ ਹੈ ਜਾਂ ਸਾਡੇ ਵਿੱਚ ਉਸ ਪਿਆਰ ਦਾ ਥੋੜਾ ਜਿਹਾ ਅੰਸ਼, ਇਹ ਸਾਡੀ ਪੂਰੀ ਰਾਏ ਨੂੰ ਬਦਲ ਦਿੰਦਾ ਹੈ। ਫਿਰ ਉੱਥੋਂ ਇੱਕ ਧਾਰਾ ਨਿਕਲਦੀ ਹੈ ਇਸ ਮੁੱਖ ਝਰਨੇ ਵਿੱਚੋਂ, ਹੀਰਾ, ਅਤੇ ਇਸ ਨੂੰ ਧਾਰਮਿਕਤਾ ਕਿਹਾ ਜਾਂਦਾ ਸੀ, ਬਿਲਕੁਲ ਧਾਰਮਿਕਤਾ। ਹੁਣ ਇਹੀ ਕਾਰਨ ਹੈ ਕਿ ਸਾਡੇ ਕੋਲ ਸ਼ਰ੍ਹਾਂ ਹੋਣੀ ਸੀ। ਇਹੀ ਕਾਰਨ ਹੈ ਕਿ ਸ਼ਰ੍ਹਾਂ ਨੂੰ ਨਿਆਂ ਕਰਨਾ ਪੈਂਦਾ ਹੈ। ਜੇ ਸ਼ਰ੍ਹਾਂ ਤੋਂ ਬਾਅਦ ਨਿਆਂ ਨਹੀਂ ਹੁੰਦਾ ਤਾਂ ਸ਼ਰ੍ਹਾਂ ਦਾ ਕੋਈ ਫਾਇਦਾ ਨਹੀਂ ਹੈ। ਜਦੋਂ ਸ਼ਰ੍ਹਾਂ ਦੁਆਰਾ ਨਿਆਂ ਕੀਤਾ ਜਾਂਦਾ ਹੈ ਜੋ ਮੌਤ ਲਿਆਂਦਾ ਹੈ, ਤਾਂ ਕੋਈ ਵੀ ਅਜਿਹਾ ਨਹੀਂ ਹੈ ਜੋ ਜੁਰਮਾਨਾ ਅਦਾ ਕਰ ਸਕੇ, ਪਰ ਪਰਮੇਸ਼ਵਰ ਆਪ ਹੀ ਕਰ ਸਕਦਾ ਹੈ। ਉਸਨੇ ਸਾਡੀ ਮੌਤ ਦੀ ਸਜ਼ਾ ਦਾ ਭੁਗਤਾਨ ਕੀਤਾ, ਸਾਡੇ ਪਾਪਾਂ ਨੂੰ ਆਪਣੇ ਉੱਤੇ ਲੈ ਲਿਆ, ਤਾਂ ਜੋ ਅਸੀਂ ਉਸਦੇ ਰਾਹੀਂ ਪਰਮੇਸ਼ਵਰ ਦੀ ਧਾਰਮਿਕਤਾ ਬਣ ਸਕੀਏ। ਹੁਣ ਜਦੋਂ ਇਹ ਮਹਾਨ ਰੋਸ਼ਨੀਆਂ ਬਾਹਰ ਗਈਆਂ ਜਾਂ ਆਤਮਾ ਦੀਆਂ ਮਹਾਨ ਕਿਰਨਾਂ, ਪ੍ਰੇਮ, ਸ਼ਾਂਤੀ, ਇਹੀ ਸਭ ਕੁਝ ਉਸ ਵਿੱਚ ਸੀ। ਕੋਈ ਦੁੱਖ ਨਹੀਂ ਸੀ, ਕੋਈ ਨਫ਼ਰਤ ਨਹੀਂ ਸੀ, ਨਾ ਹੀ ਕੋਈ ਈਰਖਾ, ਇਸ ਝਰਨੇ ਤੋਂ ਨਹੀਂ ਆ ਸਕਦਾ ਸੀ। ਉਹ ਯਹੋਵਾ ਸੀ, ਉਹ ਯਹੋਵਾ ਪਰਮੇਸ਼ਵਰ ਸੀ। ਹੁਣ ਜਿਵੇਂ ਧਰਮ ਸ਼ਾਸਤਰੀ ਇਸ ਬਾਰੇ ਕਹਿੰਦੇ ਹਨ, ਇੱਕ ਥਿਓਫਨੀ ਉਸ ਵਿੱਚੋਂ ਨਿਕਲੀ ਜਿਸ ਨੂੰ ਵਚਨ ਵਿੱਚ ਕਿਹਾ ਗਿਆ ਹੈ ਲੋਗੋਸ। ਲੋਗੋਸ ਜੋ ਪਰਮੇਸ਼ਵਰ ਤੋਂ ਬਾਹਰ ਨਿਕਲਿਆ ਸੀ, ਇਸ ਦੀ ਵਿਆਖਿਆ ਕਰਨੀ ਔਖੀ ਹੈ, ਪਰ ਇਹ ਪਰਮੇਸ਼ਵਰ ਦਾ ਹਿੱਸਾ ਸੀ। ਹੁਣ ਇਹੀ ਹੈ ਜੋ ਹੋਇਆ ਸੀ। ਓ, ਮੈਨੂੰ ਮਾਫ਼ ਕਰਨਾ, ਮੈਂ ਬਸ ਇਸ ਤੇ ਆਵਾਂਗਾ। ਇਹ ਮੈਨੂੰ ਉਸੇ ਥਾਂ ਲਿਆ ਰਿਹਾ ਹੈ ਜਿੱਥੇ ਮੈਂ ਇਸ ਨੂੰ ਪਸੰਦ ਕਰਦਾ ਹਾਂ, ਸਮਝੇ। ਲੋਗੋਸ, ਇਹ ਮਹਾਨ ਝਰਨਾ, ਆਤਮਾ ਦਾ ਇਹ ਮਹਾਨ ਝਰਨਾ ਜਿਸ ਦਾ ਕੋਈ ਆਰੰਭ ਜਾਂ ਅੰਤ ਨਹੀਂ ਸੀ, ਇਹ ਮਹਾਨ ਆਤਮਾ ਸ੍ਰਿਸ਼ਟੀ ਵਿੱਚ ਬਣਨਾ ਸ਼ੁਰੂ ਹੋਇਆ, ਅਤੇ ਲੋਗੋਸ ਜੋ ਇਸ ਵਿੱਚੋਂ ਨਿਕਲਿਆ ਉਹ ਪਰਮੇਸ਼ਵਰ ਦਾ ਪੁੱਤਰ ਸੀ। ਇਹ ਇੱਕੋ ਇੱਕ ਦ੍ਰਿਸ਼ਮਾਨ ਰੂਪ ਸੀ ਜੋ ਆਤਮਾ ਕੋਲ ਸੀ। ਇਹ ਇੱਕ ਥਿਓਫਨੀ ਸੀ ਜਿਸ ਦਾ ਅਰਥ ਹੈ ਇੱਕ ਸਰੀਰ, ਅਤੇ ਸਰੀਰ ਇੱਕ ਆਦਮੀ ਵਰਗਾ ਸੀ। ਮੂਸਾ ਨੇ ਇਸਨੇ ਉਦੋਂ ਵੇਖਿਆ ਜਦੋਂ ਇਹ ਚਟਾਨ ਦੇ ਕੋਲੋਂ ਲੰਘਿਆ। ਉਸਨੇ ਇਸ ਵੱਲ ਦੇਖਿਆ, ਉਸਨੇ ਕਿਹਾ ਇੱਕ ਆਦਮੀ ਦੇ ਪਿਛਲੇ ਹਿੱਸੇ ਵਰਗਾ ਦਿਖਦਾ ਸੀ। ਇਹ ਉਸੇ ਕਿਸਮ ਦਾ ਸਰੀਰ ਹੈ ਜੋ ਅਸੀਂ ਇੱਥੇ ਮਰਨ ਤੋਂ ਬਾਅਦ ਪ੍ਰਾਪਤ ਕਰਾਂਗੇ। ਜੇ ਧਰਤੀ ਦਾ ਤੰਬੂ ਢਹਿ ਵੀ ਜਾਵੇ ਤਾਂ ਸਾਡੇ ਕੋਲ ਇੱਕ ਹੈ ਜੋ ਉਡੀਕ ਰਿਹਾ ਹੈ। ਇਹੀ ਸੀ ਉਹ ਥਿਓਫਨੀ ਸੀ ਜੋ ਪਰਮੇਸ਼ਵਰ ਦਾ ਪੁੱਤਰ ਸੀ। ਉਹ ਪੁੱਤਰ, ਉਹ ਲੋਗੋਸ, ਉਹ ਸਰੀਰ ਬਣ ਗਿਆ ਕਿਉਂਕਿ ਸਾਨੂੰ ਸਰੀਰ ਵਿੱਚ ਰੱਖਿਆ ਗਿਆ ਸੀ। ਥਿਓਫਨੀ, ਲੋਗੋਸ ਇੱਥੇ ਸਾਡੇ ਵਿਚਕਾਰ ਦੇਹਧਾਰੀ ਹੋਏ। ਇਹ ਨਿਵਾਸ ਸਥਾਨ ਤੋਂ ਇਲਾਵਾ ਹੋਰ ਕੁਝ ਨਹੀਂ ਸੀ, ਕਿਉਂਕਿ ਸਾਰਾ ਝਰਨਾ ਉਸ ਵਿੱਚ ਰਹਿੰਦਾ ਸੀ। ਓ, ਕੀ ਤੁਸੀਂ ਇਸ ਨੂੰ ਸਮਝ ਰਹੇ ਹੋ? ਇੱਥੇ ਵੇਖੋ, ਚਲੋ ਹੁਣ ਜਲਦੀ ਇਬਰਾਨੀਆਂ ਵੱਲ ਮੁੜੀਏ, 7ਵਾਂ ਅਧਿਆਇ। ਬਸ ਕਿਰਪਾ ਦੇ ਇੱਕ ਪਲ ਲਈ, ਪਰਮੇਸ਼ਵਰ ਦੀ ਇੱਛਾ ਹੈ। ਆਓ ਦੇਖੀਏ ਕਿ ਇਹ ਇੱਥੇ ਕਿਹੋ ਜਿਹਾ ਦਿਖਾਈ ਦਿੰਦਾ ਹੈ। ਅਬਰਾਹਮ, ਸਾਡੇ ਕੋਲ ਕਿੰਨਾ ਸਮਾਂ ਹੈ? ਸਾਡੇ ਕੋਲ 10 ਮਿੰਟ ਹਨ। ਠੀਕ ਹੈ, ਅਸੀਂ ਇਸ ਨੂੰ ਲਵਾਂਗੇ, ਫਿਰ ਇਸ ਨੂੰ ਸਮਾਪਤ ਕਰਾਂਗੇ, ਜਾਂ ਅਗਲੇ ਐਤਵਾਰ ਨੂੰ ਇਸ ਨੂੰ ਪੂਰਾ ਕਰਾਂਗੇ ਜੇ ਪ੍ਰਭੂ ਦੀ ਇੱਛਾ ਹੋਵੇਗੀ। ਅਬਰਾਹਮ ਰਾਜਿਆਂ ਦਾ ਕਤਲ ਕਰਕੇ ਵਾਪਸ ਆ ਰਿਹਾ ਸੀ। ਇਹ ਮਲਕੀਸੇਦਕ, ਸਲੇਮ ਦਾ ਰਾਜਾ, ਕਿੰਨੇ ਜਾਣਦੇ ਹਨ ਕਿ ਸਲੇਮ ਕੀ ਸੀ? ਜਰੂਸਲਮ। ਸਲੇਮ ਦਾ ਰਾਜਾ, ਸਭ ਤੋਂ ਉੱਚੇ ਪਰਮੇਸ਼ਵਰ ਦਾ ਰਾਜਕੁਮਾਰ, ਜਿਹੜਾ ਅਬਰਾਹਮ ਨੂੰ ਜਿਸ ਵੇਲੇ ਉਹ ਰਾਜਿਆਂ ਨੂੰ ਵੱਢ ਕੇ ਮੁੜਿਆ ਆਉਂਦਾ ਸੀ ਆ ਮਿਲਿਆ ਤੇ ਉਸ ਨੂੰ ਆਸ਼ੀਸ਼ ਦਿੱਤੀ। ਸੁਣੋ, ਜਿਹਨੂੰ ਅਬਰਾਹਮ ਨੇ ਸਭਨਾਂ ਵਸਤਾਂ ਦਾ ਦਸਵੰਧ ਵੀ ਦਿੱਤਾ, ਉਹ ਪਹਿਲਾਂ ਆਪਣੇ ਨਾਮ ਦੇ ਅਰਥ ਅਨੁਸਾਰ ਧਰਮ ਦਾ ਰਾਜਾ ਹੈ। ਫਿਰ ਸਲੇਮ ਦਾ ਰਾਜਾ ਵੀ, ਅਰਥਾਤ ਸਲਾਮਤੀ ਦਾ ਰਾਜਾ, ਜਿਹਦਾ ਨਾ ਪਿਤਾ ਨਾ ਮਾਤਾ ਨਾ ਕੁਲ ਪਤਰੀ ਹੈ, ਜਿਹਦੇ ਨਾ ਦਿਨਾਂ ਦਾ ਆਦ ਨਾ ਜੀਵਨ ਦਾ ਅੰਤ ਹੈ। ਸਲੇਮ ਤੋਂ ਇੱਕ ਰਾਜਾ ਆਇਆ ਅਤੇ ਰਾਜਿਆਂ ਦੇ ਕਤਲੇਆਮ ਕਰਕੇ ਆਉਂਦੇ ਹੋਏ ਅਬਰਾਹਮ ਨੂੰ ਮਿਲਿਆ। ਇਸ ਰਾਜੇ ਦਾ ਕੋਈ ਵੀ ਪਿਤਾ ਨਹੀਂ ਸੀ, ਕੋਈ ਮਾਂ ਨਹੀਂ ਸੀ, ਦਿਨਾਂ ਦੀ ਸ਼ੁਰੂਆਤ ਜਾਂ ਜੀਵਨ ਦਾ ਅੰਤ ਨਹੀਂ ਸੀ। ਅਬਰਾਹਮ ਕਿਸ ਨੂੰ ਮਿਲਿਆ? ਹੁਣ ਸੋਚੋ, ਉਸਦਾ ਕੋਈ ਪਿਤਾ ਨਹੀਂ ਸੀ, ਉਸਦੀ ਕੋਈ ਮਾਂ ਨਹੀਂ ਸੀ, ਕੋਈ ਅਜਿਹਾ ਸਮਾਂ ਨਹੀਂ ਸੀ ਜਦੋਂ ਉਸਦੀ ਸ਼ੁਰੂਆਤ ਹੋਈ ਸੀ, ਕਦੇ ਅਜਿਹਾ ਸਮਾਂ ਨਹੀਂ ਸੀ ਜਦੋਂ ਉਸਦਾ ਅੰਤ ਹੋਵੇਗਾ। ਇਸ ਲਈ ਉਹ ਸਲੇਮ ਦਾ ਰਾਜਾ ਅੱਜ ਵੀ ਜਿਉਂਦਾ ਹੋਣਾ ਚਾਹੀਦਾ ਹੈ। ਆਮੀਨ। ਤੁਸੀਂ ਇਸ ਨੂੰ ਸਮਝ ਰਹੇ ਹੋ? ਇਹ ਉਹ ਥਿਓਫਨੀ ਸੀ ਜੋ ਪਰਮੇਸ਼ਵਰ ਦਾ ਪੁੱਤਰ ਸੀ। ਕੀ ਇਹ ਸਲੇਮ ਸੀ? ਉਹ ਜਰੂਸਲਮ ਜੋ ਉੱਪਰ ਹੈ, ਉਹ ਅਬਰਾਹਮ ਮੁਬਾਰਕ ਹੈ। ਉਹ ਸ਼ਹਿਰ ਨੂੰ ਲੱਭ ਰਿਹਾ ਸੀ, ਲੱਭਣ ਦੀ ਕੋਸ਼ਿਸ਼ ਕਰ ਰਿਹਾ ਸੀ ਜਿਸ ਦਾ ਕਾਰੀਗਰ ਅਤੇ ਬਣਾਉਣ ਵਾਲਾ ਪਰਮੇਸ਼ਵਰ ਸੀ। ਉਹ ਭੇਡਾਂ ਅਤੇ ਬੱਕਰੀਆਂ ਦੀ ਖਲ ਵਿੱਚ ਹਰ ਥਾਂ ਭਟਕਦਾ ਫਿਰਦਾ ਸੀ, ਬੇਸਹਾਰਾ ਭਟਕਦਾ ਹੋਇਆ। ਇੱਕ ਸ਼ਹਿਰ ਦੀ ਭਾਲ ਕਰ ਰਿਹਾ ਸੀ ਜਿਸ ਦਾ ਕਾਰੀਗਰ ਅਤੇ ਬਣਾਉਣ ਵਾਲਾ ਪਰਮੇਸ਼ਵਰ ਹੈ। ਉਹ ਰਾਹ ਵਿੱਚ ਜਾਂਦੇ ਹੋਏ ਉਹ ਸਲੇਮ ਦੇ ਰਾਜੇ ਨੂੰ ਮਿਲਿਆ। ਉਸਨੇ ਉਸਨੂੰ ਸਾਰੀ ਲੁੱਟ ਦਾ ਦਸਵਾਂ ਹਿੱਸਾ ਦਿੱਤਾ। ਆਮੀਨ। ਇਹ ਉਹੀ ਹੈ, ਉਹ ਭਾਈ ਗ੍ਰਹਮ ਉਹੀ ਸੀ, ਉਹ ਉਹੀ ਸੀ। ਅਬਰਾਹਮ ਨੇ ਉਸ ਨੂੰ ਦੁਬਾਰਾ ਦੇਖਿਆ। ਇੱਕ ਦਿਨ ਉਹ ਤੰਬੂ ਵਿੱਚ ਬੈਠਾ ਹੋਇਆ ਸੀ, ਉਸਨੇ ਦੇਖਿਆ ਤਿੰਨ ਆਦਮੀ ਆ ਰਹੇ ਸਨ। ਤੁਸੀਂ ਜਾਣਦੇ ਹੋ, ਇੱਕ ਮਸੀਹ ਬਾਰੇ ਕੁਝ ਅਜਿਹਾ ਹੈ ਕਿ ਉਹ ਆਤਮਾ ਨੂੰ ਜਾਣਦਾ ਹੈ ਜਦੋਂ ਇਹ ਉਸ ਨੂੰ ਦੇਖਦਾ ਹੈ। ਉਹ ਬਸ ਇਸ ਨੂੰ ਜਾਣਦਾ ਹੈ। ਇਸ ਬਾਰੇ ਕੁਝ ਆਤਮਿਕ ਗੱਲ ਹੈ, ਆਤਮਿਕ ਵਸਤੂਆਂ ਨੂੰ ਆਤਮਿਕ ਤੌਰ ਤੇ ਹੀ ਸਮਝਿਆ ਜਾਂਦਾ ਹੈ। ਤੁਸੀਂ ਜਾਣਦੇ ਹੋ? ਹਾਂ, ਉਹ ਇਹ ਦੱਸ ਸਕਦਾ ਹੈ ਕਿ ਉਸਦਾ ਸੱਚਮੁੱਚ ਜਨਮ ਹੋਇਆ ਹੈ ਜਾਂ ਨਹੀਂ। ਮੇਰੀਆਂ ਭੇਡਾਂ ਮੇਰੀ ਆਵਾਜ਼ ਨੂੰ ਪਛਾਣਦੀਆਂ ਹਨ। ਉਹ ਬਸ ਜਾਣਦਾ ਸੀ ਕਿ ਕੁਝ ਸੀ। ਉਹ ਦੌੜ ਕੇ ਬਾਹਰ ਗਿਆ। ਉਸਨੇ ਕਿਹਾ, ਅੰਦਰ ਆਓ ਮੇਰੇ ਪ੍ਰਭੂ, ਬੈਠ ਜਾਓ, ਥੋੜਾ ਰੁਕੋ, ਮੈਂ ਰੋਟੀ ਦਾ ਇੱਕ ਟੁਕੜਾ ਲੈ ਕੇ ਤੁਹਾਡੇ ਹੱਥ ਵਿੱਚ ਰੱਖਾਂਗਾ, ਮੈਂ ਤੁਹਾਡੇ ਪੈਰ ਧੋਵਾਂਗਾ। ਆਪਣੇ ਆਪ ਨੂੰ ਆਰਾਮ ਦਿਓ, ਫਿਰ ਆਪਣੀ ਯਾਤਰਾ ਤੇ ਚਲੇ ਜਾਣਾ, ਕਿਉਂਕਿ ਤੁਸੀਂ ਮੈਨੂੰ ਮਿਲਣ ਆਏ ਹੋ, ਬੰਜਰ ਧਰਤੀ ਉੱਤੇ ਔਖਾ ਰਸਤਾ ਲੈ ਕੇ ਪ੍ਰਭੂ ਦੇ ਤੁੱਛ ਲੋਕਾਂ ਦੇ ਨਾਲ। ਜਦੋਂ ਉਸਦਾ ਭਤੀਜਾ ਲੂਤ ਦੌਲਤ ਵਿੱਚ ਰਹਿ ਰਿਹਾ ਸੀ, ਪਰ ਉਹ ਪਾਪ ਵਿੱਚ ਰਹਿ ਰਿਹਾ ਸੀ। ਵੱਧ ਧਨ ਦੌਲਤ ਪਾਪ ਹੀ ਪੈਦਾ ਕਰਦੀ ਹੈ। ਇਸ ਲਈ ਅਬਰਾਹਮ ਉਹਨਾਂ ਨੂੰ ਉੱਪਰ ਲੈ ਆਇਆ। ਉਸਨੇ ਥੋੜਾ ਜਿਹਾ ਪਾਣੀ ਲਿਆ ਤੇ ਉਹਨਾਂ ਦੇ ਪੈਰ ਧੋਤੇ। ਉਹ ਵੱਛੇ ਵੱਲ ਭੱਜਿਆ ਅਤੇ ਝੁੰਡ ਵਿੱਚ ਇੱਕ ਮੋਟਾ ਵੱਛਾ ਲਿਆਇਆ ਅਤੇ ਉਸਨੂੰ ਮਾਰ ਦਿੱਤਾ। ਇਸ ਨੂੰ ਇੱਕ ਨੌਕਰ ਨੂੰ ਦਿੱਤਾ ਤਿਆਰ ਕਰਨ ਲਈ ਅਤੇ ਕਿਹਾ, ਸਾਰਾ ਆਪਣਾ ਆਟਾ ਗੁੰਨ ਕੇ ਤਿਆਰ ਕਰ। ਤੁਸੀਂ ਜਾਣਦੇ ਹੋ ਕਿ ਗੁੰਨਣ ਦਾ ਕੀ ਮਤਲਬ ਹੈ? ਤੁਸੀਂ ਜਾਣਦੇ ਹੋ, ਮਾਂ ਕੋਲ ਇੱਕ ਪੁਰਾਣਾ ਇੱਕ ਚਕਲਾ ਜਿਹਾ ਹੁੰਦਾ ਸੀ, ਉਸ ਨੂੰ ਭੋਜਨ ਦੇ ਪੀਪੇ ਵਿੱਚ ਰੱਖਦੀ ਸੀ। ਕੀ ਤੁਸੀਂ ਕਦੇ ਉਹਨਾਂ ਵਿੱਚੋਂ ਇੱਕ ਨੂੰ ਛਾਣਨੇ ਨਾਲ ਦੇਖਿਆ ਹੈ? ਤੁਹਾਡੇ ਕੋਲ ਉੱਥੇ ਇੱਕ ਚਕਲਾ ਹੁੰਦਾ ਸੀ, ਤੁਸੀਂ ਰੋਟੀ ਵੇਲਦੇ ਸੀ। ਤੁਸੀਂ ਜਾਣਦੇ ਹੋ, ਜੋ ਇਸ ਤਰ੍ਹਾਂ ਭਾਰਾ ਪੇੜਾ ਲੈਂਦੇ ਸੀ ਅਤੇ ਇਸ ਨੂੰ ਵੇਲਦੇ ਸੀ, ਇਸ ਤਰ੍ਹਾਂ ਮੈਂ ਮਾਂ ਨੂੰ ਇਹ ਕਰਦਿਆਂ ਦੇਖਿਆ ਹੈ ਕਈ ਵਾਰ। ਚਕਲਾ ਇੱਕ ਛੋਟੀ ਜਿਹੀ ਗੋਲ ਜਿਹੀ ਚੀਜ਼ ਹੁੰਦੀ ਹੈ ਜਿਸ ਉੱਤੇ ਇੱਕ ਛੋਟੀ ਜਿਹੀ ਤਾਰ ਹੁੰਦੀ ਹੈ, ਉਸ ਆਟੇ ਨੂੰ ਲੈਂਦੀ ਅਤੇ ਇਸ ਨੂੰ ਇਸ ਤਰ੍ਹਾਂ ਛਾਣ ਦਿੰਦੀ। ਤੁਸੀਂ ਜਾਣਦੇ ਹੋ, ਇਸ ਨੂੰ ਅੱਗੇ ਪਿੱਛੇ ਥਪ ਥਪਾਉਂਦੇ ਹੋਏ ਇਸ ਤਰ੍ਹਾਂ, ਫਿਰ ਚਕਲੇ ਨੂੰ ਲੈਂਦੇ ਅਤੇ ਇਸ ਨੂੰ ਗੋਲ ਗੋਲ ਵੇਲਦੇ ਇਸ ਤਰ੍ਹਾਂ, ਇਸ ਨੂੰ ਹੇਠਾਂ ਲਿਆਉਣ ਲਈ। ਇਹ ਉਦੋਂ ਦੀ ਗੱਲ ਹੈ ਜਦੋਂ ਸਾਨੂੰ ਹੇਠਾਂ ਜਾਣਾ ਪੈਂਦਾ ਸੀ, ਪੁਰਾਣੀ ਗ੍ਰਿਸ਼ਟ ਮਿਲ ਤੋਂ ਆਟਾ ਪਿਸਾਉਣਾ ਹੁੰਦਾ ਸੀ, ਵੱਡੇ ਪੁਰਾਣੇ ਜੋਜੜੇ। ਤੁਸੀਂ ਜਾਣਦੇ ਹੋ, ਭਾਰੀ ਅਸਲੀ ਮੱਕੀ ਦੀ ਰੋਟੀ, ਤੁਸੀਂ ਇਸ ਦੇ ਆਸਰੇ ਸਾਰਾ ਦਿਨ ਲੱਕੜਾਂ ਕੱਟ ਸਕਦੇ ਸੀ। ਤਾਂ ਫਿਰ ਆਖਿਆ, ਕੁਝ ਆਟਾ ਗੁੰਨ ਅਤੇ ਛੇਤੀ ਕਰ, ਇੱਥੇ ਚੂਲੇ ਤੇ ਛੇਤੀ ਨਾਲ ਕੁਝ ਰੋਟੀਆਂ ਬਣਾ। ਉਹਨਾਂ ਨੇ ਗਾਂ ਨੂੰ ਚੋਇਆ ਤੇ ਕੁਝ ਦੁੱਧ ਲਿਆ। ਉਹਨਾਂ ਨੇ ਇਸ ਨੂੰ ਰਿੜਕਿਆ ਅਤੇ ਕੁਝ ਮੱਖਣ ਲਿਆ। ਫਿਰ ਉਹਨਾਂ ਨੇ ਜਾ ਕੇ ਵੱਛੇ ਨੂੰ ਮਾਰਿਆ ਤੇ ਕੁਝ ਮਾਸ ਲਿਆ, ਮਾਸ ਨੂੰ ਤਲਿਆ, ਮੱਖਣ ਦਾ ਦੁੱਧ, ਮੱਕੀ ਦੀ ਰੋਟੀ। ਉਹਨਾਂ ਨੇ ਗਰਮ ਰੋਟੀਆਂ ਤੇ ਪਾਉਣ ਲਈ ਕੁਝ ਮੱਖਣ ਲਿਆ। ਉਹ ਇਹ ਸੱਚਮੁੱਚ ਵਧੀਆ ਹੈ। ਉਹਨਾਂ ਨੇ ਇਹ ਸਭ ਸੁਗੰਧਿਤ ਕਰ ਦਿੱਤਾ। ਉਸਨੇ ਇਸ ਨੂੰ ਬਾਹਰ ਕੱਢਿਆ ਤੇ ਇਸ ਨੂੰ ਇਹਨਾਂ ਤਿੰਨਾਂ ਆਦਮੀਆਂ ਕੋਲ ਰੱਖ ਦਿੱਤਾ। ਜਦੋਂ ਉਹ ਖਾ ਰਹੇ ਸਨ, ਉਹ ਸਦੂਮ ਵੱਲ ਤੱਕਦੇ ਰਹੇ ਅਤੇ ਥੋੜੀ ਦੇਰ ਬਾਅਦ ਉੱਠੇ ਅਤੇ ਦੂਰ ਜਾਣ ਲੱਗੇ। ਉਸਨੇ ਕਿਹਾ, ਅਬਰਾਹਮ, ਤੂੰ ਇਸ ਨੂੰ ਮੇਰੇ ਤੋਂ ਨਹੀਂ ਲੁਕਾਇਆ, ਮੈਂ ਤੇਰੇ ਤੋਂ ਇਹ ਨਹੀਂ ਲੁਕਾ ਸਕਦਾ ਜੋ ਮੈਂ ਕਰਨ ਜਾ ਰਿਹਾ ਹਾਂ। ਮੈਂ ਉੱਥੇ ਹੇਠਾਂ ਜਾ ਰਿਹਾ ਹਾਂ। ਸਦੂਮ ਦੇ ਪਾਪ ਮੇਰੇ ਕੰਨ ਤੱਕ ਪਹੁੰਚ ਗਏ ਹਨ। ਉਹ ਆਦਮੀ ਕੌਣ ਸੀ? ਉਸਦੇ ਸਾਰੇ ਕੱਪੜਿਆਂ ਉੱਤੇ ਧੂੜ ਪਈ ਹੋਈ ਸੀ। ਉੱਥੇ ਬੈਠ ਕੇ ਵੱਛੇ ਦਾ ਮਾਸ ਖਾ ਰਿਹਾ ਸੀ ਅਤੇ ਗਾਂ ਦਾ ਦੁੱਧ ਪੀ ਰਿਹਾ ਸੀ ਅਤੇ ਮੱਕੀ ਦੀ ਕੁਝ ਰੋਟੀ ਵੀ ਖਾਧੀ ਅਤੇ ਮੱਖਣ ਖਾਧਾ। ਇਹ ਅਣਜਾਣ ਬੰਦਾ ਕੌਣ ਹੈ? ਉਹਨਾਂ ਵਿੱਚੋਂ ਦੋ ਜਾਂ ਤਿੰਨ ਉੱਥੇ ਬੈਠੇ ਹੋਏ ਸਨ। ਉਸਦੇ ਸਾਰੇ ਕੱਪੜਿਆਂ ਉੱਤੇ ਧੂੜ ਪਈ ਹੋਈ ਸੀ। ਓ ਹਾਂ, ਅਸੀਂ ਦੂਰ ਦੇਸ਼ ਤੋਂ ਹਾਂ। ਹਾਂ, ਬਹੁਤ ਦੂਰ ਤੋਂ। ਇਸ ਲਈ ਉਸਨੇ ਕਿਹਾ, ਅੱਛਾ, ਉਹ ਕੌਣ ਹਨ? ਉਸਨੇ ਕਿਹਾ, ਮੈਂ ਅਬਰਾਹਮ ਤੋਂ ਨਹੀਂ ਲੁਕਾ ਸਕਦਾ ਕਿਉਂਕਿ ਉਹ ਧਰਤੀ ਦਾ ਵਾਰਸ ਹੈ। ਆਮੀਨ, ਮੈਂ ਆਪਣੇ ਭੇਤ ਪ੍ਰਗਟ ਕਰ ਸਕਦਾ ਹਾਂ। ਦੂਜੇ ਸ਼ਬਦਾਂ ਵਿੱਚ, ਉਹਨਾਂ ਤੇ ਜਿਹੜੇ ਧਰਤੀ ਦੇ ਵਾਰਸ ਹਨ। ਇਹ ਉਹ ਥਾਂ ਹੈ ਜਿੱਥੇ ਕਲੀਸਿਆ ਨੂੰ ਅੱਜ ਹੋਣਾ ਚਾਹੀਦਾ ਹੈ। ਇਹ ਠੀਕ ਹੈ, ਪਰਮੇਸ਼ਵਰ ਦੇ ਭੇਤ ਪ੍ਰਾਪਤ ਕਰੋ, ਜਾਣੋ ਕਿ ਆਪਣੇ ਆਪ ਨੂੰ ਕਿਵੇਂ ਫੜਨਾ ਹੈ ਅਤੇ ਕੰਮ ਕਰਨੇ ਹਨ ਅਤੇ ਕੀ ਕਰਨਾ ਹੈ ਅਤੇ ਕਿਵੇਂ ਚੱਲਣਾ ਹੈ ਅਤੇ ਕਿਵੇਂ ਜੀਣਾ ਹੈ। ਅਸੀਂ ਧਰਤੀ ਦੇ ਵਾਰਸ ਹਾਂ, ਠੀਕ ਹੈ। ਉਹ ਤੁਹਾਡੇ ਤੇ ਪ੍ਰਗਟ ਕਰਦਾ ਹੈ ਕਿਉਂਕਿ ਉਹ ਕੁਝ ਵੀ ਲੁਕਾ ਕੇ ਨਹੀਂ ਰੱਖੇਗਾ। ਇਸ ਲਈ ਅਸੀਂ ਇਹਨਾਂ ਚੀਜ਼ਾਂ ਨੂੰ ਹੁੰਦੇ ਹੋਏ ਦੇਖ ਰਹੇ ਹਾਂ। ਦੁਨੀਆ ਕਹਿੰਦੀ ਹੈ ਇਹ ਕੱਟੜਪੰਥੀਆਂ ਦਾ ਝੁੰਡ ਹੈ। ਉਹਨਾਂ ਨੂੰ ਇਹ ਕਹਿ ਦਿਓ, ਧਰਤੀ ਦਾ ਵਾਰਸ ਇਹਨਾਂ ਗੱਲਾਂ ਨੂੰ ਜਾਣਦਾ ਹੈ ਕਿਉਂਕਿ ਉਹ ਪਰਮੇਸ਼ਵਰ ਦੇ ਬੱਚੇ ਕਹਾਉਣਗੇ। ਧੰਨ ਹਨ ਉਹ ਜਿਹੜੇ ਹਲੀਮ ਹਨ ਕਿਉਂ ਜੋ ਧਰਤੀ ਦੇ ਵਾਰਸ ਹੋਣਗੇ। ਉਹ ਆਪਣੇ ਭੇਤ ਉਹਨਾਂ ਨੂੰ ਦੱਸਦਾ ਹੈ, ਉਹਨਾਂ ਤੇ ਪ੍ਰਗਟ ਕਰਦਾ ਹੈ, ਉਹਨਾਂ ਨੂੰ ਇਹ ਦਿਖਾਉਂਦਾ ਹੈ ਕੀ ਕਰਨਾ ਹੈ ਅਤੇ ਕਿਵੇਂ ਜਿਉਣਾ ਹੈ। ਸੰਸਾਰ ਦੀਆਂ ਚੀਜ਼ਾਂ ਨੂੰ ਤਿਆਗਣਾ, ਧਰਮੀ ਚਾਲ ਚੱਲਣਾ ਅਤੇ ਧਰਮੀ ਜੀਵਨ ਜਿਉਣਾ, ਇਸ ਵਰਤਮਾਨ ਸੰਸਾਰ ਵਿੱਚ ਉਸਦੇ ਨਾਲ ਨਾਲ ਚੱਲਣਾ। ਦੁਨੀਆਂ ਨੂੰ ਇਹ ਕਹਿਣ ਦਿਓ ਜੋ ਕਹਿਣਾ ਚਾਹੁੰਦੀ ਹੈ। ਇਸ ਲਈ ਉਸਨੇ ਕਿਹਾ, ਮੈਂ ਅਬਰਾਹਮ ਤੋਂ ਇਹ ਭੇਤ ਨਹੀਂ ਲੁਕਾ ਸਕਦਾ ਕਿਉਂਕਿ ਉਹ ਧਰਤੀ ਦਾ ਵਾਰਸ ਹੈ। ਪਰ ਉਸਨੇ ਕਿਹਾ, ਮੈਂ ਸਦੂਮ ਨੂੰ ਤਬਾਹ ਕਰਨ ਲਈ ਹੇਠਾਂ ਜਾ ਰਿਹਾ ਹਾਂ। ਮੈਂ ਹੇਠਾਂ ਜਾ ਰਿਹਾ ਹਾਂ। ਤੁਸੀਂ ਕੀ ਕਰਨ ਜਾ ਰਹੇ ਹੋ ਸਾਹਿਬ? ਤੁਸੀਂ ਕਿੱਥੋਂ ਹੋ? ਇਹ ਸਭ ਕਿਸ ਬਾਰੇ ਹੈ? ਪਤਾ ਕਰਨ ਲਈ ਆ, ਉਸਨੇ ਕਿਹਾ। ਇੱਕ ਹੋਰ ਗੱਲ ਅਬਰਾਹਮ, ਤੂੰ ਇਸ ਵਾਅਦੇ ਲਈ 25 ਸਾਲ ਉਡੀਕ ਕੀਤੀ ਹੈ ਜੋ ਮੈਂ ਤੈਨੂੰ ਦਿੱਤਾ ਸੀ। ਤੁਸੀਂ ਸਾਰੀ ਤਿਆਰੀ ਕੀਤੀ ਹੈ, ਪਿੰਨ ਅਤੇ ਸਭ ਕੁਝ ਇਸ ਬੱਚੇ ਲਈ 25 ਸਾਲਾਂ ਤੋਂ। ਤੂੰ ਅਜੇ ਵੀ ਮੇਰੀ ਉਡੀਕ ਕਰ ਰਿਹਾ ਹੈ। ਹੁਣ ਮੈਂ ਤੈਨੂੰ ਮਿਲਣ ਜਾ ਰਿਹਾ ਹਾਂ ਜੀਵਨ ਦੇ ਸਮੇਂ ਵਿੱਚ। ਜੀਵਨ ਦੇ ਸਮੇਂ ਦੇ ਅਨੁਸਾਰ ਅਗਲੇ ਮਹੀਨੇ ਮੈਂ ਤੁਹਾਡੇ ਨਾਲ ਹੋਵਾਂਗਾ। ਅਤੇ ਸਾਰਾ ਪਿੱਛੇ ਤੰਬੂ ਵਿੱਚ ਸੀ। ਇਸ ਮਨੁੱਖ ਨੇ ਆਪਣੀ ਪਿੱਠ ਤੰਬੂ ਵੱਲ ਕੀਤੀ ਹੋਈ ਸੀ, ਅਬਰਾਹਮ ਨਾਲ ਗੱਲ ਕਰ ਰਿਹਾ ਸੀ ਇਸ ਤਰ੍ਹਾਂ। ਅਤੇ ਸਾਰਾ ਬੋਲੀ, ਉਸਨੇ ਕਿਹਾ, ਸਾਰਾ ਕਿਉਂ ਸੀ? ਇਸ ਬਾਰੇ ਕੀ ਹੈ? ਇਹ ਟੈਲੀਪੈਥੀ ਸੀ, ਹੈ ਨਾ? ਸਾਰਾ ਨੂੰ ਕਿਸ ਦਾ ਹਾਸਾ ਆਇਆ? ਸਾਰਾ ਨੇ ਕਿਹਾ, ਨਹੀਂ, ਮੈਂ ਨਹੀਂ ਹੱਸੀ। ਉਸਨੇ ਕਿਹਾ, ਓ ਹਾਂ, ਤੂੰ ਹੱਸੀ। ਉਹ ਡਰ ਗਈ ਅਤੇ ਕੰਬ ਗਈ। ਉਹ ਕੌਣ ਸੀ ਜੋ ਜਾਣ ਸਕਦਾ ਸੀ ਕਿ ਉਸ ਤੰਬੂ ਵਿੱਚ ਉਹ ਕੀ ਕਰ ਰਹੀ ਸੀ? ਇਹੀ ਪਰਮੇਸ਼ਵਰ ਹੈ ਜੋ ਅੱਜ ਸਾਡੇ ਨਾਲ ਹੈ। ਉਹ ਇਸ ਬਾਰੇ ਜਾਣਦਾ ਹੈ, ਸਮਝੇ? ਉਹ ਬਸ ਇਸ ਨੂੰ ਪ੍ਰਗਟ ਕਰਦਾ ਹੈ ਜਿਵੇਂ ਤੁਹਾਨੂੰ ਇਸ ਦੀ ਲੋੜ ਹੁੰਦੀ ਹੈ, ਸਮਝੇ? ਤੂੰ ਕਾਹਤੋਂ ਹੱਸੀ? ਦੇਖੋ, ਉਸਦੀ ਪਿੱਠ ਉਸ ਵੱਲ ਸੀ। ਬਾਈਬਲ ਦੱਸਦੀ ਹੈ ਕਿ ਉਸਦੀ ਪਿੱਠ ਤੰਬੂ ਵੱਲ ਸੀ, ਪਰ ਉਹ ਜਾਣਦਾ ਸੀ ਕਿ ਉਹ ਪਿਛਾਂ ਤੰਬੂ ਵਿੱਚ ਕੀ ਕਰ ਰਹੀ ਸੀ, ਤੁਸੀਂ ਸਮਝੇ? ਇਸ ਲਈ ਉਸਨੇ ਕਿਹਾ, ਮੈਂ ਤੁਹਾਡੇ ਕੋਲ ਆਵਾਂਗਾ। ਇਹ ਅਣਜਾਣ ਬੰਦਾ ਕੌਣ ਹੈ? ਤੁਹਾਨੂੰ ਪਤਾ ਹੈ ਕੀ ਹੋਇਆ? ਉੱਥੋਂ ਬਾਹਰ ਨਿਕਲਿਆ ਤੇ ਗਾਇਬ ਹੋ ਗਿਆ। ਅਤੇ ਬਾਈਬਲ ਨੇ ਕਿਹਾ, ਉਹ ਸਰਵ ਸ਼ਕਤੀਮਾਨ ਪਰਮੇਸ਼ਵਰ ਯਹੋਵਾ, ਉਹ ਮਹਾਨ ਝਰਨਾ, ਉਹ ਥਿਓਫਨੀ, ਉਹ ਲੋਗੋਸ ਸੀ। ਕੁਝ ਸਮਾਂ ਪਹਿਲਾਂ ਮੈਨੂੰ ਕਿਸੇ ਪ੍ਰਚਾਰਕ ਨੇ ਕਿਹਾ, ਭਾਈ ਬ੍ਰਨਮ, ਤੁਸੀਂ ਅਸਲ ਵਿੱਚ ਇਹ ਨਹੀਂ ਸੋਚੋਗੇ ਕਿ ਉਹ ਪਰਮੇਸ਼ਵਰ ਸੀ। ਕੀ ਤੁਸੀਂ ਸੋਚਦੇ ਹੋ? ਮੈਂ ਕਿਹਾ, ਬਾਈਬਲ ਕਹਿੰਦੀ ਹੈ ਕਿ ਇਹ ਪਰਮੇਸ਼ਵਰ ਸੀ, ਏਲੋਹਿਮ, ਜੋ ਸਰਵ ਸ਼ਕਤੀਮਾਨ ਪਰਮੇਸ਼ਵਰ ਸੀ, ਅਲ ਸ਼ਦਾਈ, ਇਹ ਸਹੀ ਹੈ, ਤਾਕਤ ਦੇਣ ਵਾਲਾ, ਤ੍ਰਿਪਤ ਕਰਨ ਵਾਲਾ, ਆਮੀਨ। ਓ, ਮੈਂ ਧਾਰਮਿਕ ਮਹਿਸੂਸ ਕਰ ਰਿਹਾ ਹਾਂ, ਇਸ ਬਾਰੇ ਸੋਚੋ। ਉਹ ਇੱਥੇ ਹੈ। ਹੁਣ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਹਾਂ ਕਿ ਉਹ ਕੌਣ ਹੈ ਜੋ ਇੱਥੇ ਹੈ। ਫਿਰ ਤੁਸੀਂ ਦੇਖੋਗੇ ਕਿ ਪੁੱਤਰ ਕੌਣ ਹੈ। ਉਹ ਯਸੂ ਸੀ, ਇਸ ਤੋਂ ਪਹਿਲਾਂ ਕਿ ਉਹ ਮਨੁੱਖੀ ਨਾਮ ਲੈਂਦਾ, ਯਸ਼ੂ। ਉਸ ਦਿਨ ਉਹ ਝਰਨੇ ਕੋਲ ਖੜਾ ਸੀ, ਉਜਾੜ ਵਿੱਚ ਪਾਣੀ ਸੀ ਅਤੇ ਉਹ ਸਾਰੇ ਪੀ ਰਹੇ ਸਨ, ਇਸ ਤਰ੍ਹਾਂ ਦੀਆਂ ਚੀਜ਼ਾਂ। ਉਸਨੇ ਕਿਹਾ, ਉਹ ਮੰਨਾ ਅਤੇ ਸਮਾਨ ਖਾ ਰਹੇ ਸਨ। ਉਹਨਾਂ ਕਿਹਾ, ਸਾਡੇ ਪੁਰਖਿਆਂ ਨੇ ਉਜਾੜ ਵਿੱਚ ਮੰਨ ਖਾਧਾ 40 ਵਰਿਆਂ ਤੱਕ। ਉਸਨੇ ਕਿਹਾ, ਉਹ ਹਰ ਇੱਕ ਮਰਿਆ ਹੋਇਆ ਹੈ। ਮੈਂ ਜੀਵਨ ਦੀ ਰੋਟੀ ਹਾਂ ਜੋ ਪਰਮੇਸ਼ਵਰ ਵੱਲੋਂ ਸਵਰਗ ਤੋਂ ਆਉਂਦੀ ਹੈ। ਜਿਹੜਾ ਇਹ ਰੋਟੀ ਖਾਂਦਾ ਹੈ ਉਹ ਕਦੇ ਨਹੀਂ ਮਰੇਗਾ। ਉਹਨਾਂ ਕਿਹਾ, ਖੈਰ, ਸਾਡੇ ਪੁਰਖਿਆਂ ਨੇ ਆਤਮਾ ਤੋਂ ਪੀਤਾ, ਇੱਕ ਆਤਮਿਕ ਚਟਾਨ ਤੋਂ ਜੋ ਉਜਾੜ ਵਿੱਚ ਸੀ, ਜੋ ਉਹਨਾਂ ਦਾ ਪਿੱਛਾ ਕਰਦੀ ਸੀ। ਉਸਨੇ ਕਿਹਾ, ਮੈਂ ਉਹ ਚਟਾਨ ਹਾਂ, ਮਹਿਮਾ ਹੋਵੇ। ਸੰਤ ਯੋਹੰਨਾ 6ਵਾਂ ਅਧਿਆਇ। ਕਿਉਂ? ਉਹਨਾਂ ਨੇ ਕਿਹਾ, ਕੀ? ਹਾਂ, ਇਹ ਠੀਕ ਹੈ। ਕਿਉਂ? ਉਹਨਾਂ ਨੇ ਕਿਹਾ, ਤੂੰ ਤਾਂ 50 ਸਾਲ ਦਾ ਵੀ ਨਹੀਂ ਹੈ। ਬੇਸ਼ੱਕ ਉਸਦੇ ਕੰਮ ਨੇ ਉਸਨੂੰ ਥੋੜਾ ਜਿਹਾ ਬੁੱਢਾ ਕਰ ਦਿੱਤਾ ਸੀ, ਪਰ ਉਹ ਸਿਰਫ 30 ਸਾਲ ਦਾ ਸੀ। ਉਹਨਾਂ ਆਖਿਆ, ਤੇਰੀ ਉਮਰ 50 ਸਾਲ ਦੀ ਵੀ ਨਹੀਂ ਹੈ ਅਤੇ ਤੂੰ ਕਹਿੰਦਾ ਹੈ ਕਿ ਤੂੰ ਅਬਰਾਹਮ ਨੂੰ ਦੇਖਿਆ ਹੈ ਜੋ 8 ਜਾਂ 900 ਸਾਲਾਂ ਤੋਂ ਮਰਿਆ ਹੋਇਆ ਹੈ। ਹੁਣ ਅਸੀਂ ਜਾਣਦੇ ਹਾਂ ਕਿ ਤੂੰ ਇੱਕ ਸ਼ੈਤਾਨ ਹੈ। उसने क्या अब्राहम तो पहला मैं सी उथे ओ है मैं हां कौन सी सारी पीढ़ी लई एक सदीपक नाम ओ बलदी झाड़ी विच अग दा थम सी मैं हां जो मैं हां ओ उथे सी ओ थियोफनी जिसनु उसने इथे बनाया सी जिसनु परमेश्वर दा पुत्र मैं हां यहोवा कहा जांदा है। थोमा ने कहा हे प्रभु सानू पिता दा दर्शन करा ते इस नाल सानू तृप्त आओ। उसने कहा मैं इन्ने चिर तो तुहाडे नाल हां कि तुसी मेनू नहीं जानदे जदों तुसी मेनू देखदे हो तुसी पिता नू देखदे हो क्यों कहंदा है तू सानू पिता दा दर्शन करा मैं ते पिता इक हां मेरा पिता मेरे विच वसदा है मैं बस एक तंबू हां जिसनु पुत्र कहा जांदा है पिता मेरे अंदर वसदा है मैं नहीं हां जो काम करदा है ए मेरा पिता है जो मेरे विच रहंदा है ओही काम करदा है मैं नहीं। हुन मूसा ने उत्थे खलो के उसका पिछला हिस्सा वेख्या उसने कहा एक आदमी दी पिठ वर्गा लगदा सी लोगोस जो परमेश्वर तो निकलिया सी। फिर की होया ए परमेश्वर सी ओ कारण जिस करके ओ लोगोस तो दे बन गया सी तुसी किवें उसनु की होया उस तो 5 मिनट पहला ओ लोगोस सी पर उसने की किता। हुन साडे शरीर संसार दे 16 वख-वख तत्तां तो बने होए हन सानू ए पता है ए पोटाश तो बनया है थोड़ा जिहा कैल्शियम अते पेट्रोलियम अते ब्रह्मंडी प्रकाश अते परमाणु अते वगैरा वगैरा सारे इकट्ठे हो के इसनु दे बनाउंदे हन धरती दी धूड विचों आउंदे हन। तुसी भोजन खाओ जिवें तुसी भोजन खांदे हो ए बदल जांदा है मिट्टी तों आउंदा है अते बस उस विच वापस चला जांदा है। जिथों तक तुहाडे मास दी गल है घोड़े जां गां जां किसे होर चीज तों वखरा नहीं है ए बस मास ही है। अते लड़के तुसी शरीर दी वड्याई करदे हो पर उस आत्मा विच एक प्राण है मेरे भाई ए ठीक है पर तुहाडा मास केवल धरती दी धूड़ है जानवरां दे मास वांग तुहाडा मास इक जानवर दे मास तों वधिया नहीं है। जे तुसी मास अते उस चीज दी कामना करदे हो जो तुसी देखदे हो औरतां दी कामना करदे हो इन्हां सारियां वखरियां चीजां दी कामना करदे हो ए अजे वी जानवर है ए ठीक है तुहानू ए नहीं करना चाहिदा। परमेश्वर दी आत्मा तुहाडी अगुवाई करेगी अते तुहानू उस तों उच्चे आयाम विच रखेगी ए बिल्कुल सही है। हुण इत्थे ए महान थियोफनी उत्थे खड़ी है ओ महान यहोवा परमेश्वर तुसी जानदे हो कि उसने की क्या उसने बस हाथ वधाया ते एक मुट्ठी पर परमाणु लए थोड़ा जिहा प्रकाश लिया इस नूं डोलिया इस तरह एक शरीर अते बस उस विच कदम रखिया यही सब है। उसने कहा उस महान प्रधान दूत नूं इत्थे आओ जिब्राइल ओ गया उस विच कदम रखिया उस दूत नूं कहा जो उसदे सज्जे पासे सी इत्थे आओ मिकाएल तुसी उस विच कदम रखो। परमेश्वर अते दो दूत इत्थे मनुखी देह विच चले अते एक गां दा दुध पीता दुध विचों मक्खन खादा अते मक्की दी रोटी खादी अते बच्चे दा मांस खादा दो दूत अते परमेश्वर बाइबल ने इस तरह कहा है ए मलकी सिदक है जो अब्राहम नु मिलिया सी जो राजयां दा कतल करके मुड़ रहा सी ए परमेश्वर दा पुत्र है। अगे वधो इब्रानियां दे 7वें अध्याय विच कहा है परमेश्वर दे पुत्र दे समान कीता होया सदा याजक बनिया रहंदा है उत्थे ओ है उसने सब कुछ अपने द्वारा बनाया ओथों बाहर निकलिया उस धूड़ नु दोबारा मिट्टी विच बदल दिता अते उसे वेले वापस महिमा विच कदम रखिया अते दूत जिवें ही उन्हां ने लूत अते श्रीमती लूत दा छुटकारा कीता ओ पिछे मुड़ के वेखदी रही उसने क्या उन्हां नु क्या कि ओ दोबारा अजिहा ना करन उन्हां तुरंत वापस परमेश्वर दी हजूरी अंदर कदम रखिया। हुण सानू इस महान विश्वास विच किन्नी वड्डी उम्मीद है जिस दी असीं अज रात सेवकाई करदे हां जिउंदा परमेश्वर यहोवा अग दा थम साडे नाल है अपने आप नू शक्ति अते क्रिया अते वड्याई विच दर्शाउंदा है उन्हां नू उसे यहोवा दी तस्वीर लैण दिंदा है परमेश्वर दा पुत्र जो परमेश्वर तों आया सी परमेश्वर कोल वापस चला गया अते उसदी कलीसिया विच सदा लई रहिंदा है उत्थे ओ है उसदी किताब ते साडे नाम हन जिथे उसने अपने आप दी सौं खादी क्योंकि उस तों वड्डा कोई नहीं है जिसदी ओ सौं खा सकदा क्योंकि ओ सानू अंतले दिन जिउंदा करेगा ओ जो मेरा मांस खांदा ते मेरा लहू पींदा है उस कोल अनंत जीवन है अते मैं उसनु अखीरले दिन जी उठावांगा जेड़ा मेरे कोल आउंदा है मैं किसे भी हालत विच बाहर नहीं कड्डांगा ओ जो मेरे वचन सुनदा है अते उसते विश्वास करदा है जिसने मेनू भेजा है उस कोल अनंत जीवन है अते कदे भी सजा दे हेठ नहीं आवेगा पर मौत नु पार करके जीवन विच चला जावेगा। ओही व्यक्ति हाथ वधा सकदा है अते मुट्ठी भर कैल्शियम अते पोटाश नु लवेगा तुसी दोबारा उत्थे होगे मेरा नाम उसदी किताब विच है मेनू की परवाह है कि मेरे मोढे किन्ने चुक रहे हन मेरी उम्र किन्नी है यकीनन कोई परवाह नहीं थोड़ी जेही भी चिंता नहीं। भाई माइक इन्हां दिनां विचों किसे एक दिन तुहाडे दिल नूं आशीष मिले भाई ਜਦੋਂ ਵੱਡੀ ਤੁਰੀ ਆਵੇਗੀ, ਉਹ ਆਵਾਜ਼ ਅਤੇ ਉਹ ਯੂਸਫ ਅੱਗੇ ਵਧੇਗਾ। ਹਾਲੇਲੂਇਆ। ਉਹ ਆਖੇਗਾ, ਬੱਚਿਓ ਉੱਥੇ ਅਸੀਂ ਹੋਵਾਂਗੇ। ਉਸਦੇ ਰੂਪ ਵਿੱਚ ਬਣੇ ਹੋਏ ਸਦਾ ਲਈ ਜਵਾਨ, ਬੁਢਾਪਾ ਖਤਮ ਹੋ ਜਾਂਦਾ ਹੈ, ਬਿਮਾਰੀ ਦੁੱਖ ਦੂਰ ਹੋ ਜਾਂਦੇ ਹਨ, ਜਿਉਂਦੇ ਪਰਮੇਸ਼ਵਰ ਦੀ ਮਹਿਮਾ ਹੋਵੇ। ਇਹ ਉਹੀ ਹੈ ਜਿਸ ਵਿਚੋਂ ਅੱਜ ਬੋਲਦਾ ਹੈ। ਅੱਜ ਉਸਦੇ ਪੁੱਤਰ ਰਾਹੀਂ ਪਿਛਲਿਆਂ ਸਮਿਆਂ ਅਤੇ ਅਨੇਕ ਤਰੀਕਿਆਂ ਨਾਲ ਉਸਨੇ ਨਬੀਆਂ ਦੁਆਰਾ ਗੱਲ ਕੀਤੀ, ਪਰ ਇਸ ਆਖਰੀ ਦਿਨ ਵਿਚ ਉਸਦੇ ਪੁੱਤਰ ਯਿਸੂ ਮਸੀਹ ਦੁਆਰਾ ਉਹ ਹਰ ਆਦਮੀ ਦੇ ਦਿਲ ਨਾਲ ਗੱਲ ਕਰਦਾ ਹੈ ਜਿਸ ਨੂੰ ਉਸਨੇ ਬੁਲਾਇਆ ਹੈ। ਜੇਕਰ ਤੁਸੀਂ ਕਦੇ ਉਸਦੀ ਆਵਾਜ਼ ਨੂੰ ਮਹਿਸੂਸ ਕੀਤਾ ਹੈ ਜਾਂ ਉਸਨੂੰ ਆਪਣੇ ਦਿਲ ਤੇ ਦਸਤਕ ਦਿੰਦੇ ਸੁਣਿਆ ਹੈ, ਤਾਂ ਕਿਰਪਾ ਕਰਕੇ ਉਸਨੂੰ ਮੋੜੋ ਨਾ। ਆਓ ਅਸੀਂ ਪ੍ਰਾਰਥਨਾ ਕਰੀਏ। ਸਵਰਗੀ ਪਿਤਾ, ਅੱਜ ਰਾਤ ਜਿਵੇਂ ਅਸੀਂ ਇਹ ਜਾਣ ਕੇ ਬਹੁਤ ਖੁਸ਼ ਹਾਂ, ਇਸ ਇਬਰਾਨੀ ਪੱਤਰ ਦੇ ਖੁੱਲਣ ਵੇਲੇ ਕਿਵੇਂ ਪੌਲੁਸ ਅੰਜੀਲਾਂ ਵਿੱਚ ਵਾਪਸ ਗਿਆ। ਉਹ ਇਸ ਨੂੰ ਕਹੀਆਂ ਸੁਣੀਆਂ ਗੱਲਾਂ ਜਾਂ ਅਨੁਭਵ ਦੇ ਆਧਾਰ ਤੇ ਨਹੀਂ ਲਵੇਗਾ। ਉਹ ਚਾਹੁੰਦਾ ਸੀ ਕਿ ਅਸੀਂ ਜਾਣੀਏ ਕਿ ਸੱਚ ਕੀ ਹੈ। ਉਹ ਸਿੱਧਾ ਅੰਜੀਲ ਵਿੱਚ ਚਲਾ ਗਿਆ, ਵਾਪਸ ਪੁਰਾਣੇ ਨੇਮ ਵਿੱਚ, ਅੰਜੀਲ ਜਿਸ ਦਾ ਉਹਨਾਂ ਨੂੰ ਪ੍ਰਚਾਰ ਕੀਤਾ ਗਿਆ ਸੀ। ਉਸਨੇ ਦੇਖਿਆ ਪੁਰਾਣੇ ਨੇਮ ਦੇ ਵਿੱਚ ਸਾਰੇ ਪਰਛਾਵੇਂ ਅਤੇ ਨਮੂਨੇ। ਇਸ ਲਈ ਅੱਜ ਰਾਤ ਸਾਡੇ ਕੋਲ ਇਬਰਾਨੀਆਂ ਦੀ ਇਹ ਮਹਾਨ ਕਿਤਾਬ ਹੈ। ਅਸੀਂ ਇਸ ਨੂੰ ਦੇਖਦੇ ਹਾਂ ਪ੍ਰਭੂ, ਅਤੇ ਅਸੀਂ ਇਸ ਨੂੰ ਪਿਆਰ ਕਰਦੇ ਹਾਂ, ਅਤੇ ਕਲੀਸਿਆਈ ਯੁੱਗਾਂ ਦੇ ਦੌਰਾਨ ਇਸ ਨੂੰ ਸਾੜਿਆ ਗਿਆ ਹੈ, ਇਸ ਨੂੰ ਖੰਡਾਇਆ ਗਿਆ ਹੈ, ਇਸ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਪਰ ਉਸੇ ਤਰ੍ਹਾਂ ਲਹਿਰਾਉਂਦੀ ਹੈ। ਕਿਉਂਕਿ ਤੂੰ ਕਿਹਾ ਹੈ, ਆਕਾਸ਼ ਅਤੇ ਧਰਤੀ ਟਲ ਜਾਣਗੇ, ਪਰ ਮੇਰੇ ਵਚਨ ਨਹੀਂ ਟਲਣਗੇ। ਫਿਰ ਸ਼ੱਕੀ ਆਖੇਗਾ, ਅੱਛਾ ਇਹ ਪੌਲੁਸ ਨੇ ਲਿਖਿਆ ਸੀ। ਪੌਲੁਸ ਨੇ ਨਹੀਂ, ਪਰ ਪਰਮੇਸ਼ਵਰ ਜੋ ਪੌਲੁਸ ਦੇ ਅੰਦਰ ਸੀ, ਉਹ ਰਚਨਾਤਮਕ ਜੀਵ ਜੋ ਪੌਲੁਸ ਦੇ ਅੰਦਰ ਸੀ, ਜਿਵੇਂ ਦਾਊਦ ਵਿੱਚ ਸੀ ਜਦੋਂ ਉਸਨੇ ਕਿਹਾ, ਮੈਂ ਆਪਣੇ ਪਵਿੱਤਰ ਪੁਰਖ ਨੂੰ ਗੌਰ ਨਹੀਂ ਦੇਖਣ ਦਿਆਂਗਾ, ਨਾ ਹੀ ਮੈਂ ਉਸਦੀ ਆਤਮਾ ਨੂੰ ਪਤਾਲ ਵਿੱਚ ਛੱਡਾਂਗਾ। ਪਰਮੇਸ਼ਵਰ ਦੇ ਪੁੱਤਰ ਨੇ ਉਸ ਨਬੀ ਤੋਂ ਉਹ ਵਚਨ ਲਏ ਅਤੇ ਸਿੱਧਾ ਪਤਾਲ ਦੀ ਛਾਤੀ ਵਿੱਚ ਚਲਾ ਗਿਆ ਅਤੇ ਕਿਹਾ, ਇਸ ਡੇਰੇ ਨੂੰ ਢਾ ਦਿਓ ਅਤੇ ਮੈਂ ਇਸ ਨੂੰ 3 ਦਿਨਾਂ ਵਿੱਚ ਖੜਾ ਕਰ ਦਿਆਂਗਾ। ਉਸਨੇ ਕਰ ਵਿਖਾਇਆ, ਕਿਉਂਕਿ ਪਰਮੇਸ਼ਵਰ ਦਾ ਵਚਨ ਅਸਫਲ ਨਹੀਂ ਹੋ ਸਕਦਾ, ਇੱਕ ਅੰਸ਼ ਵੀ ਫੇਲ ਨਹੀਂ ਹੋ ਸਕਦੀ। ਅਸੀਂ ਇਸ ਮਹਾਨ ਅਰੀਮ ਤੁਰੀਮ ਲਈ ਪਰਮੇਸ਼ਵਰ ਦਾ ਕਿਵੇਂ ਧੰਨਵਾਦ ਕਰਦੇ ਹਾਂ। ਇਹ ਜਾਣ ਕੇ ਕਿ ਅੱਜ ਰਾਤ ਸਾਡੇ ਤਜਰਬੇ ਪ੍ਰਭੂ ਇੱਥੇ ਇਸ ਬਾਈਬਲ ਤੇ ਚਮਕਦੇ ਹਨ, ਅਸੀਂ ਦੁਬਾਰਾ ਜਨਮ ਲਿਆ ਹੈ, ਸਾਡੇ ਕੋਲ ਪਵਿੱਤਰ ਆਤਮਾ ਹੈ। ਪਿਆਰੇ ਪਰਮੇਸ਼ਵਰ, ਜੇ ਅੱਜ ਰਾਤ ਇੱਥੇ ਕੋਈ ਮਰਦ ਜਾਂ ਔਰਤ ਹੈ, ਮੁੰਡਾ ਜਾਂ ਕੁੜੀ, ਜਿਸਨੇ ਕਦੇ ਇਸ ਗੱਲ ਦੀ ਗਵਾਹੀ ਨਹੀਂ ਦਿੱਤੀ, ਉਹ ਕਿਵੇਂ ਉੱਠ ਸਕਦੇ ਹਨ ਜੇਕਰ ਇੱਥੇ ਕੋਈ ਜੀਵਨ ਨਹੀਂ ਹੈ? ਉਹ ਕਹਿੰਦੇ ਹਨ, ਮੇਰੇ ਕੋਲ ਜੀਵਨ ਹੈ, ਪਰ ਬਾਈਬਲ ਨੇ ਕਿਹਾ, ਉਹ ਜੋ ਮੌਜ ਮਸਤੀ ਵਿੱਚ ਰਹਿੰਦੀ ਹੈ, ਉਹ ਜਿਉਂਦੀ ਹੀ ਮਰ ਚੁੱਕੀ ਹੈ। ਤੁਸੀਂ ਕਹਿੰਦੇ ਹੋ ਕਿ ਤੁਹਾਡੇ ਕੋਲ ਜੀਵਨ ਹੈ, ਪਰ ਤੁਸੀਂ ਮਰ ਚੁੱਕੇ ਹੋ। ਤੁਸੀਂ ਦਾਅਵਾ ਕਰਦੇ ਹੋ, ਬਾਈਬਲ ਨੇ ਕਿਹਾ ਕਿ ਤੁਹਾਡੇ ਕੋਲ ਜੀਵਨ ਹੈ, ਪਰ ਤੁਸੀਂ ਮਰ ਚੁੱਕੇ ਹੋ। ਤੁਸੀਂ ਕਹਿੰਦੇ ਹੋ ਕਿ ਤੁਸੀਂ ਅਮੀਰ ਹੋ ਅਤੇ ਤੁਹਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੈ, ਪਰ ਇਹ ਨਹੀਂ ਜਾਣਦੇ ਕਿ ਤੁਸੀਂ ਕੰਗਾਲ ਅਤੇ ਮੰਦ ਭਾਗੇ ਹੋ ਅਤੇ ਨੰਗੇ ਅਤੇ ਅੰਨੇ, ਅਤੇ ਨਹੀਂ ਜਾਣਦੇ। ਅੱਜ ਰਾਤ ਕ੍ਰਿਸਚਨਾਂ ਦੀ ਇਹੀ ਹਾਲਤ ਹੈ ਪ੍ਰਭੂ, ਉਹ ਕਿਵੇਂ ਇਹਨਾਂ ਮਹਾਨ ਕੀਮਤੀ ਚੀਜ਼ਾਂ ਤੋਂ ਖੁੰਝ ਜਾਂਦੇ ਹਨ। ਇਹ ਜਾਣਨ ਲਈ ਕਿ ਮਹਾਨ ਯਹੋਵਾ ਪਰਮੇਸ਼ਵਰ ਜੋ ਪੈਦਾ ਕਰ ਸਕਦਾ ਹੈ, ਉਸਨੇ ਕਿਹਾ, ਉਹ ਛੋਟੀਆਂ ਮੱਛੀਆਂ ਮੇਰੇ ਕੋਲ ਲਿਆਓ। ਉਸਨੇ ਮੱਛੀ ਨੂੰ ਲਿਆ ਤਾਂ ਜੋ ਉਸ ਤੋਂ ਕੁਝ ਬਣਾਵੇ, ਇਹ ਵਿਖਾਉਂਦੇ ਹੋਏ ਕਿ ਪੁਨਰਉਥਾਨ ਕੁਝ ਸੀ ਉਸ ਨਾਲ ਕੁਝ ਕਰਨ ਲਈ। ਉਸਨੇ ਕੇਵਲ ਮੱਛੀ ਹੀ ਨਹੀਂ ਬਣਾਈ, ਪਰ ਉਸਨੇ ਪੱਕੀ ਹੋਈ ਰੋਟੀ ਅਤੇ ਪੱਕੀ ਹੋਈ ਮੱਛੀਆਂ ਬਣਾਈਆਂ। ਉਸਨੇ 5 ਛੋਟੀਆਂ ਮੱਛੀਆਂ ਨਾਲ 5,000 ਨੂੰ ਰਜਾਇਆ, ਥੋੜੀਆਂ ਜਿਹੀਆਂ ਰੋਟੀਆਂ ਤੇ 2 ਮੱਛੀਆਂ। ਹੇ ਪ੍ਰਭੂ, ਇਹ ਉਸਦੇ ਹੱਥ ਵਿੱਚ ਸੀ, ਉਹ ਸਿਰਜਣਹਾਰ ਸੀ, ਪਰ ਇਹ ਕਰਨ ਲਈ ਉਸਦੇ ਹੱਥ ਵਿੱਚ ਕੁਝ ਹੋਣਾ ਚਾਹੀਦਾ ਸੀ। ਪਰਮੇਸ਼ਵਰ, ਅੱਜ ਰਾਤ ਅਸੀਂ ਆਪਣੇ ਆਪ ਨੂੰ ਉਸਦੇ ਹੱਥਾਂ ਵਿੱਚ ਰੱਖੀਏ ਅਤੇ ਆਖੀਏ, ਹੇ ਪਰਮੇਸ਼ਵਰ, ਮੈਂ ਜਿਵੇਂ ਹਾਂ, ਮੈਨੂੰ ਉਸੇ ਤਰ੍ਹਾਂ ਲੈ ਲਵੋ। ਜਦੋਂ ਮੇਰੀ ਜ਼ਿੰਦਗੀ ਦਾ ਅੰਤ ਇੱਥੇ ਹੋਵੇਗਾ, ਮੈਨੂੰ ਇਸ ਉਮੀਦ ਨਾਲ ਜਾਣ ਦਿਓ ਜੋ ਮੇਰੇ ਅੰਦਰ ਸੀ, ਇਹ ਜਾਣਦਿਆਂ ਕਿ ਮੈਂ ਦੁਬਾਰਾ ਜਨਮ ਲਿਆ ਹੈ। ਤੁਹਾਡੀ ਆਤਮਾ ਨੇ ਮੇਰੇ ਨਾਲ ਗਵਾਹੀ ਦਿੱਤੀ ਹੈ, ਮੇਰੀ ਆਤਮਾ ਨਾਲ ਗਵਾਹੀ ਦਿੱਤੀ ਹੈ ਕਿ ਮੈਂ ਤੁਹਾਡਾ ਪੁੱਤਰ ਹਾਂ ਜਾਂ ਤੁਹਾਡੀ ਧੀ ਹਾਂ। ਉਸ ਆਖਰੀ ਦਿਨ ਤੁਸੀਂ ਉਹਨਾਂ ਨੂੰ ਜੀ ਉਠਾ ਲੋਗੇ। ਇਹ ਬਖਸ਼ ਦਿਓ ਪਿਤਾ, ਜਦੋਂ ਅਸੀਂ ਆਪਣੇ ਸਿਰ ਚੁਕਾਏ ਹਨ, ਕਿ ਇੱਥੇ ਕੋਈ ਹੈ ਜੋ ਆਪਣਾ ਹੱਥ ਉਠਾਏਗਾ ਅਤੇ ਕਹੇਗਾ, ਭਾਈ ਬ੍ਰਨਮ, ਮੈਨੂੰ ਪ੍ਰਾਰਥਨਾ ਵਿੱਚ ਯਾਦ ਕਰਨਾ, ਮੈਂ ਚਾਹੁੰਦਾ ਹਾਂ ਕਿ ਪਰਮੇਸ਼ਵਰ ਮੈਨੂੰ ਜਾਣੇ ਇਸ ਧਰਤੀ ਨੂੰ ਛੱਡਣ ਤੋਂ ਪਹਿਲਾਂ, ਕਿ ਉਹ ਮੈਨੂੰ ਇੰਨਾ ਜਾਣੇ ਕਿ ਉਹ ਮੇਰਾ ਨਾਮ ਲਵੇ। ਮੈਂ ਜਵਾਬ ਦਿਆਂਗਾ, ਪ੍ਰਭੂ ਤੈਨੂੰ ਅਸ਼ੀਸ਼ ਦੇਵੇ ਪੁੱਤਰ, ਪਰਮੇਸ਼ਵਰ ਤੁਹਾਨੂੰ ਅਸ਼ੀਸ਼ ਦੇਵੇ। ਕੋਈ ਹੋਰ ਹੈ? ਬਸ ਆਪਣਾ ਹੱਥ ਉਠਾਓ, ਕਹੋ ਮੇਰੇ ਲਈ ਪ੍ਰਾਰਥਨਾ ਕਰਨਾ। ਭਾਈ ਬ੍ਰਨਮ, ਇਹ ਉਹ ਹੈ ਜੋ ਅਸੀਂ ਕਰਾਂਗੇ। ਪਰਮੇਸ਼ਵਰ ਤੈਨੂੰ ਖੁਸ਼ ਰੱਖੇ ਔਰਤ, ਇਹ ਚੰਗੀ ਗੱਲ ਹੈ। ਹੁਣ ਜਦੋਂ ਤੁਹਾਡੇ ਸਿਰ ਝੁਕੇ ਹੋਏ ਹਨ, ਪ੍ਰਾਰਥਨਾ ਕਰ ਰਹੇ ਹੋ, ਮੈਂ ਇਸ ਗੀਤ ਦੀ ਇੱਕ ਆਇਤ ਗਾਣਾ ਚਾਹੁੰਦਾ ਹਾਂ।
But not this world's vain riches that so rapidly decay. Build your hopes on things eternal. Pass away. Oh.
God's unchanging hand. Oh, to God's unchanging hand, build your hopes on things eternal. Hold to God's unchanging
hand. ਜਦੋਂ ਵਜਾ ਰਹੀ ਹੈ ਅਤੇ ਤੁਹਾਡਾ ਸਿਰ ਝੁਕਿਆ ਹੋਇਆ ਹੈ ਕਿ ਤੁਸੀਂ ਆਪਣੇ ਹੱਥ ਉੱਪਰ ਚੁੱਕੋਗੇ, ਆਖੋ ਹਾਂ ਪ੍ਰਭੂ ਇੱਥੇ ਮੇਰਾ ਹੈ। ਇਹ ਕੀ ਕਰੇਗਾ? ਇਹ ਤੁਹਾਡੀ ਭਾਵਨਾ ਦਿਖਾਏਗਾ ਕਿ ਤੁਹਾਡੇ ਵਿੱਚ ਇੱਕ ਫੈਸਲਾ ਲਿਆ ਗਿਆ ਹੈ। ਮੈਂ ਤੇਰਾ ਹੱਥ ਚਾਹੁੰਦਾ ਹਾਂ ਪ੍ਰਭੂ, ਪਰਮੇਸ਼ਵਰ ਤੈਨੂੰ ਆਸ਼ੀਸ਼ ਦੇਵੇ ਛੋਟੀ ਕੁੜੀ। ਮੈਂ ਆਪਣਾ ਹੱਥ ਉਠਾਵਾਂਗਾ, ਪਰਮੇਸ਼ਵਰ ਤੁਹਾਨੂੰ ਬਰਕਤ ਦੇਵੇ। ਛੋਟੀ ਬੱਚੀ ਇੱਥੇ ਹੇਠਾਂ, ਇਹ ਠੀਕ ਹੈ ਪਿਆਰੀ? ਪਰਮੇਸ਼ਵਰ ਤੁਸੀਂ ਜਾਣਦੇ ਹੋ ਤੁਹਾਨੂੰ ਇਸ ਤਰ੍ਹਾਂ ਕਰਦਿਆਂ ਦੇਖ ਕੇ ਖੁਸ਼ ਹੁੰਦਾ ਹੈ। ਛੋਟੇ ਬੱਚਿਆਂ ਨੂੰ ਮੇਰੇ ਕੋਲ ਆਉਣ ਤੋਂ ਨਾ ਵਰਜੋ। ਮੈਂ ਚਾਹੁੰਦਾ ਹਾਂ ਪਰਮੇਸ਼ਵਰ ਤੁਸੀਂ ਮੇਰਾ ਹੱਥ ਫੜੋ। ਉਸ ਦਿਨ ਮੈਂ ਤੁਹਾਡੇ ਹੱਥ ਵਿੱਚ ਹੋਣਾ ਚਾਹੁੰਦਾ ਹਾਂ। ਜਦੋਂ ਤੁਸੀਂ ਮੈਨੂੰ ਬੁਲਾਓ ਮੈਂ ਆਵਾਂਗਾ, ਹਾਂ ਜਿਵੇਂ ਲਾਜ਼ਰ ਆਇਆ ਸੀ। ਪਰਮੇਸ਼ਵਰ ਤੁਹਾਨੂੰ ਆਸ਼ੀਸ਼ ਦੇਵੇ ਭੈਣ।
Your home in glory, your enraptured soul shall view.
ਫਿਰ ਹੁਣ ਤੁਸੀਂ ਕੀ ਕਰੋਗੇ? ਸਵਰਗੀ ਪਿਤਾ, ਅੱਜ ਰਾਤ ਇਸ ਛੋਟੀ ਜਿਹੀ ਸਭਾ ਵਿੱਚ ਕਈ ਹੱਥ ਉੱਪਰ ਗਏ ਹਨ ਕਿ ਉਹ ਅੱਜ ਰਾਤ ਤੁਹਾਡੇ ਅਟਲ ਸਦੀਪਕ ਹੱਥ ਨੂੰ ਫੜਨਾ ਚਾਹੁੰਦੇ ਹਨ। ਇਹ ਜਾਣਦੇ ਹੋਏ ਕਿ ਤੁਹਾਡੇ ਲਈ ਕੀ ਵਚਨਬੱਧ ਹੈ, ਤੁਸੀਂ ਕਿਹਾ ਜਿੰਨੇ ਵੀ ਪਿਤਾ ਨੇ ਮੈਨੂੰ ਦਿੱਤੇ ਹਨ ਮੇਰੇ ਕੋਲ ਆਉਣਗੇ ਅਤੇ ਉਹਨਾਂ ਵਿੱਚੋਂ ਕੋਈ ਵੀ ਨਾਸ਼ ਨਹੀਂ ਹੋਵੇਗਾ। ਮੈਂ ਉਹਨਾਂ ਨੂੰ ਆਖਰੀ ਦਿਨ ਜੀ ਉਠਾਵਾਂਗਾ। ਕਦੇ ਨਾਸ਼ ਨਹੀਂ ਹੋ ਸਕਦੇ, ਕਦੇ ਵੀ ਨਿਆਂ ਨਹੀਂ ਹੋ ਸਕਦਾ, ਪਰ ਅਨੰਤ ਅਨੰਤ ਜੀਵਨ ਹੈ। ਕੇਵਲ ਇੱਕ ਹੀ ਅਨੰਤ ਜੀਵਨ ਹੈ ਜੋ ਕੇਵਲ ਪਰਮੇਸ਼ਵਰ ਤੋਂ ਆਉਂਦਾ ਹੈ। ਇਹ ਪਰਮੇਸ਼ਵਰ ਹੈ, ਅਸੀਂ ਪਰਮੇਸ਼ਵਰ ਦਾ ਹਿੱਸਾ ਬਣ ਜਾਂਦੇ ਹਾਂ, ਇੰਨੇ ਜ਼ਿਆਦਾ ਕਿ ਅਸੀਂ ਪਰਮੇਸ਼ਵਰ ਦੇ ਪੁੱਤਰ ਅਤੇ ਧੀਆਂ ਹਾਂ। ਜਦੋਂ ਸਾਡੇ ਅੰਦਰ ਪਰਮੇਸ਼ਵਰ ਦੀ ਆਤਮਾ ਹੁੰਦੀ ਹੈ ਅਸੀਂ ਪਰਮੇਸ਼ਵਰ ਵਾਂਗ ਸੋਚਦੇ ਹਾਂ, ਅਸੀਂ ਧਾਰਮਿਕਤਾ ਅਤੇ ਪਵਿੱਤਰਤਾ ਬਾਰੇ ਸੋਚਦੇ ਹਾਂ, ਅਸੀਂ ਉਸ ਨੂੰ ਖੁਸ਼ ਕਰਨ ਲਈ ਜਿਉਣ ਦੀ ਕੋਸ਼ਿਸ਼ ਕਰਦੇ ਹਾਂ। ਇਹ ਬਖਸ਼ੋ ਪ੍ਰਭੂ ਕਿ ਇਸ ਕਿਸਮ ਦੀ ਜ਼ਿੰਦਗੀ ਹਰ ਉਸ ਵਿਅਕਤੀ ਵਿੱਚ ਦਾਖਲ ਹੋਵੇ ਜਿਸਨੇ ਆਪਣਾ ਹੱਥ ਉਠਾਇਆ ਹੈ, ਜਿਨ੍ਹਾਂ ਨੂੰ ਆਪਣੇ ਹੱਥ ਉਠਾਣੇ ਚਾਹੀਦੇ ਸਨ ਪਰ ਨਹੀਂ ਉਠਾਏ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਤੁਸੀਂ ਉਹਨਾਂ ਦੇ ਨਾਲ ਹੋਵੋਗੇ। ਇਹ ਬਖਸ਼ ਦਿਓ ਪਿਤਾ। ਜਦੋਂ ਯਾਤਰਾ ਖਤਮ ਹੋ ਜਾਵੇ, ਜੀਵਨ ਖਤਮ ਹੋ ਜਾਵੇ, ਤਾਂ ਅਸੀਂ ਉਸ ਦਿਨ ਸ਼ਾਂਤੀ ਵਿੱਚ ਪ੍ਰਵੇਸ਼ ਕਰੀਏ ਉਸ ਦੇ ਨਾਲ, ਜਿੱਥੇ ਅਸੀਂ ਕਦੇ ਬੁੱਢੇ ਨਹੀਂ ਹੋਵਾਂਗੇ, ਕਦੇ ਬਿਮਾਰ ਨਹੀਂ ਹੋਵਾਂਗੇ, ਕਦੇ ਕੋਈ ਮੁਸੀਬਤ ਨਹੀਂ ਆਵੇਗੀ। ਤਦ ਤੱਕ ਸਾਨੂੰ ਖੁਸ਼ ਅਤੇ ਆਨੰਦ ਰੱਖੋ ਉਸ ਦੀ ਮਹਿਮਾ ਕਰਦੇ ਹੋਏ, ਕਿਉਂਕਿ ਅਸੀਂ ਉਸ ਦੇ ਨਾਮ ਵਿੱਚ ਮੰਗਦੇ ਹਾਂ, ਆਮੀਨ। ਤੁਸੀਂ ਸਾਰੇ ਵਿਸ਼ਵਾਸੀਓ, ਹੁਣ ਆਓ ਆਪਣੇ ਹੱਥ ਉੱਪਰ ਕਰੋ ਅਤੇ ਉਸ ਗੀਤ ਨੂੰ ਗਾਈਏ। ਹੁਣ ਇਸ ਨੂੰ ਗੁਣਗੁਣਾਉਂਦੇ ਹਾਂ। ਜਦੋਂ ਤੁਸੀਂ ਇਹ ਕਰ ਰਹੇ ਹੋ, ਆਪਣੇ ਗੁਆਂਢੀ ਨੂੰ ਕਹੋ ਪਰਮੇਸ਼ਵਰ ਤੈਨੂੰ ਆਸ਼ੀਸ਼ ਦੇਵੇ। ਗੁਆਂਢੀ, ਤੁਹਾਡੇ ਨੇੜੇ ਬੈਠੇ ਕਿਸੇ ਵਿਅਕਤੀ ਨਾਲ ਹੱਥ ਮਿਲਾਓ, ਪਰਮੇਸ਼ਵਰ ਤੁਹਾਨੂੰ ਆਸ਼ੀਸ਼ ਦੇਵੇ। ਹੁਣ ਦੋਵੇਂ ਪਾਸੇ ਹੱਥ ਮਿਲਾਓ, ਪਰਮੇਸ਼ਵਰ ਤੈਨੂੰ ਆਸ਼ੀਸ਼ ਦੇਵੇ। ਗੁਆਂਢੀ, ਪਰਮੇਸ਼ਵਰ ਤੁਹਾਡੇ ਨਾਲ ਹੋਵੇ। ਅਨੰਤ ਚੀਜ਼ਾਂ ਤੇ ਆਪਣੀਆਂ ਉਮੀਦਾਂ ਟਿਕਾਓ। ਡੌਗ, ਮੈਨੂੰ ਪਤਾ ਹੈ ਉਹ ਇੱਥੇ ਹੈ ਭਾਈ, ਮੈਨੂੰ ਪਤਾ ਹੈ ਕਿ ਤੁਸੀਂ ਉੱਥੇ ਰਹੇ ਹੋ। ਭਾਈ ਨੇਵਲ, ਬਹੁਤ ਸਮਾਂ ਪਹਿਲਾਂ
ਜਰਨੀ ਇਸ ਕੰਪਲੀਟਡ।
ਇਹਨਾਂ ਦਿਨਾਂ ਵਿੱਚੋਂ ਕਿਸੇ ਇੱਕ ਦਿਨ ਇਹ ਹੋਣ ਜਾ ਰਿਹਾ ਹੈ। ਅਸੀਂ ਉੱਥੇ ਭਾਈ ਸੀਵਰਡ ਨੂੰ ਮਿਲਾਂਗੇ। ਮੈਨੂੰ ਉਹ ਆਰਾਧਨਾ ਪਸੰਦ ਹੈ ਜੋ ਸੰਦੇਸ਼ ਦੇ ਪਿੱਛੇ ਹੁੰਦੀ ਹੈ। ਆਓ ਅਸੀਂ ਉਸਦੀ ਇੱਕ ਝਲਕ ਨੂੰ ਵੇਖੀਏ, ਉਸ ਅਦ੍ਰਿਸ਼ ਨੂੰ ਜੋ ਹੁਣ ਸਾਡੇ ਵਿਚਕਾਰ ਹੈ। ਹੁਣ ਉਸਦੀ ਆਰਾਧਨਾ ਕਰੀਏ ਜਦ ਅਸੀਂ ਗਾ ਰਹੇ ਹਾਂ। ਬਸ ਹੁਣ ਉਸਦੀ ਆਰਾਧਨਾ ਕਰੋ। ਸੰਦੇਸ਼ ਖਤਮ ਹੋ ਗਿਆ ਹੈ, ਇਹ ਆਰਾਧਨਾ ਹੈ। ਬਸ ਉਸ ਵਿੱਚ ਇਸ਼ਨਾਨ ਕਰੋ। ਉਹ ਮਹਾਨ ਝਰਨਾ ਖੁੱਲ ਰਿਹਾ ਹੈ। ਕੀ ਇਹ ਕੁਝ ਨਹੀਂ ਕਰਦਾ? ਕੀ ਇਸ ਬਾਰੇ ਕੁਝ ਨਹੀਂ ਹੈ? ਬਸ ਭਰਪੂਰ ਅਤੇ ਮਿੱਠਾ। ਅਚਰਜ ਹੈ ਕਿ ਕੀ ਇੱਥੇ ਕੋਈ ਬਿਮਾਰ ਵਿਅਕਤੀ ਹੈ ਜੋ ਮਸਾ ਹੋਣਾ ਤੇ ਪ੍ਰਾਰਥਨਾ ਕਰਾਣੀ ਚਾਹੁੰਦਾ ਹੈ? ਜੇ ਉੱਥੇ ਹੈ ਤਾਂ ਆਪਣੀ ਜਗ੍ਹਾ ਲੱਭੋ। ਇਹ ਉੱਥੇ ਵ੍ਹੀਲ ਚੇਅਰ ਤੇ ਔਰਤ ਹੈ, ਬਸ ਉਸ ਨੂੰ ਰਹਿਣ ਦਿਓ। ਮੈਂ ਆਵਾਂਗਾ, ਉਸ ਲਈ ਪ੍ਰਾਰਥਨਾ ਕਰਾਂਗਾ। ਉਸ ਨੂੰ ਕੁਰਸੀ ਤੋਂ ਉੱਠਣਾ ਨਹੀਂ ਪਏਗਾ। ਇੱਕ ਹੋਰ ਹੈ। ਓ, ਕੀ ਤੁਸੀਂ ਸੇਵਕਾਈ ਦੇ ਇਸ ਹਿੱਸੇ ਨੂੰ ਪਸੰਦ ਨਹੀਂ ਕਰਦੇ? ਕਿੰਨੇ ਮਹਿਸੂਸ ਕਰਦੇ ਹਨ? ਬਸ ਪਤਾ ਹੈ ਕਿ ਪਰਮੇਸ਼ਵਰ ਦੀ ਹਜ਼ੂਰੀ ਇੱਥੇ ਹੈ। ਇਹ ਉਹ ਹੈ ਜਿਸ ਬਾਰੇ ਮੈਂ ਗੱਲ ਕਰਦਾ ਹਾਂ। ਤੁਹਾਨੂੰ ਬਸ ਮਹਿਸੂਸ ਹੁੰਦਾ ਹੈ। ਕਿੰਨੇ ਮਹਿਸੂਸ ਕਰਦੇ ਹਨ ਜਿਵੇਂ ਤੁਸੀਂ ਬਸ ਚਲਾ ਰਹੇ ਹੋ? ਹੁਣ ਬਸ ਦੇਖੀਏ, ਬਸ ਅਜਿਹਾ ਮਹਿਸੂਸ ਹੁੰਦਾ ਹੈ ਜਿਵੇਂ ਤੁਹਾਡੇ ਅੰਦਰ ਕੋਈ ਚੀਜ਼ ਚੀਕਣਾ ਚਾਹੁੰਦੀ ਹੈ, ਸਮਝੇ? ਜਦ ਅਸੀਂ ਆਰਾਧਨਾ ਵਿੱਚ ਹਾਂ, ਅਸੀਂ ਹੁਣ ਬਿਮਾਰਾਂ ਨੂੰ ਮਸਾ ਕਰਨ ਜਾ ਰਹੇ ਹਾਂ, ਉਹਨਾਂ ਲਈ ਪ੍ਰਾਰਥਨਾ ਕਰਾਂਗੇ। ਕੀ ਤੁਸੀਂ ਇਸ ਪਾਸੇ ਨਹੀਂ ਆਓਗੇ ਔਰਤ? ਇਸ ਦਾ ਕੀ ਮਤਲਬ ਹੈ? ਵਿਸ਼ਵਾਸ ਦੀ ਪ੍ਰਾਰਥਨਾ ਬਿਮਾਰਾਂ ਨੂੰ ਬਚਾਵੇਗੀ। ਹਰ ਕੋਈ ਹੁਣ ਪ੍ਰਾਰਥਨਾ ਵਿੱਚ ਰਹੇ, ਬਸ ਉਸ ਗੀਤ ਨੂੰ ਗੁਣਗੁਣਾਓ, ਯੇਸ਼ੂ ਬਾਰੇ ਸੋਚੋ ਜੋ ਬਿਮਾਰਾਂ ਨੂੰ ਚੰਗਾ ਕਰ ਰਿਹਾ ਹੈ। ਉਸ ਨੂੰ ਤੇਲ ਨਾਲ ਮਸਾ ਕਰੋ।